ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਕਰਨ ਕਾਰਨ ਪ੍ਰਵੇਕ ਹੈ ਦੂਸਰ ਨਾਹੀ ਨਾਨਕ ਤਿਸ ਬਲਿਹਾਰਨੈ ਜਲ ਥਲ ਮਹੀਅਲ ਸੋਇ। ਕਿ ਸੁਰਤ ਵਿੱਚ ਉਹਨੂੰ ਰੱਖੀਏ ਜਿਹੜਾ ਸਰਬ ਵਿਆਪਕ ਹੈ, ਜਿਹੜਾ ਸਾਡਾ ਹੈ, ਜਿਹੜਾ ਸਦਾ ਸਾਡੇ ਕੋਲ ਹੈ, ਜਿਹਦੇ ਕਰਕੇ ਅਸੀਂ ਹਾਂ, ਜਿਹੜਾ ਸਾਨੂੰ ਚਲਾਈ ਫਿਰਦਾ, ਉਸੇ ਨਾਲ ਕਨੈਕਸ਼ਨ ਬਣਾਉਣ ਦੀ ਕੋਸ਼ਿਸ਼ ਕਰੋ ਤੇ ਗੁਰਬਾਣੀ ਦੇ ਜ਼ਰੀਏ ਹੀ ਪਰਮਾਤਮਾ ਵਿੱਚ ਸੁਰਤ ਟਿਕਦੀ ਹੈ। ਹੌਲੀ ਹੌਲੀ ਮਾਈਂਡ ਡਿਵੈਲਪ ਹੁੰਦਾ ਜਾਂਦਾ, ਪਕੜ ਵੱਧਦੀ ਜਾਂਦੀ ਹੈ। ਜਿੰਨਾ ਮਾਲਕ ਨਾਲ ਪਰਮਾਤਮਾ ਵਾਹਿਗੁਰੂ ਜੀ ਨਾਲ ਅਟੈਚਮੈਂਟ ਹੁੰਦੀ ਜਾਏਗੀ, ਇਸੇ ਨੂੰ ਅਸੀਂ ਕਹਿੰਦੇ ਹਾਂ ਮਲਾਪ ਹੋਣਾ। ਇਸੇ ਨੂੰ ਕਹਿੰਦੇ ਹਾਂ ਕਿ ਸਰੀਰ ਇਹੀ ਰਹੇਗਾ ਪਰ ਅੰਦਰੋਂ ਕੀ ਬਣ ਜਾਏਗਾ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੀ। ਗੁਰਬਾਣੀ ਦੇ ਜ਼ਰੀਏ ਅਸੀਂ ਉਹ ਪਰਮਾਤਮਾ ਵਾਹਿਗੁਰੂ ਜੀ ਨੂੰ ਨੇੜੇ ਜਾਣੀਏ। ਪਰਮਾਤਮਾ ਨਾਲ ਜੁੜਨਾ ਅਸਲ ਵਿੱਚ ਆਪੇ ਨਾਲ ਜੁੜਨਾ ਹੀ ਹੁੰਦਾ ਹੈ, ਆਪੇ ਨਾਲ ਜੁੜਨਾ।
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾਰ ਸਾਹਿਬ, ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾਰ ਸਾਹਿਬ, ਸਦਾ ਸਦਾ ਦਾਤਾ ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾ ਸਾਹਿਬ, ਸਦਾ ਸਦਾ ਦਾਤਾ ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾਰ ਸਾਹਿਬ, ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾਰ ਸਾਹਿਬ, ਸਦਾ ਸਦਾ ਦਾਤਾ,
ਸਦਾ ਸਦਾ ਦਾਤਾ, ਸਦਾ ਸਦਾ ਦਾਤਾ,
ਸਦਾ ਦਾਤਾ, ਸਦਾ ਸਦਾ ਦਾਤਾ
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾਰ ਸਾਹਿਬ, ਸਦਾ ਸਦਾ ਦਾਤਾ
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾਰ ਸਾਹਿਬ, ਸਦਾ ਸਦਾ ਦਾਤਾ
ਸਾਹਿਬ ਮੇਰਾ ਸਦਾ ਸਦਾ ਦਾਤਾ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾਰ ਸਾਹਿਬ, ਸਦਾ ਸਦਾ ਦਾਤਾ
ਸਾਹਿਬ ਮੇਰਾ ਨੀਤ ਨਵਾਂ सदा दाता सदा सदा दातार साहिब सदा सदा दाता
साहिब मेरा
पढ़ो सिंगो
सदा सदा दातार साहिब सदा सदा दातार सदा सदा दातार
सदा सदा दातार
सदा सदा दातार सदा सदा दातार सदा सदा दाता सदा सदा दातार साहिब सदा सदा दातार
साहिब मेरा नीत नवा सदा सदा दातार सदा सदा दातार सदा सदा दातार
जियो दर्द है अपना कैसे हम करी पुकार
दर्द है अपना
कैसे हम करी पुकार जियो दर्द है अपना कैसे हम करी पुकार
जियो दर्द है अपना कैसे हम करी पुकार
सारण सेव्या सदा सदा दातार
दुख विसारण सेव्या सदा सदा दातार
सदा सदा दातार सदा सदा दातार
सदा सदा दातार सदा सदा दातार
सदा सदा दातार सदा सदा दातार साहिब सदा सदा दातार
साहिब मेरा नीत नवा सदा सदा दातार सदा सदा दातार साहिब सदा सदा दातार
साहिब मेरा नीत नवा सदा सदा दातार सदा सदा दातार साहिब सदा सदा दातार
पढ़ो सारे बोलो
साहिब मेरा सदा सदा दातार साहिब सदा सदा दातार सदा सदा दातार सदा सदा दातार पढ़ो जी सदा सदा दातार सदा सदा दातार सदा सदा दातार सदा सदा दातार साहिब सदा सदा दातार
साहिब मेरा नीत नवा सदा सदा दातार सदा सदा दातार साहिब सदा सदा दातार
साहिब मेरा बोलो जी सदा सदा दातार साहिब वाहिगुरु ਵਾਹਿਗੁਰੂ 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 ਜਪੋ 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 ਵਾਹਿਗੁਰੂ 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 ਦਰ ਤੂੰ ਹੈ ਆਪਣਾ ਦੂਜਾ ਨਾਹੀ ਕੋਏ ਜਿਸ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਪੜੋ ਸਾਰੇ ਬੋਲੋ ਜੀ
ਵਾਹਿਗੁਰੂ ਜੀ ਵਾਹਿਗੁਰੂ ਜਪੋ ਜਪੋ ਵਾਹਿਗੁਰੂ 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 ਜਪੋ ਵਾਹਿਗੁਰੂ 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 ਜਪੋ ਜਪੋ ਵਾਹਿਗੁਰੂ 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 ਜੀ ਵਾਹਿਗੁਰੂ 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 ਜਪੋ ਵਾਹਿਗੁਰੂ 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 ਵਾਹਿਗੁਰੂ
ਮਲ ਜਨਮ ਜਨਮ ਦੀ ਕੱਟੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਤੁਧ ਡਿੱਠੇ ਸੱਚੇ ਪਾਤਸ਼ਾਹ
ਜਨਮ ਦੀ ਕੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਤੁਧ ਡਿੱਠੇ ਸੱਚੇ ਪਾਤਸ਼ਾਹ
ਮਨ ਜਨਮ ਜਨਮ ਦੀ ਕੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ
ਮਨ ਜਨਮ ਜਨਮ ਦੀ ਕੱਟੀ ਹੈ ਮਨ ਜਨਮ ਜਨਮ ਦੀ ਕੱਟੀ ਹੈ
ਜਨਮ ਦੀ ਕੱਟੀ ਹੈ ਜਨਮ ਜਨਮ ਦੀ ਕੱਟੀ ਹੈ
ਮਨ ਜਨਮ ਜਨਮ ਦੀ
ਕੱਟੀ ਹੈ ਜਨਮ ਜਨਮ ਦੀ ਕੱਟੀ ਹੈ
ਮਨ ਜਨਮ ਜਨਮ ਦੀ ਕੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਤੁਧ ਡਿੱਠੇ ਸੱਚੇ ਪਾਤਸ਼ਾਹ
ਜਨਮ ਦੀ ਕੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ
ਮਨ ਜਨਮ ਜਨਮ ਦੀ ਕੱਟੀ ਹੈ
ਤੁਧ ਡਿੱਠੇ ਸੱਚੇ ਪਾਤਸ਼ਾਹ
ਮਨ ਜਨਮ ਜਨਮ ਦੀ ਕੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਹੈ ਤਿੰਨ ਰੋਜ਼ਾ ਗੁਰਮਤਿ ਸਮਾਗਮ ਵਿੱਚ ਆਪਾਂ ਸਾਰੇ ਹਾਜ਼ਰੀ ਭਰਨ ਵਾਸਤੇ ਪਹੁੰਚੇ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਬੋਲ ਕੇ ਪੜੋ ਇੱਕ ਵਾਰ ਇਕਾਗਰਤਾ ਬਣਾ ਕੇ ਰੱਖਿਓ ਭਾਈ ਪੂਰਾ ਮਨ ਜੋੜ ਕੇ ਰੱਖਿਓ
ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਧ
ਸ਼ੱਕਰ ਵੀ ਮਿੱਠੀ ਹੈ ਖੰਡ ਵੀ ਮਿੱਠੀ ਹੈ ਨਿਵਾਤ ਕਹਿੰਦੇ ਹੈ ਮਿਸ਼ਰੀ ਨੂੰ ਉਹ ਵੀ ਮਿੱਠੀ ਹੋਈ ਹੁੰਦੀ ਹੈ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਸ਼ਹਿਦ ਨੂੰ ਕਹਿੰਦੇ ਆ ਜੀ ਮਖਿਆਲ ਕਹਿ ਦਿੰਦੇ ਆ ਮਾਖਿਓ ਮਾਝਾ ਦੁੱਧ ਮੱਝ ਦਾ ਦੁੱਧ ਇਹ ਸਾਰੀਆਂ ਚੀਜ਼ਾਂ ਨੂੰ ਮਿੱਠੀਆਂ ਮੰਨਿਆ ਜਾਂਦਾ ਵੀ ਬਹੁਤ ਮਿੱਠੀਆਂ ਸਵਾਦ ਹਨ ਬਾਬਾ ਫਰੀਦ ਸਾਹਿਬ ਕਹਿੰਦੇ ਠੀਕ ਹੈ ਇਹ ਸਾਰਾ ਕੁਝ ਮਿੱਠਾ ਹੋਏਗਾ ਸਭੇ ਵਸਤੂ ਮਿੱਠੀਆਂ ਪਰ ਇਹ ਪਰਮਾਤਮਾ ਦੇ ਨਾਮ ਜਿੰਨੀਆਂ ਮਿੱਠੀਆਂ ਨਹੀਂ ਹੋ ਸਕਦੀਆਂ ਰੱਬ ਨਾ ਪੁੱਜਣ ਦੁੱਧ ਨਾਮ ਬਹੁਤ ਮਿੱਠਾ ਹੁਣ ਨਾਮ ਮਿੱਠਾ ਕਿਵੇਂ ਲੱਗੇ ਕਈ ਤੇ ਇੱਥੋਂ ਤੱਕ ਵੀ ਭੁਲੇਖੇ ਵਿੱਚ ਨੇ ਵੀ ਅੱਖਾਂ ਬੰਦ ਕਰਕੇ ਨਾ ਐਂ ਕਹਿੰਦੇ ਆ ਵੀ ਕੋਈ ਜੀਭ ਤੇ ਮਿਠਾਸ ਆਏਗੀ ਕੋਈ ਮੇਰੇ ਡ੍ਰੌਪਸ ਡਿੱਗੇਗੀ ਕੋਈ ਜੀਭ ਤੇ ਅੰਮ੍ਰਿਤ ਦੀ ਕਈ ਇੱਥੇ ਤੱਕ ਭੁਲੇਖੇ ਏਦਾਂ ਬਹਿ ਜਾਂਦੇ ਆ ਜੀ ਸਿਮਰਨ ਕਰਦੇ ਕਰਦੇ ਏਦਾਂ ਸੋਚਦੇ ਆ ਵੀ ਮੇਰੇ ਮੂੰਹ ਦੇ ਵਿੱਚ ਕੁਛ ਡਿੱਗੇਗਾ ਸੋ ਕਈ ਇਹ ਸੋਚਦੇ ਐ ਵੀ ਮਿੱਠੇ ਦਾ ਮਤਲਬ ਵੀ ਨਾਮ ਬਹੁਤ ਮਿੱਠਾ ਹੈ ਵੀ ਐ ਮਿੱਠਾ ਹੈ ਜਿਵੇਂ ਹੁਣ ਆਪਾਂ ਇਦਾਂ ਅੱਖਾਂ ਬੰਦ ਕਰਕੇ ਬਹਿ ਗਏ ਵਾਹਿਗੁਰੂ 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 ਵੀ ਮਿੱਠਾ ਐ ਲੱਗੂ ਕੁਛ ਕੋਈ ਜੀਵ ਤੇ ਮਿੱਠਾ ਲੱਗੇਗਾ ਵੇਖੋ ਕਿੱਡਾ ਵੱਡਾ ਭੁਲੇਖਾ ਪੈ ਸਕਦਾ ਗੱਲ ਤੇ ਸਿੱਧੀ ਜੀ ਹੈ ਜੇ ਸ਼ਬਦ ਨੂੰ ਆਪਾਂ ਇਦਾਂ ਪੜ੍ਹ ਕੇ ਤੇ ਫਿਰ ਇਦਾਂ ਹੀ ਲੱਗਦਾ ਵੀ ਇਦਾਂ ਹੀ ਗਿਆ ਵੀ ਸ਼ੱਕਰ ਨਾਲੋਂ ਵੱਧ ਨਾਮ ਮਿੱਠਾ ਮਿਸ਼ਰੀ ਨਾਲੋਂ ਵੱਧ ਨਾਮ ਮਿੱਠਾ ਮੱਝ ਦੇ ਦੁੱਧ ਨਾਲੋਂ ਵੱਧ ਸ਼ਹਿਦ ਨਾਲੋਂ ਵੱਧ ਨਾਮ ਮਿੱਠਾ ਨਾਮ ਕਿਵੇਂ ਮਿੱਠਾ ਵੀ ਸ਼ਹਿਦ ਇਦਾਂ ਹੀ ਮਿੱਠਾ ਹੋਏਗਾ ਇੱਕ ਗੱਲ ਹੋਰ ਵੀ ਹੈ ਕਿ ਮੈਂ ਇੱਕ ਐਕਿਊਪ੍ਰੈਸ਼ਰ ਦੀ ਕਿਤਾਬ ਪੜ੍ਹੀ ਸੀ ਜਿਹੜੇ ਪੁਆਇੰਟ ਨਹੀਂ ਹੁੰਦੇ ਉਹਦੀ ਮੈਂ ਇੱਕ ਬੁੱਕ ਪੜ੍ਹੀ ਸੀ ਕਈ ਸਾਲ ਉਸ ਬੁੱਕ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਉਸ ਡਾਕਟਰ ਨੇ ਜਿਹਨੇ ਵੀ ਉਹ ਲਿਖੀ ਹੈ ਕਿਤਾਬ ਉਹਨੇ ਇਹ ਜ਼ਿਕਰ ਕੀਤਾ ਕਿ ਸਾਡੀ ਬਾਡੀ ਦੇ ਵਿੱਚ ਇੱਕ ਲਿਕੁਇਡ ਹੁੰਦਾ ਹੈ ਵੈਸੇ ਵੀ ਤੇ ਕਿੰਨੇ ਤਰ੍ਹਾਂ ਦੇ ਐਸਿਡ ਨੇ ਜਿਹੜੇ ਖਾਣਾ ਪਚਾਉਂਦੇ ਨੇ ਸਾਡਾ ਜਦੋਂ ਆਪਾਂ ਖਾਣਾ ਖਾਂਦੇ ਹਾਂ ਤੇ ਪਚਦਾ ਸਾਰਾ ਕੁਛ ਐਸਿਡ ਬੜੇ ਤਰ੍ਹਾਂ ਦੇ ਨੇ ਬਣਦੇ ਨੇ ਇਸੇ ਕਰਕੇ ਜਿਹੜੇ ਸਿਆਣੇ ਡਾਕਟਰ ਨੇ ਤੁਹਾਨੂੰ ਆਪ ਹੀ ਕਹਿਣਗੇ ਵੀ ਖਾਣਾ ਬਹੁਤ ਸਲੋ ਖਾਣਾ ਚਾਹੀਦਾ ਇਸ ਚੀਜ਼ ਤੇ ਬੜੀ ਵਾਰੀ ਰਿਸਰਚ ਹੋਈ ਹੈ ਨੈੱਟ ਦੇ ਉੱਤੇ ਤੁਸੀਂ ਭਰ ਕੇ ਵੇਖਿਓ ਵੀ 32 ਵਾਰ ਇੱਕ ਗ੍ਰਾਹੀ ਨੂੰ ਚਬਾਉਣਾ ਇਹਦੇ ਤੇ ਬਹੁਤ ਰਿਸਰਚ ਹੋਈ ਹੈ ਵੀ 32 ਵਾਰ ਚਬਾਓ ਵੀ 32 ਦੰਦ ਨੇ ਤੇ 32 ਵਾਰ ਚਬਾਓ ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਸਾਡੇ ਮੂੰਹ ਦੇ ਵਿੱਚ ਐਸਿਡ ਪੈਦਾ ਹੁੰਦੇ ਨੇ ਤੇਜ਼ਾਬ ਪੈਦਾ ਹੁੰਦੇ ਨੇ ਲਿਕੁਇਡ ਇਦਾਂ ਦਾ ਬਣਦਾ ਹੈ ਉਹ ਜਦੋਂ ਖਾਣਾ ਆਪਾਂ 32 ਵਾਰ ਚਬਾਉਣਾ ਤੇ ਉਹ ਲਿਕੁਇਡ ਜ਼ਿਆਦਾ ਬਣਦਾ ਹੈ ਉਹਦੇ ਨਾਲ ਉਹ ਖਾਣਾ ਮੂੰਹ ਵਿੱਚ ਹੀ ਪਚਣ ਉਹ ਐਸਿਡ ਉਹਦੇ ਵਿੱਚ ਮਿਕਸ ਹੋ ਜਾਂਦੇ ਨੇ ਅੰਦਰ ਜਾਣ ਤੱਕ ਉਹ ਪਚ ਜਾਂਦਾ ਸਿੱਧੀ ਜੀ ਗੱਲ ਹੈ ਵੀ ਉਹ ਖਾਣਾ ਸੌਖਾ ਹੈ ਪਚਾਉਣਾ ਤੇ ਜੇ ਆਪਾਂ ਜਿਵੇਂ ਆਪਾਂ ਕਾਹਲੀ ਕਾਹਲੀ ਕਰਦੇ ਹਾਂ ਵੀ ਫਟਾਫਟ ਗੜਪ ਗੜਪ ਖਾ ਲਿਆ ਫਟਾਫਟ ਤੁਸੀਂ ਕਹੋਗੇ ਵੀ ਇਹ ਗੱਲਾਂ ਇਹ ਨਾਮ ਵਾਲੀਆਂ ਗੱਲਾਂ ਨੇ ਕੋਈ ਗੱਲਾਂ ਕਿੱਧਰ ਦੀ ਕਰੇ ਵੀ ਗੱਲ ਜ਼ਰੂਰੀ ਹੈ ਸਮਝਣ ਵਾਸਤੇ ਤੇ ਗੱਲ ਐਕਸਪਲੇਨ ਕਰਨੀ ਪੈਂਦੀ ਹੈ ਜ਼ਰੂਰੀ ਗੱਲ ਹੈ ਇਹ ਸਮਝਾਉਣ ਲਈ ਹੁਣ ਕੀ ਹੈ ਕਿ ਆਪਾਂ ਕਈ ਵਾਰੀ ਬੜੀ ਫਟਾਫਟ ਪ੍ਰਸ਼ਾਦਾ ਛਕਦੇ ਹਾਂ ਬੜਾ ਤੇਜ਼ੀ ਨਾਲ ਛਕਦੇ ਹਾਂ ਉਹ ਜਿਹੜੇ ਐਸਿਡ ਸਾਡੇ ਕੁਦਰਤ ਨੇ ਤਿਆਰ ਕਰਨਾ ਸਾਡੇ ਮੂੰਹ ਵਿੱਚ ਉਹ ਕੀ ਹੁੰਦਾ ਹੈ ਕਿ ਪ੍ਰੋਪਰ ਉਹ ਰਲਦਾ ਨਹੀਂ ਖਾਣਾ ਉਹਦੇ ਵਿੱਚ ਚਾਹੇ ਕੋਈ ਚੀਜ਼ ਖਾਓ ਪਰ ਉਹਨੂੰ ਜਦੋਂ ਆਪਾਂ ਆਰਾਮ ਨਾਲ ਇਦਾਂ ਚਬਾਈ ਜਾਂਦੇ ਹਾਂ ਜ਼ੋਰ ਜ਼ੋਰ ਨਾਲ ਇੱਕ ਤੇ ਵੈਸੇ ਵੀ ਉਹ ਬਰੀਕ ਹੋ ਜਾਂਦਾ ਹੈ ਤੁਹਾਡੇ ਲੀਵਰ ਦਾ ਅੰਦਰ ਜਾ ਕੇ ਜ਼ੋਰ ਘੱਟ ਲੱਗਣਾ ਮੂੰਹ ਵਿੱਚ ਹੀ ਤੁਸੀਂ ਉਹਨੂੰ ਬਰੀਕ ਕਰਤਾ ਦੂਜਾ ਉਹ ਜਿਹੜੇ ਲਿਕੁਇਡ ਜੇ ਉਹਦੇ ਵਿੱਚ ਮਿਕਸ ਹੋ ਗਏ ਉਹ ਫਿਰ ਖਾਣਾ ਜਿਹੜਾ ਹੈ ਅੰਦਰ ਜਾ ਕੇ ਬੜੀ ਜਲਦੀ ਹਜ਼ਮ ਹੋ ਜਾਂਦਾ ਇਦਾਂ ਸਮਝ ਪਚ ਜਾਂਦਾ ਹੁਣ ਮੈਂ ਉਹ ਕਿਤਾਬ ਪੜ੍ਹਦਾ ਸੀ ਤੇ ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਆਇਆ ਜਿਵੇਂ ਹੁਣ ਇਹ ਸਾਡੇ ਮੂੰਹ ਵਿੱਚ ਲਿਕੁਇਡ ਪੈਦਾ ਹੁੰਦਾ ਹੈ ਇਸੇ ਤਰ੍ਹਾਂ ਸਾਡੀ ਬਾਡੀ ਦੇ ਵਿੱਚ ਇੱਕ ਲਿਕੁਇਡ ਹੈ ਜਦੋਂ ਬੰਦਾ ਜ਼ਿਆਦਾ ਕੰਸੈਂਟ੍ਰੇਟ ਕਰਦਾ ਹੈ ਨਾ ਧਿਆਨ ਇਕਾਗਰ ਕਰਦਾ ਹੈ ਇਕਾਗਰ ਕਰਕੇ ਤੁਸੀਂ ਇਦਾਂ ਕਰੀ ਚੱਲੋ ਵੀ ਵਾਹਿਗੁਰੂ 2 ਘੰਟੇ 3 ਘੰਟੇ 4 ਘੰਟੇ ਰੋਜ਼ ਲਾਓ ਉਹ ਲਾਉਂਦਿਆਂ ਗੱਲ ਤੇ ਡਾਕਟਰ ਨੇ ਦੱਸੀ ਹੈ ਇਹ ਵੀ ਲਿਕੁਇਡ ਹੈ ਕਹਿੰਦੇ ਕਈ ਬੰਦੇ ਜ਼ਿਆਦਾ ਕਈਆਂ ਦੇ ਉਹ ਲਿਕੁਇਡ ਜੀਭ ਤੇ ਆ ਜਾਂਦਾ ਤਾਲੂਏ ਚੋਂ ਡਿੱਗਦਾ ਹੈ ਤੇ ਜੀਭ ਤੇ ਡਿੱਗਦਾ ਹੈ ਭਾਵ ਇਹ ਡਾਕਟਰ ਮੰਨਦੇ ਨੇ ਵੀ ਬੋਡੀ ਦੇ ਵਿੱਚ ਲਿਕੁਇਡ ਹੈ ਕੋਈ ਉਹ ਜਦੋਂ ਕਹਿੰਦੇ ਜੀਭ ਤੇ ਡਿੱਗਦਾ ਹੈ ਤੇ ਉਹ ਇੰਨੀ ਐਨਰਜੀ ਵਾਲਾ ਹੁੰਦਾ ਹੈ ਉਹ ਲਿਕੁਇਡ ਹੁੰਦਾ ਸਰੀਰ ਹਰ ਇੱਕ ਦੇ ਸਰੀਰ ਵਿੱਚ ਹੀ ਹੈ ਉਹ ਜੀਭ ਤੇ ਡਿੱਗਦਾ ਹੈ ਉਹ ਇੰਨੀ ਐਨਰਜੀ ਵਾਲਾ ਹੁੰਦਾ ਵੀ ਜੇ ਜੀਭ ਤੇ ਡਿੱਗ ਪਵੇ ਤੇ ਭਾਵੇਂ 2 ਦਿਨ ਤੁਸੀਂ ਰੋਟੀ ਨਾ ਖਾਓ ਐਨਰਜੀ ਰਹਿੰਦੀ ਹੈ ਉਹਦੇ 'ਚ ਹੈ ਸਰੀਰ ਜੀ ਪੈਦਾ ਹੁੰਦਾ ਚਲੋ ਉਹਦੀ ਲੋੜ ਹੋਣੀ ਹੈ ਪਰਮਾਤਮਾ ਨੇ ਪੈਦਾ ਕੀਤਾ ਪਰ ਕਈ ਕੀ ਕਰਦੇ ਹੈ ਇਹ ਹੈ ਜੋਗੀ ਕੀ ਜੋਗੀ ਇਹ ਕੰਮ ਕਰਦੇ ਜਿਹੜੇ ਜੋਗੀ ਸੀ ਨਾ ਜੰਗਲਾਂ 'ਚ ਗਏ ਹੋਏ ਉਹ ਇਹ ਕੰਮ ਕਰਦੇ ਸੀ ਵੀ ਉਹ ਇੱਦਾਂ ਬੈਠੇ ਰਹਿਣਾ ਉਹਨਾਂ ਨੇ ਸਵਾਸ ਕਦੇ ਐਂ ਕਰ ਕਰਕੇ ਫਿਰ ਉਹ ਲਿਕੁਇਡ ਉਹਨਾਂ ਦੀ ਜੀਭ ਤੇ ਡਿੱਗਦਾ ਸੀ ਇਸੇ ਨੂੰ ਉਹ ਅੰਮ੍ਰਿਤ ਕਹੀ ਜਾਂਦੇ ਆ ਆਖੋ ਸਤਨਾਮ ਤੇ ਸਾਡੇ ਵੀ ਕਈ ਵਾਰੀ ਵੇਖਿਆ ਤਜਰਬਾ ਕਰ ਜਿਹੜੇ ਬੰਦੇ ਤੁਸੀਂ ਕੰਟੀਨਿਊ ਨਾਮ ਜਪਦੇ ਰਹੋ ਇੱਦਾਂ ਬੈਠ ਜਾਓ ਵਾਹਿਗੁਰੂ 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 ਲੱਗੇ ਰਹੋ 2-3 ਘੰਟੇ ਰੋਜ਼ ਲਾਇਆ ਕਰੋ ਹੋ ਸਕਦਾ ਮਹੀਨੇ 2 ਮਹੀਨਿਆਂ ਵਿੱਚ ਤੁਹਾਡੇ ਵੀ ਜੀਭ ਤੇ ਡਿੱਗ ਪਏ ਪਰ ਉਹ ਲਿਕੁਇਡ ਅੰਮ੍ਰਿਤ ਨਹੀਂ ਉਹ ਇੱਕ ਮੈਡੀਕਲ ਜਿਹੜੇ ਇਸ ਲਾਈਨ ਦੇ ਬੰਦੇ ਨੇ ਉਹਨਾਂ ਨੂੰ ਪਤਾ ਹੈ ਵੀ ਇੱਕ ਬਾਡੀ ਵਿੱਚ ਲਿਕੁਇਡ ਹੁੰਦਾ ਹੈ ਸਰੀਰ ਦਾ ਲਿਕੁਇਡ ਹੈ ਉਹ ਅੰਮ੍ਰਿਤ ਨਹੀਂ, ਇਹ ਭੁਲੇਖਾ ਨਾ ਖਾਇਓ। ਹਾਂ ਡਿੱਗਦਾ ਹੈ ਉਹ ਕਦੀ ਨਾ ਕਦੀ, ਜਿਹੜਾ ਬੰਦਾ ਲੱਗਿਆ ਰਹਿੰਦਾ ਚੱਲ ਡਿੱਗ ਜਾਏਗਾ, ਹੋ ਵੀ ਸਕਦਾ ਤਾਲੂਏ ਵਿੱਚੋਂ ਤੇਰਾ ਉਹ ਡਿੱਗ ਵੀ ਪਵੇ। ਉਹ ਇੰਨਾ ਕੁ ਮਿੱਠਾ ਹੁੰਦਾ ਹੈ ਉਹ ਮੂੰਹ ਮਿੱਠਾ ਜਿਹਾ ਹੋ ਜਾਂਦਾ ਉਹਦੇ ਨਾਲ ਜਦੋਂ ਉਹ ਡਿੱਗੇ ਕਦੇ, ਉਹ ਮੂੰਹ ਮਿੱਠਾ ਜਿਹਾ ਹੋ ਜਾਂਦਾ। ਪਰ ਇਹਨੂੰ ਤੁਸੀਂ ਇਹ ਨਾ ਮੰਨ ਲੈਣਾ ਵੀ ਇਹ ਜੀ ਕੋਈ ਅੰਮ੍ਰਿਤ ਡਿੱਗ ਪਿਆ ਮੇਰੀ ਜੀਭ ਉੱਤੇ, ਬਸ ਮੈਂ ਹੁਣ ਤੇ ਅੰਮ੍ਰਿਤ, ਮੈਂ ਅੰਦਰ ਹੀ ਅੰਮ੍ਰਿਤ ਪੀਣ ਲੱਗ ਗਿਆ ਜੀ ਹੁਣ ਤੇ ਅੰਦਰ ਹੀ। ਇਹ ਅੰਮ੍ਰਿਤ ਨਹੀਂ ਹੈ, ਇਹ ਕਹਿਣਾ ਮੈਂ ਇਹ ਚਾਹੁੰਦਾ ਵੀ ਜੋਗੀ ਇਹਨੂੰ ਕੱਢ ਲੈਂਦੇ ਆ, ਜੋਗੀ ਬੈਠੇ ਰਹਿੰਦੇ ਆ ਵਿਹਲੇ, ਉਹ ਬਸ ਫਿਰ ਲੱਗੇ ਰਹਿੰਦੇ ਆ ਚੱਲ ਕੱਢ ਵੀ ਲਿਆ ਫਿਰ ਕੀ ਹੋ ਗਿਆ ਜੇ ਕਿਤੇ ਉਹ ਡਿੱਗ ਵੀ ਪਿਆ। ਵੈਸੇ ਤੇ ਕੁਦਰਤੀ ਹੈ, ਕੁਦਰਤ ਦਾ ਜੇ ਡਿੱਗਣਾ ਹੁੰਦਾ ਰੱਬ ਨੂੰ ਪਸੰਦ ਹੁੰਦਾ ਤੇ ਪਹਿਲਾਂ ਹੀ ਡੇਗ ਦਿੰਦਾ ਜੀਵ ਤੇ। ਪਰਮਾਤਮਾ ਨੇ ਇਦਾਂ ਦਾ ਬਹੁਤ ਕੁਛ ਬੋਡੀ ਚ ਪੈਦਾ ਕੀਤਾ ਵੀ ਤੈਂ ਦੱਸ ਉਹਨੂੰ ਕੱਢ ਕੇ ਵੀ ਮੈਂ ਉਹਨੂੰ ਮੇਰੇ ਜੀਵ ਤੇ ਜ਼ਰੂਰ ਹੀ ਡਿੱਗੇ। ਤੇ ਇੱਕ ਹੁੰਦਾ ਵੀ ਕੁਦਰਤੀ, ਜਿਹੜਾ ਬੰਦਾ ਕੁਦਰਤੀ ਕਦੇ ਉਹ ਬੋਡੀ ਵਿੱਚੋਂ ਇਦਾਂ ਹੋ ਜਾਏ, ਪਰ ਉਹਨੂੰ ਇਹ ਨਾ ਸਮਝੋ ਵੀ ਇਹ ਅੰਮ੍ਰਿਤ ਹੈ। ਹੁਣ ਮਿੱਠਾ ਇੱਥੇ ਭਾਵ ਫਿਰ ਕੀ ਹੋਇਆ ਬਾਬਾ ਫਰੀਦ ਸਾਹਿਬ ਜੀ ਦਾ? ਕਹਿੰਦੇ ਰੱਬ ਸਭ ਤੋਂ ਮਿੱਠਾ ਹੈ, ਰੱਬ ਦਾ ਨਾਮ, ਰੱਬ ਨਾ ਪੁੱਜਣ ਤੁੱਤ, ਪਰਮਾਤਮਾ ਤੱਕ, ਪਰਮਾਤਮਾ ਦੇ ਨਾਮ ਤੱਕ ਨਹੀਂ ਕਹਿੰਦੇ ਇਹ ਪਹੁੰਚ ਸਕਦੇ, ਪਰਮਾਤਮਾ ਤੱਕ ਇਹ ਮਿੱਠੇ ਹੋਣਗੇ ਪਰ ਰੱਬ ਸਭ ਤੋਂ ਮਿੱਠਾ ਹੈ। ਰੱਬ ਦਾ ਕੀ ਅਰਥ ਹੈ? ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਰੱਬ ਮਤਲਬ ਸੱਚ, ਜੋ ਅਸਲ ਹੈ, ਬਿਲਕੁਲ ਸੱਚ ਹੈ ਜਿਹੜਾ, ਜਿਹਦੇ ਚ ਕੋਈ ਮਿਲਾਵਟ ਨਹੀਂ, ਸੱਚ ਹੈ ਜਿਹੜਾ। ਤੇ ਸੱਚ ਨਾਲ ਕਨੈਕਸ਼ਨ ਬਣਾ ਕੇ ਜਦੋਂ ਅਸੀਂ ਸੱਚੇ ਬਣ ਗਏ ਫਿਰ ਇੰਨੀ ਮਿਠਾਸ ਭਰ ਜਾਏਗੀ ਜ਼ਿੰਦਗੀ ਚ, ਮਿਠਾਸ ਇੰਨਾ ਰਸ ਹੈ ਉਹਦੇ ਵਿੱਚ, ਸੱਚ ਵਿੱਚ ਇੰਨਾ ਰਸ ਹੈ ਜਿਹੜਾ ਕੋਈ ਮਿਸ਼ਰੀ ਖਾ ਕੇ ਨਹੀਂ ਆਉਣਾ। ਏਦਾਂ ਸਮਝ ਵੀ ਮਤੀ ਦਾਸ ਨੂੰ ਕਿਹਾ ਵੀ ਤੈਨੂੰ ਦਿਆਰੇ ਨਾਲ ਚੀਰਨ ਲੱਗੇ ਨੇ, ਲੈ ਮਿਸ਼ਰੀ ਖਾ ਲੈ। ਕਹੇਗਾ ਜਿਹੜਾ ਚਰਾਣਾ ਹੈ ਨਾ ਆਪਣੇ ਨੇ ਆਪ ਨੂੰ ਕੁਰਬਾਨ ਕਰਨਾ ਸੱਚ ਲਈ, ਉਹ ਸੱਚ ਬਹੁਤ ਮਿੱਠਾ ਹੈ। ਮੇਰੇ ਸਾਹਮਣੇ ਆ ਮਠਿਆਈਆਂ ਸਾਹਿਬਜ਼ਾਦਿਆਂ ਸਾਹਮਣੇ ਵੀ ਸੁਣਿਆ ਨੇ, ਇਤਿਹਾਸ ਵਿੱਚ ਆਉਂਦਾ ਹੈ ਕਿ ਜਦੋਂ ਸਾਹਿਬਜ਼ਾਦੇ ਕਚਹਿਰੀ ਚ ਆਏ ਸੀ ਮਠਿਆਈਆਂ ਰੱਖੀਆਂ ਸੀ ਉਹਨਾਂ ਨੇ ਸਜਾ ਕੇ, ਐ ਰੱਖਤੀਆਂ ਸਾਹਮਣੇ ਸਜਾ ਕੇ ਮੇਜ਼ ਤੇ, ਟੇਬਲ ਤੇ ਕਹਿ ਲਓ, ਏਦਾਂ ਸਜਾ ਕੇ ਰੱਖਤੀਆਂ। ਇੱਕ ਖਿਡੌਣੇ ਰੱਖ ਲਏ, ਇੱਕ ਸ਼ਸਤਰ ਵੀ ਰੱਖੇ ਸੀ ਵੀ ਵੇਖਾਂਗੇ ਕੀ ਚੁੱਕਦੇ ਐ। ਨਾ ਮਠਿਆਈਆਂ ਵੱਲ ਗਏ ਨਾ ਖਿਡੌਣਿਆਂ ਵੱਲ ਗਏ, ਸ਼ਸਤਰਾਂ ਨੂੰ ਇੱਕ ਵਾਰੀ ਜ਼ਰੂਰ ਵੇਖਿਆ ਸੀ ਵੀ ਆਹ ਕੀ ਪਿਆ ਏਦਾਂ, ਹੁਣ ਕਿਉਂਕਿ ਘਰ ਚ ਆਦਤ ਸੀ, ਸਿੱਖੇ ਵੀ ਹੋਏ ਸੀ ਤੇ ਸ਼ੌਂਕ ਵੀ ਸੀ। ਇਹਦਾ ਭਾਵ ਕਹਿਣ ਦਾ ਵੀ ਬੱਚਾ ਤੇ ਮਠਿਆਈਆਂ ਵੇਖ ਕੇ ਵੀ ਮਿੱਠਾ ਵੇਖ ਕੇ ਬੱਚੇ ਵੇਖੋ ਕਿਵੇਂ ਕਰਦੇ, ਕਿਸੇ ਬੱਚੇ ਨੂੰ ਕੈਂਡੀਆਂ ਲਿਆ ਦਿਓ, ਟੋਫੀਆਂ ਲਿਆ ਦਿਓ, ਇੰਨੇ ਨਾਲ ਹੀ ਹੋ ਜਾਂਦੇ। ਭਾਵ ਕਹਿਣ ਦਾ ਵੀ ਜਿੰਨਾ ਸੱਚ ਮਿੱਠਾ ਹੈ ਉਹਨਾਂ ਦੁਨੀਆਂ ਵਿੱਚ ਕੋਈ ਚੀਜ਼ ਮਿੱਠੀ ਨਹੀਂ ਆ, ਤੇ ਗੱਲਾਂ ਹੀ ਬਹੁਤ ਛੋਟੀਆਂ, ਸ਼ੱਕਰ ਖੰਡ ਨਿਵਾਤ ਗੁੜ, ਠੀਕ ਹੈ ਜੀਭ ਨੂੰ ਸਵਾਦ ਲੱਗਦਾ ਹੋਏਗਾ, ਪਰ ਜਦੋਂ ਸਵਾਦ ਆਉਂਦਾ ਹੈ, ਇਹ ਕਹਿੰਦੇ ਇਹਨਾਂ ਚੀਜ਼ਾਂ ਨੂੰ ਖਾ ਕੇ ਜਾਂ ਪੀ ਕੇ ਸਵਾਦ ਆਉਂਦਾ ਹੈ, ਗੁਰੂ ਜੀ ਕਹਿੰਦੇ ਸੱਚੇ ਬਣ ਕੇ ਬਹੁਤ ਸਵਾਦ ਆਉਂਦਾ ਹੈ। ਇਹ ਕਹਿਣਾ ਚਾਹੁੰਦੇ ਸੱਚੇ ਬਣ ਕੇ ਕਹਿੰਦੇ ਬਹੁਤ ਸਵਾਦ ਆਉਂਦਾ ਹੈ, ਸੱਚ ਤੇ ਖਾਂਦੇ ਬਿਲਕੁਲ ਸੱਚਾ ਰਹਿ ਆਪਣੀ ਜ਼ਿੰਦਗੀ ਵਿੱਚ। ਤੇ ਸੱਚੇ ਬੰਦੇ ਨੇ ਸੁੱਖ ਦੀ ਨੀਂਦ ਸੌਣਾ, ਸੱਚੇ ਬੰਦੇ ਨੇ ਹਮੇਸ਼ਾ ਅੰਦਰੋਂ ਸਟਰੋਂਗ ਰਹਿਣਾ, ਸੱਚੇ ਬੰਦੇ ਨੇ ਜਦੋਂ ਕਦੇ ਕੋਈ ਗਲਤੀ ਕੀਤੀ ਨਹੀਂ, ਕਿਸੇ ਨਾਲ ਧੋਖਾ ਹੀ ਨਹੀਂ ਕੀਤਾ, ਧੋਖਾ ਨਾ ਕਰਨ ਕਰਕੇ ਰਿਲੈਕਸ ਰਹੇਗਾ, ਹਮੇਸ਼ਾ ਆਨੰਦ ਚ ਰਹੇਗਾ, ਖਿੜਿਆ ਰਹੇਗਾ। ਇਸ ਕਰਕੇ ਰੱਬ ਮਿੱਠਾ ਮਤਲਬ ਸੱਚ ਮਿੱਠਾ ਹੈ। ਇਹਦਾ ਮਤਲਬ ਇਹ ਨਹੀਂ ਵੀ ਜੇ ਹੁਣ ਸਾਰੀ ਰਾਤ ਮੈਂ ਬਹਿ ਕੇ ਵਾਹਿਗੁਰੂ ਕਰਾਂਗਾ ਤੇ ਮੈਂ ਮਿੱਠਾ ਹੋ ਜਾਵਾਂਗਾ। ਮਿੱਠਾ ਮਤਲਬ ਸਮਝਣਾ ਇਸ ਚੀਜ਼ ਨੂੰ, ਭਾਵ ਕਿ ਜਦੋਂ ਸੱਚ ਨਾਲ ਆਪਾਂ ਜੁੜਾਂਗੇ, ਆ ਤੇ ਆਪਾਂ ਠੀਕ ਹੈ ਥੋੜਾ ਚਿਰ ਸੰਗਤੀ ਰੂਪ ਵਿੱਚ ਬਹਿ ਕੇ 10-15 ਮਿੰਟ ਸਿਮਰਨ ਕਰ ਲੈਂਦੇ ਹਾਂ, ਇਹ ਤੇ ਤਿਆਰੀ ਕਰਦੇ ਹਾਂ ਵੀ ਮਨ ਭਟਕਦਾ ਜਾਂ ਜਿਹੜਾ ਥੋੜਾ ਇਕਾਗਰ ਹੋ ਜਾਏ। ਇਹਨੂੰ ਇਦਾਂ ਕਹਿ ਲਓ ਵੀ ਜਿਹੜਾ ਸੂਈ ਵਿੱਚ ਧਾਗਾ ਪਾਉਣਾ ਹੁੰਦਾ ਹੈ, ਉਹ ਧਾਗਾ ਪਾਉਣ ਤੋਂ ਪਹਿਲਾਂ ਬੀਬੀਆਂ ਇਹ ਵੱਟ ਜਾਂ ਨਹੀਂ ਚੜ੍ਹਦੀਆਂ ਹੁੰਦੀਆਂ? ਇਹ ਜਿਹੜਾ ਆਪਾਂ ਐਂ ਕਰਦੇ ਹਾਂ ਵੀ ਅੱਖਾਂ ਬੰਦ ਕਰਕੇ 5-7 ਮਿੰਟ ਵਾਹਿਗੁਰੂ ਆ ਸਾਜ਼ ਵੱਜਦੇ ਆ ਨਾਲ, ਇਹ ਤੇ ਅਜੇ ਵੱਟ ਜਿਹਾ ਹੀ ਚਾੜਿਆ ਵੀ ਗੱਲ ਥੋੜਾ ਜਿਹਾ ਧਿਆਨ ਟਿਕੇ ਸਕਦਾ ਵੀ ਜੋ ਅਸੀਂ ਸੁਣਨਾ ਚਾਹੁੰਦੇ ਹਾਂ, ਜੋ ਸਮਝਣਾ ਚਾਹੁੰਦੇ ਹਾਂ, ਉਹ ਚੰਗੀ ਤਰ੍ਹਾਂ ਸਮਝ ਆ ਜਾਏ, ਇਹਦੇ ਲਈ ਹੁੰਦਾ। ਪਰ ਸੱਚ ਵਰਗਾ ਸੱਚ ਜਿੰਨੀ ਕੋਈ ਵੀ ਚੀਜ਼ ਮਿੱਠੀ ਨਹੀਂ। ਸੱਚ ਬਹੁਤ ਮਿੱਠਾ ਹੈ ਤੇ ਸਾਨੂੰ ਉਹ ਮਿੱਠਾ ਕਦੋਂ ਲੱਗਣਾ ਜਦੋਂ ਅਸੀਂ ਸੱਚੇ ਹੋਵਾਂਗੇ। ਸੱਚ ਮਿੱਠਾ ਹੈ ਪਰ ਬਹੁਤ ਸਾਡਾ ਹਾਲ ਕੀ ਹੈ, ਜਿਨ੍ਹਾਂ ਅੰਦਰ ਕੂੜ ਵਰਤਦਾ, ਜਿਨ੍ਹਾਂ ਅੰਦਰ ਝੂਠ ਵਰਤਦਾ, ਉਹਨਾਂ ਨੂੰ ਸੱਚ ਕਿੱਥੇ ਚੰਗਾ ਲੱਗਦਾ? ਪੜੋ,
ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਪਾਵੈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ।
ਬਸ ਸੱਚ, ਜਿਨ੍ਹਾਂ ਦੇ ਅੰਦਰ ਝੂਠ ਹੋਵੇ ਉਹਨਾਂ ਨੂੰ ਸੱਚ ਪਸੰਦ ਨਹੀਂ, ਭਾਉਂਦਾ ਨਹੀਂ ਸੱਚ। ਇਸ ਕਰਕੇ ਸੱਚ ਨੂੰ ਸਮਝ ਰਹੇ ਹਾਂ, ਸਮਝ ਲਓ ਰੱਬ ਨੂੰ ਸਮਝ ਰਹੇ ਹਾਂ, ਰੱਬ ਬਾਰੇ ਜਾਣਕਾਰੀ ਮਿਲ ਰਹੀ ਹੈ, ਸੱਚ ਨੂੰ ਸਮਝ ਰਹੇ ਹਾਂ, ਸੱਚ ਤੇ ਤੁਰ ਰਹੇ ਹਾਂ ਤੇ ਰੱਬ ਦੇ ਮਾਰਗ ਤੇ ਤੁਰ ਰਹੇ ਹਾਂ। ਪਰਮਾਤਮਾ ਦੇ ਮਾਰਗ ਤੇ ਤੁਰਨਾ ਕੀ ਹੈ? ਸੱਚ ਦੇ ਮਾਰਗ ਤੇ ਤੁਰਨਾ, ਸੱਚੇ ਬਣ ਜਾਣਾ, ਸੱਚ ਨਾਲ ਜੁੜ ਜਾਣਾ, ਅੰਦਰੋਂ ਬਾਹਰੋਂ ਸੱਚੇ ਹੋ ਜਾਣਾ, ਇਹਨੂੰ ਕਹਿੰਦੇ ਨੇ ਪਰਮਾਤਮਾ ਦਾ ਹੀ ਹਿੱਸਾ ਬਣ ਗਿਆ ਬਈ, ਇਹਨੂੰ ਕਹਿੰਦੇ ਨੇ ਰੱਬ ਦਾ ਹੀ ਰੂਪ ਬਣ ਗਿਆ, ਬੰਦਾ ਰੱਬ ਦਾ ਹੀ ਰੂਪ ਬਣ ਗਿਆ। ਪਰਮਾਤਮਾ ਵੀ ਸੱਚ ਹੈ, ਲੈ ਇਹ ਵੀ ਸੱਚ ਹੈ, ਵੇਖਣ ਨੂੰ ਦੋ ਲੱਗਦੇ ਨੇ ਪਰ ਹੈ ਇੱਕੋ ਹੀ ਹੈ। ਜਿਵੇਂ ਸਮੁੰਦਰ ਤੇ ਲਹਿਰ ਵੇਖਣ ਨੂੰ ਅੱਡ ਅੱਡ ਲੱਗਦੇ ਨੇ ਪਰ ਸਮੁੰਦਰ ਚੋਂ ਹੀ ਲਹਿਰ ਪੈਦਾ ਹੁੰਦੀ ਹੈ, ਸੂਰਜ ਤੇ ਕਿਰਨ ਵੇਖਣ ਨੂੰ ਅੱਡ ਅੱਡ ਲੱਗਦੇ ਨੇ, ਹੈ ਤੇ ਇੱਕੋ ਹੀ ਨੇ, ਸੂਰਜ ਤੇ ਕਿਰਨ ਅੱਡ ਅੱਡ ਥੋੜਾ ਨੇ। ਸੱਚਾ ਬੰਦਾ ਸੱਚ ਨੂੰ ਸਮਝ ਕੇ ਸੱਚ ਤੇ ਜਦੋਂ ਤੁਰਦਾ ਹੈ ਉਹ ਫਿਰ ਰੱਬ ਵਰਗਾ ਹੀ ਹੋ ਜਾਂਦਾ, ਏਦਾਂ ਕਹਿ ਲਓ। ਉਹ ਰੱਬ ਬਣ ਕੇ ਬਹਿੰਦਾ ਨਹੀਂ, ਉਹਦੇ ਚੋਂ ਪਰਮਾਤਮਾ ਦਿਸਦਾ ਹੈ, ਸੱਚ ਜਿਹਦੇ ਪੱਲੇ। ਇਸ ਕਰਕੇ ਸੱਚ ਬਹੁਤ ਮਿੱਠਾ ਹੈ ਭਾਈ, ਤੇ ਸੱਚ ਨੂੰ ਸਮਝਣ ਵਾਸਤੇ ਆਪਾਂ ਸਾਧ ਸੰਗਤ ਵਿੱਚ ਆਉਂਦੇ ਹਾਂ ਵੀ ਸੱਚ ਸਾਡੀ ਪਕੜ ਚ ਆਵੇ, ਸਮਝ ਚ ਆਵੇ, ਜਿਹੜੀਆਂ ਜਿਹੜੀਆਂ ਸਾਡੀਆਂ ਕਮੀਆਂ ਨੇ ਘਾਟਾਂ ਨੇ ਆਪਣੀ ਜ਼ਿੰਦਗੀ ਵਿੱਚੋਂ ਕੱਢੀਏ ਤੇ ਸੱਚੇ ਹੋ ਸਕੀਏ, ਸੱਚ ਦਾ ਅਸੀਂ ਵੀ ਹਿੱਸਾ ਬਣ ਜਾਈਏ। ਉਹ ਤੇ ਸੱਚ ਹੈ ਮੈਂ ਝੂਠ ਹਾਂ, ਉਹ ਸੱਚ ਹੈ ਅਸੀਂ ਗਲਤ ਰਾਹ ਤੇ ਤੁਰੇ ਹੋਏ ਹਾਂ, ਉਹ ਗੁਣਾਂ ਦਾ ਸਾਗਰ ਹੈ ਮੈਂ ਔਗੁਣਾਂ ਦਾ ਭਰਿਆ ਹੋਇਆ। ਇਸ ਕਰਕੇ ਸੱਚ ਦੇ ਰਾਹ ਤੇ ਤੁਰਨਾ ਹੁੰਦਾ ਹੈ। ਬਸ ਜਿਵੇਂ ਸੱਚ ਦੇ ਰਾਹ ਤੇ ਤੁਰਾਂਗੇ ਜ਼ਿੰਦਗੀ ਬਹੁਤ ਮਿੱਠੀ ਹੋ ਜਾਣੀ, ਸਵਾਦ ਆ ਜਾਣਾ ਜੀ ਜ਼ਿੰਦਗੀ ਜਿਉਣ ਦਾ। ਹੁਣ ਤੇ ਕਦੀ ਕਦੀ ਸਵਾਦ ਆਉਂਦਾ ਹੈ, ਫਿਰ ਸਾਰੀ ਜ਼ਿੰਦਗੀ ਸਵਾਦ ਨਾਲ ਲੰਘੇਗੀ। ਕਈ ਵਾਰੀ ਹੁਣ ਵੇਖਦੇ ਆ ਨਾ ਕਈ ਬੰਦੇ ਵੀ ਆਓ ਜੀ ਨਾਮ ਜਪ ਲਈਏ, ਅੱਖਾਂ ਬੰਦ ਕਰਕੇ ਜਪ ਲਈਏ, ਕੀ ਲੈਣ ਕੀ ਕਰੇਗਾ? ਕਹਿੰਦੇ ਆਨੰਦ ਆਏਗਾ। ਠੀਕ ਹੈ ਆਨੰਦ ਆਏਗਾ, ਪਰ ਅਸਲ ਆਨੰਦ ਤੈਨੂੰ ਉਦਣ ਆਏਗਾ ਜਿੱਦਣ ਤੇਰਾ ਨਹਾਉਣਾ ਵੀ ਆਨੰਦ ਹੋਵੇ, ਤੇਰਾ ਸੌਣਾ ਵੀ ਆਨੰਦ ਹੋਵੇ, ਤੇਰਾ ਖਾਣਾ ਵੀ ਆਨੰਦ ਹੋਵੇ, ਤੇਰਾ ਸਫ਼ਰ ਵੀ ਆਨੰਦ ਹੋਵੇ, ਹਰ ਸਮੇਂ ਹਰ ਜਗ੍ਹਾ ਤੂੰ ਆਨੰਦ ਵਿੱਚ ਰਹਿ ਸਕੇ, ਭਾਵੇਂ ਕੋਈ ਤਵੀ ਤੇ ਵਾ ਦੇ ਆਖੋ ਸਤਨਾਮ। ਇਹ ਗੁਰੂ ਸਾਹਿਬ ਨੇ ਸਾਨੂੰ ਪ੍ਰੈਕਟੀਕਲ ਕਰਕੇ ਵਿਖਾਇਆ ਵੀ ਇਦਾਂ ਹੁੰਦਾ ਹੈ, ਐਸਾ ਆਨੰਦ ਹੈ ਕਿ ਜਿਹੜਾ ਕੋਈ ਖੋ ਹੀ ਨਹੀਂ ਸਕਦਾ, ਇੰਨਾ ਰਸ ਹੈ ਵੀ ਜਿਹੜਾ ਖਤਮ ਨਹੀਂ ਹੋ ਸਕਦਾ, ਆਪਣੇ ਅੰਦਰੋਂ ਹੀ ਲੱਭਿਆ ਹੈ। ਪਰਮਾਤਮਾ ਨਾਲ ਜੁੜ ਕੇ ਆਨੰਦ ਆ ਗਿਆ, ਜ਼ਿੰਦਗੀ ਸੋਹਣੀ ਬਣ ਗਈ, ਔਰ ਸਦਾ ਦਾ ਆਨੰਦ ਹੈ ਉਹ, ਕਦੀ ਕਦੀ ਆਉਣ ਵਾਲਾ ਨਹੀਂ, ਘੰਟੇ ਜਾਂ ਦੋ ਘੰਟਿਆਂ ਦਾ ਨਹੀਂ, ਉਹ ਤੇ ਸਦਾ ਦਾ ਹੀ ਆਨੰਦ ਹੈ, ਬਸ ਆਨੰਦ ਹੀ ਆਨੰਦ ਹੈ, ਹੋਰ ਕੁਛ ਹੈ ਹੀ ਨਹੀਂ। ਪਰ ਹੁੰਦਾ ਉਦੋਂ ਹੈ ਜਦੋਂ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਜਦੋਂ ਸੱਚ ਦਾ ਗਿਆਨ ਹੋ ਜਾਂਦਾ, ਸੱਚਾ ਗਿਆਨ ਹੋ ਗਿਆ, ਸਮਝ ਪੈ ਗਈ, ਜਦੋਂ ਫੇਰ ਆਉਂਦਾ ਜ਼ਿੰਦਗੀ 'ਚ ਆਨੰਦ, ਫਿਰ ਉਹ ਐਸਾ ਆਨੰਦ ਹੈ ਜਿਹੜਾ ਖਤਮ ਹੋਣ ਵਾਲਾ ਨਹੀਂ, ਕੋਈ ਟਾਈਮ ਨਹੀਂ ਉਹਦਾ, ਕੋਈ ਲਿਮਿਟ ਨਹੀਂ ਉਹਦੀ, ਉਹ ਤੇ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਉਹ ਸਦਾ ਹੀ ਦਾਤ ਦੇ ਰਿਹਾ ਹੈ, ਉਹ ਨਵੇਂ ਤੋਂ ਨਵਾਂ ਹੈ। ਉਹਦੇ ਲਈ ਤੂੰ ਇਹ ਨਹੀਂ ਵੀ ਕੱਲ ਵੀ ਮੰਗਦਾ ਸੀ, ਤੂੰ ਪਰਸੋਂ ਵੀ ਮੰਗਦਾ ਸੀ, ਤੂੰ ਚੌਥੇ ਵੀ ਮੰਗਦਾ, ਤੂੰ ਤੇ ਫੇਰ ਆ ਗਿਆ, ਉਹ ਸਦਾ ਹੀ ਨਵਾਂ ਹੈ, ਉਹਦੇ ਲਈ ਤੂੰ ਵੀ ਨਵਾਂ ਹੀ ਹੈ। ਸਾਰੀ ਜ਼ਿੰਦਗੀ ਉਹਦੇ ਨਾਲ ਕਨੈਕਸ਼ਨ ਬਣਾ ਕੇ ਮੰਗੋ, ਜਿਉਣ ਦੀ ਜਾਚ ਮੰਗੋ, ਜਿਉਣ ਦਾ ਢੰਗ ਮੰਗੋ, ਵੇਖੋ ਨਵੇਂ ਤੋਂ ਨਵੇਂ ਤਰੀਕੇ ਤੁਹਾਡੇ ਅੰਦਰ ਪੈਦਾ ਹੋਣਗੇ, ਨਵੀਆਂ ਤੋਂ ਨਵੀਆਂ ਪਰਤਾਂ ਖੁੱਲਦੀਆਂ ਜਾਣਗੀਆਂ, ਅੰਦਰ ਇੱਕ ਰਸ ਬਣਿਆ ਰਹੇਗਾ, ਪਰ ਜੇ ਉਹਦੇ ਨਾਲ ਕਨੈਕਸ਼ਨ ਬਣ ਗਿਆ, ਨਾ ਪਰਮਾਤਮਾ ਮੁੱਕਣ ਵਾਲਾ ਹੈ ਤੇ ਨਾ ਉਹਦੀਆਂ ਦਾਤਾਂ ਹੀ ਮੁੱਕਣ ਵਾਲੀਆਂ ਨੇ, ਉਹ ਅਮੁੱਕ ਨੇ। ਉਹ ਜਿਹੜਾ ਅੰਦਰੇ ਅੰਦਰ ਕਨੈਕਸ਼ਨ ਬਣ ਜਾਂਦਾ, ਜਿਹੜੀ ਉਹ ਜੀਵਨ ਜਾਚ ਉਹਨੇ ਨਵੇਂ ਤੋਂ ਨਵਾਂ ਮੈਥਡ, ਨਵੇਂ ਤੋਂ ਨਵਾਂ ਤਰੀਕਾ ਅੰਦਰੇ ਅੰਦਰ ਦੱਸਣਾ ਹੈ, ਉਹ ਤੇ ਆਪਾਂ ਸੋਚ ਵੀ ਨਹੀਂ ਸਕਦੇ। ਇਸ ਕਰਕੇ ਰੱਬ ਨਾਲ ਪਰਮਾਤਮਾ ਨਾਲ ਸਾਡਾ ਕਨੈਕਸ਼ਨ ਬਣੇ ਤੇ ਤਰੀਕਾ ਕੀ ਹੈ, ਗੁਰਬਾਣੀ ਨਾਲ ਜੁੜੀਏ। ਜਿਵੇਂ ਪਾਣੀ ਬਾਹਰੋਂ ਪਾਉਣਾ ਪੈਂਦਾ ਹੈ, ਟਿਊਬਵੈਲ ਲਾ ਦਿਓ, ਮੋਟਰਾਂ ਫਿੱਟ ਕਰ ਦਿਓ, ਸਾਰਾ ਕੁਝ ਫਿੱਟ ਕਰ ਦਿਓ, ਪਾਈਪ ਵਗੈਰਾ ਪਾ ਦਿੱਤੇ ਐ, ਤੇ ਪਰ ਮੋਟਰ ਲਾਉਣ ਤੋਂ ਬਾਅਦ, ਕਨੈਕਸ਼ਨ ਲਾਉਣ ਤੋਂ ਬਾਅਦ, ਸਵਿੱਚ ਆਨ ਕਰਨ ਤੋਂ ਬਾਅਦ ਵੀ ਪਾਣੀ ਨਹੀਂ ਆਏਗਾ, ਬਾਹਰੋਂ ਪਾਣੀ ਪਾਉਣਾ ਪੈਂਦਾ। ਬਾਹਰੋਂ ਪਾਣੀ ਪਾਓ ਫਿਰ ਧਰਤੀ ਵਾਲਾ ਪਾਣੀ ਪ੍ਰਗਟ ਹੋ ਜਾਂਦਾ ਹੈ। ਇਸੇ ਤਰ੍ਹਾਂ ਭਾਈ, ਜੇ ਅੰਦਰ ਵਾਲਾ ਉਹ ਅਨੁਭਵ ਖੁੱਲੇਗਾ ਤੇਰਾ, ਉਹ ਤਾਂ ਖੁੱਲਣਾ ਹੈ ਜੇ ਬਾਹਰੋਂ ਬਾਣੀ ਨੂੰ ਪਾਏਗਾ, ਭਾਵ ਬਾਹਰੋਂ ਬਾਣੀ ਪੜੋ, ਬਾਣੀ ਨੂੰ ਸਮਝੋ, ਫਿਰ ਅੰਦਰ ਜਿਹੜੀ ਧੁਰਾ ਹੈ ਤੇਰਾ, ਧੁਰਾ ਧੁਰੇ ਨਾਲ ਕਨੈਕਸ਼ਨ ਬਣ ਜਾਏਗਾ। ਪਾਣੀ ਜਿਹੜਾ ਆਪਾਂ ਬਾਲਟੀ ਭਰ ਕੇ ਬਾਹਰੋਂ ਪਾਉਂਦੇ ਹਾਂ, ਉਹ ਵੀ ਤੇ ਧਰਤੀ ਚੋਂ ਹੀ ਆਇਆ ਸੀ। ਆ ਜਿਹੜੀ ਬਾਹਰੋਂ ਬਾਣੀ ਆਪਾਂ ਪੜ੍ਹਦੇ ਹਾਂ, ਆਪਾਂ ਇੱਦਾਂ ਪੜਾਂਗੇ ਬੋਲ ਬੋਲ ਕੇ, ਬਾਣੀ ਪੜੋ, ਸਹਿਜ ਪਾਠ ਕਰੋ, ਤੇ ਇਹ ਵੀ ਕਦੇ ਨਾ ਕਦੇ ਧੁਰੇ ਚੋਂ ਹੀ ਆਈ ਹੈ ਨਾ। ਧੁਰ ਕੀ ਬਾਣੀ ਆਈ, ਇਹ ਧੁਰੇ ਚੋਂ ਆਈ ਹੋਈ ਹੈ। ਜਦੋਂ ਗੁਰੂ ਅਰਜਨ ਸਾਹਿਬ ਜੀ ਦਾ ਧੁਰੇ ਨਾਲ ਕਨੈਕਸ਼ਨ ਬਣਿਆ, ਮਨ ਨੂੰ ਇਦਾਂ ਕਹਿ ਲਓ, ਗੁਰੂ ਅਰਜਨ ਦੇਵ ਜੀ ਦਾ ਧੁਰੇ ਨਾਲ ਕਨੈਕਸ਼ਨ ਬਣਿਆ, ਉਹਨਾਂ ਨੇ ਜੋ ਬੋਲਿਆ ਉਸ, ਉਹ ਕਹਿ ਰਹੇ ਨੇ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ, ਮੇਰੀਆਂ ਸਾਰੀਆਂ ਚਿੰਤਾਵਾਂ ਉਹਨੇ ਦੂਰ ਕਰਤੀਆਂ ਬਾਣੀ ਨੇ। ਪਰਮਾਤਮਾ ਨੇ ਮੇਰੇ ਤੇ ਕਿਰਪਾ ਕੀਤੀ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਬੰਨਾ, ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹਿਆ ਸਭਨੀ, ਹਰ ਪਾਸੇ ਪਰਮਾਤਮਾ ਨਜ਼ਰ ਆਉਂਦਾ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ। ਅੱਗੇ ਬੋਲ ਕੇ ਪੜਿਓ, ਧੁਰ ਕੀ ਬਾਣੀ ਆਈ,
ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ।
ਉਹ ਮਾਲਕ ਸਦਾ ਮਿਹਰਬਾਨ ਹੈ, ਉਹਦੇ ਨਾਲ ਕਨੈਕਸ਼ਨ ਜੁੜ ਗਿਆ, ਸੋਹਣੇ ਸੋਹਣੇ ਵਿਚਾਰ ਸਮਝ ਜਾਏ, ਜੀਵਨ ਜਿਉਣ ਦਾ ਢੰਗ ਪਤਾ ਲੱਗਿਆ, ਜਦੋਂ ਮੈਨੂੰ ਅਕਲ ਆਈ ਪਤਾ ਲੱਗ ਗਿਆ, ਚਿੰਤਾਵਾਂ ਮੇਰੀਆਂ ਖਤਮ ਹੋ ਗਈਆਂ। ਹੁਣ ਵੇਖੋ, ਧੁਰ ਕੀ ਬਾਣੀ ਜਦੋਂ ਗੁਰੂ ਅਰਜਨ ਦੇਵ ਜੀ ਨੇ ਉਚਾਰੀ ਹੈ, ਅਸੀਂ ਉਹਨੂੰ ਗੁਰਬਾਣੀ ਕਹਿੰਦੇ ਹਾਂ। ਧੁਰੇ ਨਾਲ ਕਨੈਕਸ਼ਨ ਬਣਿਆ, ਜੀਵ ਤੋਂ ਉਚਾਰੀ ਗੁਰਬਾਣੀ, ਅਸੀਂ ਹੁਣ ਗੁਰਬਾਣੀ ਪੜ੍ਹੀਏ। ਧੁਰ ਕੀ ਬਾਣੀ ਜਿਹੜੀ ਆਈ ਸੀ ਉਹਨੂੰ ਅਸੀਂ ਪੜ੍ਹੀਏ, ਫਿਰ ਇਸ ਧੁਰ ਕੀ ਬਾਣੀ ਨੇ ਸਾਡਾ ਕਨੈਕਸ਼ਨ ਕਾਹਦੇ ਨਾਲ ਬਣਾ ਦੇਣਾ, ਜਿੱਥੋਂ ਆਈ ਹੈ, ਧੁਰੇ ਚੋਂ ਆਈ ਸੀ। ਸਾਡੇ ਅੰਦਰ ਵੀ ਧੁਰਾ ਉਹੀ ਹੈ ਜਿਹੜਾ ਗੁਰੂ ਅਰਜਨ ਦੇਵ ਜੀ ਦੇ ਅੰਦਰ ਸੀ, ਪਰਮਾਤਮਾ ਤੇਰੇ ਅੰਦਰ ਵੀ ਉਹੀ ਹੈ ਜੋ ਗੁਰੂ ਅਰਜਨ ਦੇਵ ਜੀ ਦੇ ਵਿੱਚ ਸੀ। ਧੁਰੇ ਚੋਂ ਕਨੈਕਸ਼ਨ ਬਣਾ ਕੇ ਉਹਨਾਂ ਨੇ ਬਾਣੀ ਦਿੱਤੀ, ਅੱਜ ਆਪਾਂ ਸਾਰੇ ਬਾਣੀ ਪੜ੍ਹੀਏ, ਸਾਡਾ ਕਨੈਕਸ਼ਨ ਵੀ ਉਸ ਧੁਰੇ ਨਾਲ ਬਣ ਜਾਏਗਾ ਜਿੱਥੋਂ ਬਾਣੀ ਆਈ। ਜਿਵੇਂ ਪਹਿਲਾਂ ਬੇਨਤੀ ਕੀਤੀ ਵੀ ਜਿਹੜਾ ਪਾਣੀ ਆਪਾਂ ਨਲਕੇ 'ਚ ਪਾਇਆ ਜਾਂ ਟਿਊਬਵੈਲ 'ਚ ਪਾਇਆ, ਉਹ ਪਾਣੀ ਵੀ ਤੇ ਕਦੇ ਨਾ ਕਦੇ ਧਰਤੀ 'ਚੋਂ ਹੀ ਆਇਆ ਸੀ। ਧਰਤੀ 'ਚੋਂ ਆਏ ਪਾਣੀ ਨੇ ਜਦੋਂ ਧਰਤੀ ਵਾਲੇ ਪਾਣੀ ਨਾਲ ਕਨੈਕਸ਼ਨ ਬਣਾਉਣਾ ਹੈ, ਫਿਰ ਧਰਤੀ ਵਾਲੇ ਨੂੰ ਹੋਰ ਖਿੱਚ ਲੈਣਾ ਬਾਹਰ। ਇਸੇ ਤਰ੍ਹਾਂ ਧੁਰ ਕੀ ਬਾਣੀ ਨਾਲ, ਧੁਰ ਕੀ ਬਾਣੀ ਜਦੋਂ ਅਸੀਂ ਪੜ੍ਹਾਂਗੇ ਬਾਹਰੋਂ, ਤੇ ਫਿਰ ਸਾਡੇ ਧੁਰੇ ਨਾਲ ਬਾਣੀ ਨੇ ਜੋੜਨਾ ਸਾਨੂੰ। ਜਿਹੜਾ ਸਾਡਾ ਧੁਰਾ ਹੈ, ਸਾਡੇ ਧੁਰੇ ਨਾਲ ਬਾਣੀ ਨੇ ਸਾਨੂੰ ਜੋੜ ਦੇਣਾ ਹੈ, ਫਿਰ ਜਿੰਨਾ ਮਰਜ਼ੀ ਸ਼ੱਕੀ ਚੱਲੀ, ਅੰਦਰ ਖੂਟਾ ਅੰਮ੍ਰਿਤ ਭਰਿਆ। ਕਹਿੰਦੇ ਤੇਰੇ ਅੰਦਰ ਖੂਹ ਭਰਿਆ ਅੰਮ੍ਰਿਤ ਦਾ, ਅੰਮ੍ਰਿਤ ਦਾ ਖੂਹ ਭਰਿਆ। ਅੰਮ੍ਰਿਤ ਕੀ ਹੈ? ਗਿਆਨ, ਨਵੇਂ ਤੋਂ ਨਵੀਂ ਸੋਚ, ਨਵੇਂ ਤੋਂ ਨਵੀਂ ਟੈਕਨੋਲੋਜੀ, ਨਵੇਂ ਤੋਂ ਨਵੇਂ ਮੈਥਡ, ਨਵੇਂ ਤੋਂ ਨਵੀਆਂ ਯੁਗਤੀਆਂ ਤੇਰੇ ਅੰਦਰ ਪਈਆਂ ਨੇ। ਉਹ ਸੱਚ ਤੇਰੇ ਅੰਦਰ ਪਿਆ, ਪਰ ਉਸ ਸੱਚ ਨਾਲ ਜੇ ਕਨੈਕਸ਼ਨ ਜੋੜਨਾ ਤੇ ਬਾਹਰੋਂ ਸੱਚ ਸੁਣਨਾ ਸ਼ੁਰੂ ਕਰ। ਹੁਣ ਲੈ, ਤਾਸ਼ਾਂ ਖੇਡਦਾ ਰਹਿ ਸਾਰਾ ਦਿਨ, ਖੁੰਡ ਤੇ ਬਹਿ ਗਏ ਤੇ ਸੱਚ ਨਾਲ ਤੇਰਾ ਸਵਾਹ ਕਨੈਕਸ਼ਨ ਹੋਏਗਾ, ਸਾਰੀ ਜ਼ਿੰਦਗੀ ਇਹਦਾ ਹੀ ਪਤਾ ਲੱਗਣਾ ਬਈ, ਹੋਰ ਕੀ ਸਵਾਹ ਪਤਾ ਲੱਗਦੂ ਤੈਨੂੰ। 20 ਸਾਲ ਪਹਿਲਾਂ ਵੀ ਉੱਥੇ ਖੁੰਡ ਤੇ ਬੈਠਾ ਹੁੰਦਾ ਸੀ, ਹੁਣ ਵੀ ਉੱਥੇ ਬੈਠਾ, ਤੂੰ ਤਰੱਕੀ ਤੇਰੀ ਕਾਹਦੀ ਹੋ ਜੂ, ਅੱਗੇ ਵਧਣ ਵਾਲੀ ਗੱਲ ਕਿੱਥੇ ਹੈ ਇੱਥੇ? ਇਹ ਤੇ ਜਿੰਨੀ ਬਾਣੀ ਪੜ੍ਹਨੀ, ਬਾਣੀ ਦੇ ਅਰਥ ਪੜ੍ਹਨੇ, ਬਾਣੀ ਨੂੰ ਸਮਝਣਾ ਇਹ ਬਾਹਰੋਂ ਬਾਣੀ ਆਉਣਾ ਹੈ ਤੇ ਜਦੋਂ ਤੇਰੇ ਅੰਦਰ ਜਿੰਨਾ ਚਿਰ ਖੂਹ ਨਾਲ ਨਾਲੇ ਵੇਖੋ ਕਮਾਲ ਦੀ ਗੱਲ ਹੈ ਕਿਹਾ ਵੀ ਖੂਹ ਹੈ ਇੱਥੇ ਨਦੀ ਨਹੀਂ ਕਿਹਾ ਨਦੀ ਵੀ ਸੁੱਕ ਸਕਦੀ ਹੈ ਖੂਹ ਦਾ ਮਤਲਬ ਇੱਥੇ ਹੈ ਵੀ ਜਿੰਨਾ ਮਰਜ਼ੀ ਪਾਣੀ ਕੱਢ ਲਓ ਸਵੇਰੇ ਰਾਤ ਸਾਰੀ ਸਵੇਰੇ ਉੱਠ ਕੇ ਵੇਖੋ ਫੇਰ ਭਰਿਆ ਫੇਰ ਕੱਢ ਲਿਓ ਫੇਰ ਉਨਾ ਹੀ ਬਾਹਰੋਂ ਥੱਲਿਓਂ ਆ ਜਾਂਦਾ ਇਸੇ ਤਰ੍ਹਾਂ ਇਹ ਮੁੱਕਣ ਵਾਲਾ ਥੋੜ੍ਹਾ ਹੈ ਖਜ਼ਾਨਾ ਇਹ ਖਜ਼ਾਨਾ ਇੱਕ ਵਾਰੀ ਖੁੱਲ ਜੇ ਇੱਕ ਵਾਰੀ ਉਹਦੇ ਨਾਲ ਕਨੈਕਸ਼ਨ ਬਣ ਜੇ ਫਿਰ ਤੇ ਜਿੰਨਾ ਮਰਜ਼ੀ ਤੂੰ ਨਾਲੇ ਪੜੀ ਚੱਲੀ ਖਾਵੇਂ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਤੋਟ ਆਉਣ ਵਾਲਾ ਥੋੜ੍ਹਾ ਖਜ਼ਾਨਾ ਉਹ ਖਜ਼ਾਨਾ ਐਸਾ ਜਿਹੜਾ ਮੁੱਕਣਾ ਨਹੀਂ ਸਾਰੀ ਜੋ ਮਰਜ਼ੀ ਕੱਢੀ ਚੱਲੀ ਅੰਦਰ ਤੇਰੇ ਅੰਦਰ ਹੀ ਭਰਿਆ ਪਿਆ ਤੇਰੇ ਅੰਦਰ ਹੈ ਤੇਰੇ ਅੰਦਰ ਹੈ ਪਰ ਉਸ ਅੰਦਰ ਵਾਲੇ ਨਾਲ ਧੁਰੇ ਨਾਲ ਇੱਕ ਵਾਰੀ ਜੇ ਜੁੜਨਾ ਚਾਹੁੰਦਾ ਹੈ ਤੇ ਬਾਹਰੋਂ ਧੁਰ ਕੀ ਬਾਣੀ ਪੜਿਆ ਕਰ ਧੁਰ ਕੀ ਬਾਣੀ ਨੂੰ ਸਮਝ ਉਹ ਧੁਰੇ ਨਾਲ ਜੁੜਿਆ ਜੁੜਿਆ ਤੂੰ ਆਪਣੇ ਧੁਰੇ ਨਾਲ ਜੁੜ ਆਪਣੇ ਧੁਰੇ ਨਾਲ ਬਸ ਫਿਰ ਵੇਖਿਓ ਇੱਕ ਵਾਰੀ ਉਹ ਸਮਝ ਆ ਜਾਏ ਗੱਲ ਪਕੜ ਚ ਆ ਜਾਏ ਫਿਰ ਸਾਰੀ ਜ਼ਿੰਦਗੀ ਚ ਗਲਤ ਕੰਮ ਕਰਨਾ ਹੀ ਕੋਈ ਨਹੀਂ ਸਾਰੀ ਜ਼ਿੰਦਗੀ ਐ ਸਵਾਦ ਸਵਾਦ ਲੱਗੇਗੀ ਜਿਉਣ ਦਾ ਸਵਾਦ ਆ ਜਾਏਗਾ ਜੀ ਮਾਫ ਕਰਨਾ ਫਿਰ ਐਸਾ ਇਹੋ ਜੀ ਕਿਰਪਾ ਹੋਏਗੀ ਫਿਰ ਤੇ ਜਿਉਣ ਦਾ ਕੀ ਮਰਨ ਦਾ ਵੀ ਸਵਾਦ ਆ ਜਾਏਗਾ ਤੇਰਾ ਹਰ ਕੰਮ ਪਲਾਨ ਵਾਲਾ ਹੋਏਗਾ ਬੇਰਸੀ ਤੇਰੀ ਜ਼ਿੰਦਗੀ ਨਹੀਂ ਤੇਰਾ ਖਾਣਾ ਵੀ ਰਸ ਆਏਗਾ ਉਹਦੇ ਚ ਵੀ ਤੇਰਾ ਖਾਣਾ ਵੀ ਇੱਕ ਕਾਰਜ ਹੈ ਰਸ ਹੈ ਤੇਰਾ ਸੌਣਾ ਵੀ ਇੱਕ ਕਾਰਜ ਹੈ ਰਸ ਹੈ ਉਹਦੇ ਵਿੱਚ ਵੀ ਤੇ ਮਰਨਾ ਵੀ ਤੇਰਾ ਇੱਕ ਕਾਰਜ ਬਣੇਗਾ ਮਰਨਾ ਵੀ ਕਾਰਜ ਬਣੇਗਾ ਹੁਣ ਆਹ ਕੰਮ ਨਿਬੇੜ ਲਿਆ ਹੁਣ ਆਹ ਨਿਬੇੜ ਲਿਆ ਹੁਣ ਆਹ ਹੁਣ ਕੀ ਕਹਿੰਦੇ ਕਹਿੰਦੇ ਹੁਣ ਮਰਨਾ ਵੀ ਨਿਬੇੜ ਲਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੀ ਮੌਤ ਵੀ ਇੱਕ ਕਾਰਜ ਬਣ ਜਾਂਦੀ ਹੈ ਮੌਤ ਵੀ ਇੱਕ ਕਾਰਜ ਬਣੇਗੀ ਸਾਰੀ ਜ਼ਿੰਦਗੀ ਦਾ ਆਨੰਦ ਕਦੀ ਕਦੀ ਗੁਰੂ ਸਾਡੇ ਗੁਰੂ ਸਾਹਿਬ ਕਹਿੰਦੇ ਓਏ ਆਹ ਤੇ ਜਿਹੜੇ ਬੈਠੇ ਆ ਨਾ ਜੋਗੀ ਇਹ ਤੇ ਘੰਟੇ ਦਾ ਰਸ ਲੈਂਦੇ ਹੋਣਗੇ ਇਹਨਾਂ ਦੇ ਨੇੜੇ ਜਾ ਕੇ ਵੇਖੋ ਕਿਵੇਂ ਭਟਕਦੇ ਫਿਰਦੇ ਐ ਭਟਕਦੇ ਫਿਰਦੇ ਐ ਇਹ ਤੇ ਬਾਡੀ ਤੋਂ ਗਾਂ ਲੰਘੇ ਹੀ ਨਹੀਂ ਕੰਸੈਂਟ੍ਰੇਟ ਜ਼ਿਆਦਾ ਕਰੋਗੇ ਤੁਸੀਂ ਕੰਨਾਂ ਵਿੱਚ ਤੇ ਆਵਾਜ਼ਾਂ ਜ਼ਿਆਦਾ ਸੁਣਨ ਲੱਗ ਜਾਂਦੀਆਂ ਨੇ ਇਹਨੂੰ ਹੋਰ ਜਰਾ ਇੱਕ ਮਿੰਟ ਸਮਝਾ ਦਿਆਂ ਜਰਾ ਕਿ ਗੱਲ ਪਕੜ ਜਾਏਗੀ ਤੁਹਾਡੇ ਕਈ ਬੰਦੇ ਕਹਿੰਦੇ ਨੇ ਮੈਨੂੰ ਕੰਨਾਂ 'ਚ ਵਾਜੇ ਸੁਣਦੇ ਨੇ ਇਹਦੇ ਬਾਰੇ ਦੱਸਾਂ ਇੱਕ ਮਿੰਟ ਕਈ ਬੰਦੇ ਕਹਿੰਦੇ ਆ ਵੀ ਮੈਨੂੰ ਜੀ ਵਾਜੇ ਸੁਣਦੇ ਆ ਕੰਨਾਂ 'ਚ ਕਈ ਬੰਦੇ ਤੁਸੀਂ ਸੁਣੇ ਹੋਣਗੇ ਜਿਹੜੇ ਕਹਿਣਗੇ ਮੈਨੂੰ ਸਮੈਲ ਆਉਂਦੀ ਹੈ ਨਾਮ ਜਪਣ ਵਾਲੇ ਇਹਨਾਂ ਦੀਆਂ ਗੱਲਾਂ ਕਰਦੇ ਹੋ ਵੀ ਮੈਨੂੰ ਸਮੈਲ ਆਉਂਦੀ ਹੈ ਕਈ ਬੰਦੇ ਕਹਿਣਗੇ ਮੈਨੂੰ ਚਾਨਣ ਦਿਸਦਾ ਲਾਈਟ ਦਿਸਦੀ ਹੈ ਮੈਨੂੰ ਲਾਈਟ ਦਿਸਦੀ ਹੈ ਕੋਈ ਕਹਿੰਦਾ ਮੈਨੂੰ ਜੀਭ ਤੇ ਮਿੱਠਾ ਮਿੱਠਾ ਲੱਗਦਾ ਜੀਭ ਵਾਲੀ ਗੱਲ ਤੇ ਮੈਂ ਵੇਚ ਦੱਸਦੀ ਪਹਿਲਾਂ ਆ ਗਈ ਪਕੜ ਚ ਤੁਹਾਡੇ ਹੁੰਦੇ ਉਹ ਤੇ ਪਕੜ ਚੜ ਗਈ ਹੁਣ ਕੰਨਾਂ ਵਾਲੀ ਗੱਲ ਕੀ ਹੈ ਵੀ ਨੱਕ ਵਾਲੀ ਕੀ ਹੈ ਸਮੈਲ ਕਿਉਂ ਆਉਂਦੀ ਹੈ ਇਹਦੇ ਬਾਰੇ ਇੱਕ ਮਿੰਟ ਲਈ ਸੁਣਿਓ ਬਸ ਅਸਲ ਵਿੱਚ ਇਹ ਯੋਗਿਕ ਕਿਰਿਆਵਾਂ ਨੇ ਯੋਗੀ ਜਦੋਂ ਸੁਣੇ ਜੇ ਸੁਣ ਜੇ ਹੋ ਕੇ ਇਕੱਲੇ ਜੇ ਕਿਤੇ ਬਹਿ ਜਾਂਦੇ ਹੈ ਜਗ੍ਹਾ ਤੇ ਸਮਾਧੀ ਲਾ ਲੈਂਦੇ ਹੈ ਉੱਥੇ ਫਿਰ ਉਹ ਕੀ ਕਰਦੇ ਆ ਜੀ ਉਹ ਜਦੋਂ ਧਿਆਨ ਇਕਾਗਰ ਕਰਦੇ ਆ ਇਕਾਗਰ ਕਰਦੇ ਆ ਇਦਾਂ ਕਹਿ ਲਓ ਵੀ ਜਿਹੜੀ ਸਾਡੀ ਕੰਨਾਂ ਦੀ ਪਾਵਰ ਹੈ ਨਾ ਸੁਣਨ ਦੀ ਆਪਾਂ ਸੁਣਦੇ ਆ ਇਦਾਂ ਸਮਝ ਲਓ ਵੀ 100 ਚੋਂ ਆਪਾਂ 25% ਸੁਣਦੇ ਆ ਆਪਣੇ ਕੰਨ ਦੀ ਉਹ ਜਿਹੜੀ ਸਪੀਡ ਹੈ ਨਾ ਸੁਣਨ ਦੀ ਉਹਨੂੰ ਆਪਾਂ ਪਾਵਰ ਉਹਦੀ 25% ਹੈ ਤੇ ਜਦੋਂ ਇਕਾਗਰਤਾ ਬਣ ਜੇ ਜੋਗੀ ਜਿਹੜੇ ਬੈਠੇ ਰਹਿੰਦੇ ਆ ਉਹ ਫਿਰ ਸਵਾਸਾਂ ਦੇ ਰਿਦਮ ਨਾਲ ਵੀ ਸਾਹ ਅੰਦਰ ਗਿਆ ਬਾਹਰ ਗਿਆ ਸਾਹ ਅੰਦਰ ਗਿਆ ਇਦਾਂ ਸਾਹ ਨੂੰ ਵੇਖਦੇ ਰਹਿੰਦੇ ਆ ਧਿਆਨ ਨਾਲ ਸਮਝਿਓ ਗੱਲ ਜੇ ਪਕੜ ਜਾ ਰਹੀ ਹੈ ਸਾਹ ਨੂੰ ਵੇਖਦੇ ਰਹਿੰਦੇ ਸਾਹ ਅੰਦਰ ਗਿਆ ਬਾਹਰ ਗਿਆ ਫਿਰ ਹੌਲੀ ਹੌਲੀ ਧਿਆਨ ਟਿਕਾਉਣ ਲੱਗ ਜਾਂਦੇ ਆ ਵੀ ਸਾਹ ਬਾਹਰ ਨੂੰ ਆਇਆ ਨੱਕ ਰਾਹੀਂ ਉਹ ਫਿਰ ਇੰਨੇ ਕੁ ਹਿੱਸੇ ਤੇ ਜਿੱਥੇ ਮੁੱਛਾਂ ਹੁੰਦੀਆਂ ਇੰਨੇ ਕੁ ਹਿੱਸੇ ਤੇ ਧਿਆਨ ਟਿਕਾ ਲੈਂਦੇ ਆ ਹੋਰ ਗਹਿਰਾ ਹੋ ਜਾਂਦਾ ਧਿਆਨ ਫਿਰ ਇੱਥੇ ਜਿੱਥੇ ਕਿ ਆਪਾਂ ਨੱਕ ਦੀ ਕਰੂੰਬਲ ਤੇ ਧਿਆਨ ਟਿਕਾ ਲੈਂਦੇ ਆ ਇਦਾਂ ਧਿਆਨ ਛੋਟਾ ਹੁੰਦਾ ਜਾਂਦਾ ਪਹਿਲਾਂ ਵੱਡਾ ਫਿਰ ਛੋਟਾ 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 ਇਦਾਂ ਇੱਕ ਦਿਨ ਫਿਰ ਦੋ ਦਿਨ ਚਾਰ ਦਿਨ ਹੌਲੀ ਹੌਲੀ ਕਈ ਸਾਲ ਲਾ ਦਿੰਦੇ ਆ ਹੋਰ ਧਿਆਨ ਇਕਾਗਰ ਹੋਇਆ ਸਵਾਸਾਂ ਤੋਂ ਸ਼ੁਰੂ ਕਰਦੇ ਆ ਉਹ ਫਿਰ ਕੀ ਕਰਦੇ ਆ ਜੀ ਧਿਆਨ ਬਹੁਤ ਜਦੋਂ ਇਕਾਗਰ ਹੋ ਜਾਂਦਾ ਹੈ ਮਾੜਾ ਜਿਹਾ ਵੀ ਕਿਤੇ ਮਾੜਾ ਜਿਹਾ ਵੀ ਹਿਲਜੁਲ ਨਹੀਂ ਹੁੰਦੀ ਉਹ ਫਿਰ ਕਈ ਵਾਰੀ ਜਦੋਂ ਕੰਨਾਂ 'ਚ ਚਲੇ ਜਾਵੇ ਸੁਰ ਦੋਨਾਂ ਦੀ ਤੇ ਆਮ ਲੋਕੀ 25% ਸੁਣਦੇ ਆ ਆਪਾਂ ਰੌਲਾ ਰੱਪਾ ਹੀ ਬਹੁਤ ਹੈ ਆਲੇ ਦੁਆਲੇ ਇੱਥੇ ਆਪਾਂ ਉੱਚੀ ਉੱਚੀ ਬੋਲਦੇ ਹਾਂ ਅਮਰੀਕਾ ਕੈਨੇਡਾ 'ਚ ਲੋਕੀ ਹੌਲੀ ਬੋਲਦੇ ਨੇ ਉੱਚੀ ਬੋਲਾਂਗੇ ਐਂ ਲੱਗੇਗਾ ਵੀ ਕਿੰਨਾ ਖੱਪ ਪਾਈ ਜਾਂਦਾ ਕਿਉਂਕਿ ਉੱਥੇ ਲੋਕਾਂ ਨੂੰ ਆਦਤ ਪਈ ਹੈ ਹੌਲੀ ਬੋਲੋ ਕਿਉਂਕਿ ਸ਼ੋਰ ਸ਼ਰਾਬਾ ਘੱਟ ਹੈ ਤੇ ਤੁਸੀਂ ਹੌਲੀ ਹੌਲੀ ਵੀ ਗੱਲਾਂ ਕਰੋਗੇ ਤੇ ਸੁਣਦੀਆਂ ਨੇ ਇੱਥੇ ਉੱਚੀ ਉੱਚੀ ਬੋਲਣਾ ਪੈਂਦਾ ਕਿਧਰੋਂ ਹਾਰਨ ਵੱਜਦਾ ਕਿਧਰੋਂ ਕੁਛ ਹੁੰਦਾ ਕਿਧਰੋਂ ਕੁਛ ਹੁੰਦਾ ਅਸਲ ਵਿੱਚ ਕੀ ਹੈ ਉਹਨਾਂ ਦਾ ਮਨ ਹੀ ਟਿਕਿਆ ਇੰਨਾ ਹੁੰਦਾ ਹੈ ਇਕਾਗਰਤਾ ਵੱਧ ਜਾਂਦੀ ਹੈ ਜਦੋਂ ਬੰਦੇ ਦੀ ਇਕਾਗਰਤਾ ਸ਼ਾਂਤ ਹੋਇਆ ਹੁੰਦਾ ਹੈ ਉਸ ਵੇਲੇ ਇੰਨਾ ਕਹਿ ਲਓ ਵੀ ਆਮ ਤੇ ਬੰਦਾ ਸੁਣਦਾ ਹੈ 25% ਉਹ ਲੈ ਜਾਂਦਾ ਹੈ ਉਹਦੀ ਕੰਨਾਂ ਦੀ ਪਾਵਰ 25 ਤੋਂ 30% ਤੇ ਚਲੇ ਜਾਂਦੀ ਹੈ ਉਹਨੂੰ ਉਹ ਆਵਾਜ਼ਾਂ ਵੀ ਸੁਣਦੀਆਂ ਨੇ ਜਿਹੜੀਆਂ ਸਾਨੂੰ ਨਹੀਂ ਸੁਣਦੀਆਂ ਆਪਾਂ ਨੂੰ ਨਹੀਂ ਸੁਣਦੀ ਕਿਤੇ ਝਾੜ ਪੈਂਦੀ ਹੈ ਝਾੜ ਦੀ ਆਵਾਜ਼ ਆਈ ਜਾਂਦੀ ਹੈ ਆਪਾਂ ਨੂੰ ਸੁਣਦੀ ਨਹੀਂ ਕਈ ਆਵਾਜ਼ਾਂ ਇੱਥੇ ਜਾਨਵਰ ਕਈ ਬੋਲਣਗੇ ਉਹਨੂੰ ਜ਼ਿਆਦਾ ਸੁਣਨ ਲੱਗ ਜਾਂਦਾ ਕਹਿ ਲਓ ਆਮ ਨਾਲੋਂ ਜ਼ਿਆਦਾ ਸੁਣਦਾ ਉਹਨੂੰ ਇਦਾਂ ਲੱਗਦਾ ਹੈ ਉਹ ਫਿਰ ਰੌਲਾ ਪਾਉਂਦਾ ਹਾਏ ਓਏ ਮੈਨੂੰ ਵਾਜੇ ਸੁਣਦੇ ਨੇ ਆਖੋ ਸਤਨਾਮ ਇਹ ਜੋਗੀ ਕਹਿੰਦੇ ਆ ਜੋਗੀ ਕਰਿਆ ਉਹ ਇਹ ਕਹਿੰਦੇ ਆ ਜੀ ਮੈਨੂੰ ਵਾਜੇ ਸੁਣਦੇ ਆ ਮੈਨੂੰ ਤੇ ਅਨਹਦ ਨਾਦ ਸੁਣਦਾ ਉਹਨੂੰ ਅਨਹਦ ਨਾਦ ਕਹਿੰਦਾ ਸੀ ਜੋਗੀ ਜੋਗੀ ਦਾ ਅਨਹਦ ਨਾਦ ਹੈ ਜੋਗੀ ਇਹਨੂੰ ਅਨਹਦ ਨਾਦ ਕਹਿੰਦਾ ਵੀ ਮੈਨੂੰ ਤੇ ਜੀ ਅਨਹਦ ਨਾਦ ਸੁਣਦਾ ਅੱਛਾ ਜਦੋਂ ਉਹਦਾ ਧਿਆਨ ਅੱਖਾਂ 'ਚ ਜਾਂਦਾ ਹੈ ਇਕਾਗਰਤਾ ਇਕਾਗਰ ਹੋਏ ਬੰਦੇ ਦਾ ਧਿਆਨ ਜਦੋਂ ਕਿਤੇ ਅੱਖਾਂ 'ਚ ਚਲਿਆ ਜਾਂਦਾ ਹੈ ਤੇ ਉਹਨੂੰ ਆਪਣੀ ਹੀ ਅੱਖਾਂ ਦੀ ਜਿਹੜੀ ਰੋਸ਼ਨੀ ਹੈ ਨਾ ਧਿਆਨ ਉਹਦਾ ਇਕਾਗਰ ਹੁੰਦਾ ਜਦੋਂ ਇੱਧਰ ਨੂੰ ਤੇ ਅੱਖਾਂ ਸਾਡੀਆਂ ਚਾਨਣ ਵੇਖਦੀ ਨੇ ਇਹਦੇ ਵਿੱਚ ਰੋਸ਼ਨੀ ਨਹੀਂ ਬੈ ਕਈ ਵਾਰੀ ਡਾਕਟਰ ਨਹੀਂ ਕਹਿੰਦੇ ਵੀ ਇਹਦੇ ਪਿੱਛੇ ਰੋਸ਼ਨੀ ਨਹੀਂ ਪੁਤਲੀਆਂ ਤੇ ਨਵੀਆਂ ਪਾ ਦੇਵਾਂਗੇ ਅੱਖਾਂ ਇਹਨੂੰ ਨਵੀਆਂ ਨਹੀਂ ਪੈਣੀਆਂ ਇਹ ਬਲਾਈਂਡ ਰਹੇਗਾ ਅੰਨਾ ਰਹੇਗਾ ਕਿਉਂ ਰਹੂਗਾ ਕਹਿੰਦੇ ਇਹਦੇ ਪਿੱਛੇ ਚਾਨਣ ਨੇ ਤੇ ਉਹ ਆਪਣੀ ਵੇਖਣ ਦੀ ਪਾਵਰ ਨੂੰ ਵਧਾਉਂਦਾ ਹੈ ਜਦੋਂ ਕੋਈ ਬੰਦਾ ਆਪਣੇ ਵਰਗਾ ਬਹਿ ਕੇ ਸਿਮਰਨ ਕਰਦਾ ਹੈ ਵਾਹਿਗੁਰੂ ਵਾਹਿਗੁਰੂ ਇਕਾਗਰ ਆਪ ਹੀ ਹੋਇਆ ਹੁੰਦਾ ਹੈ ਉਹਦੀ ਇਹ ਪਾਵਰ ਥੋੜੀ ਜਿਹੀ ਵੱਧ ਜਾਂਦੀ ਹੈ ਤੇ ਉਹਨੂੰ ਇਹ ਲੱਗਦਾ ਵੀ ਮੈਨੂੰ ਬਹੁਤ ਚਾਨਣ ਦਿਸਦਾ ਹੈ ਆਮ ਨਾਲੋਂ ਉਹ ਜ਼ਿਆਦਾ ਹੈ ਆਮ ਨਾਲੋਂ ਜ਼ਿਆਦਾ ਸੁਣਿਆ ਆਮ ਨਾਲੋਂ ਜ਼ਿਆਦਾ ਵੇਖਿਆ ਇਸੇ ਤਰ੍ਹਾਂ ਨੱਕ ਦੀ ਪਾਵਰ ਵੱਧ ਗਈ ਉਹ ਚੀਜ਼ਾਂ ਵੀ ਸੁੰਘ ਰਿਹਾ ਜਿਹੜੀਆਂ ਆਮ ਨਹੀਂ ਬੰਦਾ ਸੁੰਘਦਾ ਉਹਨੂੰ ਥੋੜਾ ਜਿਹਾ ਜ਼ਿਆਦਾ ਪਾਵਰ ਵਧੀ ਹੋਈ ਹੈ ਉਹਦੀ ਇਦਾਂ ਕਹਿ ਲਓ ਵੀ ਇਹ ਵੇਖਣ ਦੀ ਪਾਵਰ ਥੋੜੀ ਜਿਹੀ ਵਧਾ ਲਈ ਸੁਣਨ ਦੀ ਪਾਵਰ ਵਧਾ ਲਈ ਸੁੰਘਣ ਦੀ ਪਾਵਰ ਵਧਾ ਲਈ ਵੱਧ ਗਈ ਪਰ ਇਹਦੇ ਨਾਲ ਰੱਬ ਨਹੀਂ ਮਿਲ ਗਿਆ ਇਹ ਤੇ ਬਸ ਐਵੇਂ ਹੀ ਗੱਲਾਂ ਨੇ ਆਖੋ ਸਤਨਾਮ ਇਹਦੇ ਨਾਲ ਰੱਬ ਨਹੀਂ ਮਿਲ ਗਿਆ ਇਹ ਸੱਚ ਦਾ ਰਾਹ ਨਹੀਂ ਇਹ ਜੋਗ ਮਤ ਹੈ ਇਹ ਗੁਰਮਤ ਨਹੀਂ ਇਹਨੂੰ ਜੋਗ ਮਤ ਕਹਿੰਦੇ ਆ ਜੀ ਇਹ ਗੁਰਮਤ ਨਹੀਂ ਇਹਨੂੰ ਗੁਰਮਤ ਨਹੀਂ ਕਹਿ ਸਕਦੇ ਤੁਸੀਂ ਇਹ ਜੋਗ ਮਤ ਹੈ ਜੋਗੀ ਇਹ ਕੰਮ ਕਰਦੇ ਆ ਤੇ ਜੇ ਆਪਾਂ ਕਰਾਂਗੇ ਬਹਿ ਕੇ ਉਹ ਸਵਾਸਾਂ ਦੇ ਰਾਹੀਂ ਇਦਾਂ ਇਕਾਗਰ ਕਰਦੇ ਆ ਧਿਆਨ ਤੇ ਆਪਾਂ ਵੀ ਕਰ ਲਓ ਆਪਾਂ ਵੀ ਜੇ ਇਦਾਂ ਕਰਾਂਗੇ ਤੇ ਆਪਾਂ ਨੂੰ ਵੀ ਇਦਾਂ ਦਾ ਕੁਝ ਹੋ ਜੂ ਹੁਣ ਵੇਖਿਓ ਅਨਹਦ ਨਾਦ ਸੁਣਨ ਵਾਲਿਆਂ ਨੂੰ ਜਿਹੜੇ ਕਹਿੰਦੇ ਆ ਵੀ ਸਾਨੂੰ ਅਨਹਦ ਨਾਦ ਸੁਣਦਾ ਹੈ ਉਹਨਾਂ ਨੂੰ ਇੱਥੇ ਦੁਨੀਆ 'ਚ ਵੱਡੇ ਵੱਡੇ ਚੱਲਦੇ ਝੂਠ ਤੇ ਸੁਣਦੇ ਨੇ ਜੇ ਝੂਠ ਸੁਣਨ ਤੇ ਸੱਚ ਨਾ ਬੋਲਣ ਜੇ ਉਹਨਾਂ ਬੰਦਿਆਂ ਦਾ ਰੱਬ ਦਿਸਦਾ ਉਹਨਾਂ ਨੂੰ ਚਾਨਣ ਦਿਸਦਾ ਹੈ ਉਹਨਾਂ ਨੂੰ ਗਰੀਬ ਰੋਂਦੇ ਕੁਰਲਾਉਂਦੇ ਤੇ ਦਿਸਦੇ ਨੇ ਉਹਨਾਂ ਨੂੰ ਪੁੱਠੇ ਕੰਮ ਹੋ ਰਹੇ ਤੇ ਸਮਾਜ ਵਿੱਚ ਦਿਸਦੇ ਨੇ ਸਵਾਦ ਤੇ ਤਾਂ ਹੈ ਅਨਹਦ ਨਾਦ ਤੇ ਸੁਣੀ ਜਾਂਦਾ ਹੈ ਪਿੰਡ ਵਿੱਚ ਗਰੀਬਾਂ ਦੇ ਉਹਨਾਂ ਦਾ ਰੋਣਾ ਧੋਣਾ ਤੈਨੂੰ ਸੁਣਦਾ ਨਹੀਂ ਫਿਰ ਤੇਰੇ ਅਨਹਦ ਨਾਦ ਨੂੰ ਕੀ ਸਿਰ ਤੇ ਚੱਕਣਾ ਆਖੋ ਸਤਨਾਮ ਤੇਰੇ ਅਨਹਦ ਨਾਦ ਨਾਲ ਕੀ ਫਟੇਗਾ ਬਈ ਵੀ ਤੇਰੇ ਅਨਹਦ ਤੈਨੂੰ ਅਨਹਦ ਨਾਦ ਸੁਣਦਾ ਵੀ ਤੈਨੂੰ ਗਰੀਬ ਦੀ ਆਵਾਜ਼ ਨਹੀਂ ਸੁਣਦੀ ਲੋਕੀ ਤੰਗ ਨੇ ਤੈਨੂੰ ਗਰੀਬਾਂ ਦੀ ਆਵਾਜ਼ ਨਹੀਂ ਸੁਣਦੀ ਫਿਰ ਤੈਨੂੰ ਅਨਹਦ ਨਾਦ ਕਾਹਦਾ ਸੁਣਦਾ ਬਈ ਭਾਵ ਕਹਿਣ ਦਾ ਕਿ ਸਾਡੀ ਕੌਮ ਨੂੰ ਬਹੁਤੇ ਪਖੰਡੀ ਬਾਬਿਆਂ ਨੇ ਇਹਨਾਂ ਗੱਲਾਂ 'ਚ ਬਹੁਤ ਉਲਝਾਇਆ ਹਰ ਬੰਦਾ ਹੀ ਚਾਹੁੰਦਾ ਵੀ ਯਾਰ ਮੈਨੂੰ ਇਦਾਂ ਦੇ ਹਜ਼ਾਰਾਂ ਬੰਦੇ ਮੈਂ ਮਿਲਦਾ ਮੈਂ ਵੇਖਿਆ ਜਿਹੜੇ ਇਸ ਗੱਲ ਨੂੰ ਚਾਹੁੰਦੇ ਆ ਵੀ ਕਿਵੇਂ ਨਾ ਕਿਵੇਂ ਮੇਰੀ ਇੱਥੇ ਚਾਨਣ ਦਿਸ ਜੇ ਮੈਨੂੰ ਵੀ ਕੁਝ ਸੁਣਨ ਲੱਗ ਜੇ ਵੀ ਉਸ ਕਹਿੰਦੇ ਜੀ ਇਸ ਪਾਸੇ ਤੁਰੀਏ ਇਹ ਸਪਿਰਚੁਅਲਿਟੀ ਹੈ ਇਹ ਧਰਮ ਹੈ ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਧਰਮ ਦੱਸਦੇ ਆ ਉਹ ਕਿਹੜਾ ਜੀ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਹੱਥਾਂ ਪੈਰਾਂ ਨਾਲ ਕੰਮ ਕਰਨਾ ਹੈ ਮਿਹਨਤ ਕਰਨੀ ਹੈ ਤੇ ਚਿੱਤ ਰੱਬ ਨਾਲ ਜੋੜ ਕੇ ਰੱਖਣਾ ਹੈ ਲੈ ਜੇ ਸਾਰੇ ਆਪਣੇ ਪੰਜਾਬ ਦੇ ਲੋਕ ਮੰਨ ਲਓ ਆਪਾਂ ਜਿੰਨੇ ਆ ਆਪਾਂ ਆਹ ਪੰਗਤੀ ਮੰਨ ਲਈਏ ਵੀ ਸਾਰੇ ਕੰਮ ਕਰੀਏ ਮਿਹਨਤ ਕਰੀਏ ਅਮਰੀਕਾ ਖੁਸ਼ਹਾਲ ਕਿਉਂ ਹੈ ਕਿਉਂਕਿ ਉੱਥੇ ਸਾਰੇ ਲੋਕ ਕੰਮ ਕਰਦੇ ਆ ਕੈਨੇਡਾ ਖੁਸ਼ਹਾਲ ਕਿਉਂ ਹੈ ਉੱਥੇ ਸਾਰੇ ਲੋਕ ਕੰਮ ਕਰਦੇ ਆ ਕੰਮ ਵੀ ਕਰਨਾ ਹੈ ਪਰ ਕਰਨਾ ਵੀ ਸਹੀ ਹੈ ਟੈਕਸ ਪੂਰਾ ਭਰਨਾ ਹੈ ਕੰਮ ਵੀ ਕਰੀਏ ਤੇ ਕੰਮ ਵੀ ਸਹੀ ਕਰੀਏ ਤੇ ਤੁਸੀਂ ਵੇਖੋਗੇ ਫਿਰ ਆ ਇੰਡੀਆ ਹੀ ਅਮਰੀਕਾ ਬਣ ਜਾਏਗਾ ਚੀਤ ਨਿਰੰਜਨ ਨਾਲ ਚਿੱਤ ਰੱਬ ਨਾਲ ਜੁੜਿਆ ਹੋਣਾ ਹੈ ਗਲਤ ਕੰਮ ਆਪਾਂ ਕਰਨਾ ਨਹੀਂ ਹੱਥਾਂ ਪੈਰਾਂ ਨਾਲ ਕੰਮ ਵੀ ਕਰਨਾ ਹੈ ਤੇ ਰੱਬ ਦੇ ਭੈ ਵਿੱਚ ਕਰਨਾ ਹੈ ਪੂਰੇ ਦਾ ਪੂਰਾ ਟੈਕਸ ਭਰਾਂਗੇ ਸਾਰਾ ਕੁਝ ਸਿਸਟਮ ਸੋਹਣਾ ਬਣ ਜਾਏਗਾ ਸੜਕਾਂ ਰੋਡ ਸਭ ਕੁਝ ਸੋਹਣਾ ਬਣ ਜਾਏਗਾ ਤੇ ਲੈ ਇੰਡੀਆ ਹੀ ਅਮਰੀਕਾ ਬਣਦਾ ਹੈ ਜੇ ਸਾਰੇ ਕੰਮ ਕਰਨ ਲੱਗ ਜਾਈਏ ਸਾਰੇ ਮਿਹਨਤ ਕਰਨ ਲੱਗ ਜਾਈਏ ਸਾਰਿਆਂ ਨੂੰ ਬਰਾਬਰ ਦਾ ਹੱਕ ਮਿਲੇਗਾ ਰੋਟੀ ਬਰਾਬਰ ਮਿਲੇਗੀ ਲੋੜੀਂਦੀਆਂ ਜੋ ਵੀ ਚੀਜ਼ਾਂ ਚਾਹੀਦੀਆਂ ਨੇ ਕੱਪੜਾ ਮਕਾਨ ਰੋਟੀ ਪਾਣੀ ਦਵਾ ਦਾਰੂ ਇਹ ਸਾਰਾ ਕੁਝ ਸਾਰਿਆਂ ਨੂੰ ਬਰਾਬਰ ਮਿਲੇਗਾ ਆਹ ਭਗਤੀ ਗੁਰੂ ਨਾਨਕ ਸਾਹਿਬ ਸਿਖਾਉਂਦੇ ਆ ਆਖੋ ਸਤਨਾਮ ਤੇ ਜੇ ਤੂੰ ਲੱਭਣਾ ਆਹ ਚਾਨਣ ਫਿਰ ਤੈਨੂੰ ਭਾਈ 6-6 ਘੰਟੇ ਬਹਿਣਾ ਪੈਣਾ ਮੱਝਾਂ ਤਾਂ ਤੇਰੀਆਂ ਭੁੱਖੀਆਂ ਮਰਨਗੀਆਂ ਤੂੰ ਕਿਹੜੇ ਕੰਮ ਕਰ ਲੇਗਾ ਮੇਰੇ ਵਰਗਾ ਵਿਹਲਾ ਬੰਦਾ ਤੇ ਬੈਠਾ ਰਹੂਗਾ ਆਪਣੇ ਸਥਾਨ ਤੇ ਮੈਂ ਤੇ ਵਿਹਲਾ ਮੇਰੇ ਤਾਂ ਕੰਮ ਕੋਈ ਨਹੀਂ ਮੈਂ ਬੈਠਾ ਰਹੂੰ ਇਦਾਂ ਗੱਲ ਕਰਕੇ ਬੰਦਾ ਮੈਨੂੰ ਕੀ 6 ਘੰਟੇ ਭਾ ਲਓ ਤੇ ਜੇ ਤੂੰ ਇਹ ਕੰਮ ਕਰਨਾ ਹੈ ਜਿਹੜਾ ਜੋਗੀ ਦੱਸਦੇ ਐ ਵੀ ਅਨਹਦ ਨਾਦ ਲੱਭਦਾ ਹੈ ਜੇ ਤੂੰ ਇਹ ਲੱਭਦਾ ਹੈ ਵੀ ਮੈਂ ਅਨਹਦ ਨਾਦ ਲੱਭੂ ਬਈ ਮੈਨੂੰ ਵੀ ਸੁਣੇ ਮੈਂ ਵੀ ਵੇਖਾਂ ਕੋਈ ਚਾਨਣ ਤੇ ਇਹ ਚਾਨਣ ਜੇ ਤੂੰ ਵੇਖਣ ਤੁਰ ਪਿਓ ਫਿਰ ਤੇਰੀਆਂ ਮੱਝਾਂ ਤੇਰੇ ਨਿਆਣੇ ਸਭ ਭੁੱਖੇ ਮਰ ਜਾਣਗੇ ਇਹ ਜੋਗੀਆਂ ਵਾਲਾ ਮਤ ਹੈ ਇਹ ਗੁਰੂ ਦਾ ਮਤ ਨਹੀਂ ਆਖੋ ਸਤਨਾਮ ਇਹ ਜੋਗ ਮਤ ਹੈ ਇਹ ਗੁਰੂ ਦਾ ਗੁਰੂ ਦੀ ਮਤ ਨਹੀਂ ਮੈਂ ਇਹ ਵੀ ਬੇਨਤੀ ਨਾਲ ਕਰਦੇ ਆ ਵੀ ਮੈਂ ਇਹ ਗੱਲ ਆਪਣੇ ਐਕਸਪੀਰੀਅੰਸ ਵਿੱਚੋਂ ਕਹਿ ਰਿਹਾ ਮੈਂ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਰ ਰਿਹਾ ਇਹ ਸਾਰਾ ਕੁਝ ਮੈਂ ਆਪ ਵੀ ਕਰਕੇ ਵੇਖਿਆ ਇਹ ਮੇਰਾ ਤਜਰਬਾ ਹੈ ਮੈਂ 18 ਸਾਲ ਮੈਨੂੰ ਪ੍ਰਚਾਰ ਕਰਦੇ ਨੂੰ ਹੋ ਗਏ ਤੇ ਮੈਂ 18 ਸਾਲਾਂ ਵਿੱਚ ਆ ਸਾਰੇ ਵੇਖੇ ਆ ਵੀ ਅਨਾਦ ਕੀ ਹੁੰਦਾ ਇਹ ਸੁਣ ਕੇ ਵੀ ਵੇਖਿਆ ਉਹ ਲੀਕੁਅਡ ਵਾਲਾ ਵੀ ਮੈਨੂੰ ਪਤਾ ਹੈ ਉਹ ਸਮੈਲ ਦਾ ਵੀ ਮੈਨੂੰ ਪਤਾ ਹੈ ਇਹ ਸਾਰਾ ਕੁਝ ਕਰਕੇ ਵੇਖਿਆ ਪਰ ਮੈਂ ਪਹੁੰਚਿਆ ਇੱਥੇ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਗਿਆਨ ਲੈ ਕੇ ਸਹੀ ਚੱਲੋ ਆਪਣੀ ਜ਼ਿੰਦਗੀ ਨੂੰ ਸੋਹਣੀ ਬਣਾਓ ਤੇ ਸਮਾਜ ਨੂੰ ਸੋਹਣਾ ਬਣਾਓ ਗੁਰੂ ਨਾਨਕ ਦਾ ਇਹ ਜਿਹੜਾ ਧਰਮ ਹੈ ਇਹਦੇ ਵਰਗਾ ਕੁਛ ਵੀ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹੋਰ ਬੇਨਤੀ ਵੀ ਕਰਦੇ ਆ ਵਿੱਚ ਦੀ ਹੋਰ ਵੀ ਥੋੜੀ ਜਿਹੀ ਗੱਲ ਖੋਲਦੇ ਆ ਇਹ ਕੀਤਾ ਨਹੀਂ ਮੈਂ ਇਕੱਲਾ ਸਿਰਫ ਕੀਤਾ ਹੀ ਨਹੀਂ ਮੈਂ ਕਈਆਂ ਨੂੰ ਕਰਵਾ ਕੇ ਵੀ ਵੇਖਿਆ ਤਜਰਬਾ ਵੀ ਕੀਤਾ ਸਾਡੇ ਕਈ ਬੰਦਿਆਂ ਨੂੰ ਕਰਵਾਇਆ ਵੀ ਹੈ ਸਾਡੇ ਜਥੇ ਦੇ ਬਹੁਤੇ ਮੈਂਬਰਾਂ ਨੇ ਕਰਕੇ ਵੇਖਿਆ ਕਰਵਾ ਕਰਵਾ ਕੇ ਵੀ ਵੇਖਿਆ ਵੀ ਬਹਿਖਾ ਭੱਲਾ ਲਾ ਕੇ ਸਮਾਧੀ ਦੋ ਦੋ ਤਿੰਨ ਤਿੰਨ ਘੰਟੇ ਪਤਾ ਹੀ ਨਹੀਂ ਸੀ ਲੱਗਦਾ ਤੁਸੀਂ ਦੀਵਾਨ ਸੁਣੇ ਹੋਣਗੇ ਮੇਰੇ ਖਿਆਲ 11-12 ਦੇ ਦੀਵਾਨ ਸੁਣੇ ਹੋ ਨੈੱਟ ਤੇ ਵੇਖਿਓ ਉਹਦੇ ਵਿੱਚ ਕਈ ਜਗ੍ਹਾ ਤੁਸੀਂ ਵੇਖਿਓ ਸਾਡੇ ਬਹੁਤੇ ਸਿੱਖ ਕੀਰਤਨ ਕਰਦਿਆਂ ਮੈਂ ਸਿਮਰਨ ਕਰਾਉਂਦਾ ਇਦਾਂ ਬੋਲਦਾ ਵਾਹਿਗੁਰੂ 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 ਜ਼ੋਰ ਨਾਲ ਕਰਦਾ ਦੀਵਾਨ 'ਚ ਜਦੋਂ ਮੈਂ ਸਿਮਰਨ ਕਰਾ ਰਿਹਾ ਸੀ ਤੇ ਤੁਸੀਂ ਵੇਖਿਓ ਅਰਦਾਸ ਵਿੱਚ ਸਾਰੀ ਸੰਗਤ ਖੜੀ ਹੋ ਜਾਂਦੀ ਸੀ ਬਹੁਤੇ ਬੰਦੇ ਸਾਡੇ ਸਾਜੀ ਉਹ ਬੈਠੇ ਹੀ ਰਹਿ ਜਾਂਦੇ ਸੀ ਉੱਠਦੇ ਨਹੀਂ ਅਰਦਾਸ ਤੋਂ ਬਾਅਦ ਉਹਨਾਂ ਨੂੰ ਚੁੱਕ ਕੇ ਅਸੀਂ ਗੱਡੀ 'ਚ ਲੈ ਕੇ ਜਾਂਦੇ ਸੀ ਚੁੱਕ ਕੇ ਗੱਡੀ ਦੇ ਵਿੱਚ ਪਾਉਣਾ ਫਿਰ ਉਹਨਾਂ ਨੂੰ ਕਈ ਕਈ ਘੰਟੇ ਹੋਸ਼ ਨਹੀਂ ਸੀ ਆਉਂਦੀ ਸੁਰਤ ਗੁੰਮ ਹੋ ਜਾਂਦੀ ਪਤਾ ਨਹੀਂ ਸੀ ਲੱਗਦਾ ਕਿ ਅਸੀਂ ਕਿੱਥੇ ਪਏ ਹਾਂ ਕਿੱਥੇ ਅਸੀਂ ਬੈਠੇ ਹਾਂ ਮੇਰੇ ਕਹਿਣ ਦਾ ਭਾਵ ਆ ਜਿੰਨੀਆਂ ਗੱਲਾਂ ਮੈਂ ਪਹਿਲਾਂ ਕਹੀਆਂ ਨੇ ਇਹ ਮੈਂ ਤਜਰਬਾ ਕੀਤਾ ਤਾਂ ਕਹਿ ਰਿਹਾ ਇਹ ਸੁਣੀ ਸੁਣਾਈ ਗੱਲ ਨਹੀਂ ਮੈਂ ਕੱਟ ਰਿਹਾ ਇਸ ਚੀਜ਼ ਨੂੰ ਪਰ ਮੇਰੇ ਤਜਰਬੇ ਚੋਂ ਲੰਘੀ ਹੈ ਮੈਂ ਤਾਂ ਕੱਟਦਾ ਮੈਨੂੰ ਸਭ ਪਤਾ ਵੀ ਅਨਹਦ ਨਾਦ ਕੀ ਹੁੰਦਾ ਆਹ ਕੀ ਹੈ ਆਹ ਕੀ ਹੈ ਇਹ ਸਾਰਾ ਪ੍ਰੈਕਟੀਕਲ ਕਰਕੇ ਵੇਖਿਆ ਤੇ ਤਾਂ ਮੈਂ ਜਵਾਬ ਦੇ ਰਿਹਾ ਇਹ ਸੁਣੀ ਸੁਣਾਈ ਗੱਲ ਖੁਦ ਤਜਰਬਾ ਕਰਕੇ ਇਸ ਰਾਹ ਤੇ ਤੁਰ ਪੋ ਤੁਸੀਂ 6 ਮਹੀਨਿਆਂ ਬਾਅਦ ਹੀ ਕਾਹਲੇ ਪੈਣ ਲੱਗ ਜਾਓਗੇ ਵੀ ਯਾਰ ਗੱਲ ਤੇ ਕੁਝ ਬਣ ਨਹੀਂ ਰਹੀ ਤੁਰ ਪੋ ਜਿਹਦਾ ਜੀ ਕਰਦਾ ਤੁਰਕੋ ਪਰ ਤੁਹਾਨੂੰ ਜਿੱਥੇ ਮਰਜ਼ੀ ਘੁੰਮ ਕੇ ਆ ਜਾ ਗੁਰਮਤ ਵਰਗਾ ਰਾਹ ਨਹੀਂ ਲੱਭਣਾ ਜਿੱਥੇ ਮਰਜ਼ੀ ਘੁੰਮ ਗੁਰੂ ਦੀ ਮਤ ਕਿਉਂਕਿ ਬੜੇ ਬੰਦੇ ਇਦਾਂ ਦੀਆਂ ਗੱਲਾਂ ਕਰਦੇ ਨਾ ਵੀ ਨਾਮ ਸਿਮਰਨ ਬੜੀ ਵੱਖਰੀ ਚੀਜ਼ ਹੈ ਇਹਨਾਂ ਨੂੰ ਕੀ ਪਤਾ ਤੇ ਸਟੇਜਾਂ ਤੇ ਆਹ ਗੱਲਾਂ ਮਾਰਦੇ ਇਦਾਂ ਦੀਆਂ ਵੀ ਐਂ ਕਰ ਲਓ ਪਾਠ ਕਰੋ ਜੀ ਸਹਿਜ ਪਾਠ ਕਰੋ ਜੀ ਇਹਦੇ ਨਾਲ ਕੀ ਹੋਜੂ ਨਾਮ ਤੇ ਹੋਰ ਚੀਜ਼ ਹੈ ਸਵਾਸ ਚੜ੍ਹਨੇ ਚਾਹੀਦੇ ਨੇ ਦਸਮ ਦੁਆਰ 'ਚ ਜਾਣਾ ਚਾਹੀਦਾ ਹੈ ਅਨਹਦ ਨਾਦ ਸੁਣਨਾ ਚਾਹੀਦਾ ਹੈ ਪਤਾ ਹੀ ਨਾ ਲੱਗੇ ਕਿੱਥੇ ਬੈਠੇ ਆ ਕਹਿੰਦੇ ਲੈ ਇਦਾਂ ਦੀਆਂ ਗੱਲਾਂ ਕਰਦੇ ਨੇ ਵੀ ਇਹਨਾਂ ਨੂੰ ਕੀ ਪਤਾ ਹੈ ਤੇ ਜੇ ਕੋਈ ਮੇਰਾ ਵੀਰ ਭਰਾ ਤੁਹਾਡੇ ਵਿੱਚ ਇਸ ਗੱਲ ਤੇ ਡਾਊਟ ਕਰਦਾ ਹੋਵੇ ਉਹ ਕਿਸੇ ਦਿਨ ਵੀ ਟਾਈਮ ਲੈ ਕੇ ਮੇਰੇ ਤੋਂ ਟਾਈਮ ਲੈ ਲਵੇ ਪਹਿਲਾਂ ਅੱਧਾ ਘੰਟਾ ਫਿਰ ਬਹਿ ਕੇ ਇਹਦੇ ਬਾਰੇ ਖੁੱਲ੍ਹ ਕੇ ਵਿਚਾਰ ਕਰ ਲਵੇ ਜੇ ਤੁਸੀਂ ਕਹੋਗੇ ਤੁਹਾਨੂੰ ਕਰਕੇ ਵੀ ਵਿਖਾ ਦਿਆਂਗਾ ਸਾਹਮਣੇ ਕਰਕੇ ਵਿਖਾ ਬੰਦਿਆਂ ਨੂੰ ਕਹੂੰਗਾ ਵੀ ਸਿੰਘਾਂ ਨੂੰ ਕਹੂੰਗਾ ਕਰ ਲਓ ਕਰ ਦੇਣਗੇ ਤੈਨੂੰ ਕਰਕੇ ਵੀ ਵਿਖਾ ਦੇਣਗੇ ਹੋਰ ਤੇ ਛੱਡੋ ਸਾਰੇ ਤਜਰਬੇ ਕਰਕੇ ਵੇਖੇ ਸਭ ਪਤਾ ਤਾਂ ਮੈਂ ਇਹ ਗੱਲ ਕਹਿ ਰਿਹਾ ਵੀ ਤੁਸੀਂ ਇੱਕ ਗੱਲ ਨੂੰ ਦਿਮਾਗ 'ਚ ਰੱਖੋ ਵੀ ਗੁਰੂ ਨਾਨਕ ਦੇ ਘਰ ਦੇ ਜੇ ਆਸ਼ਕ ਆ ਓਏ ਅਸੀਂ ਜੋਗੀਆਂ ਵਾਲੇ ਮਤ ਤੋਂ ਕੀ ਲੈਣਾ ਆਖੋ ਸਤਿਨਾਮ ਜੇ ਤੁਸੀਂ ਗੁਰਬਾਣੀ ਪੜ੍ਹਦੇ ਹੋ ਜੇ ਗੁਰਬਾਣੀ ਨੂੰ ਮੰਨਦੇ ਹੋ ਫਿਰ ਗੁਰਬਾਣੀ ਵਾਲੇ ਰਾਹ ਤੇ ਤੁਰੋ ਇਹ ਛੱਡੋ ਇਹਨਾਂ ਗੱਲਾਂ ਨੂੰ ਕੱਖ ਨਹੀਂ ਮਿਲਿਆ ਇਹਨਾਂ ਗੱਲਾਂ 'ਚ ਕੱਖ ਨਹੀਂ ਇਹਨਾਂ ਗੱਲਾਂ 'ਚ ਗੁਰੂ ਦੀ ਮਤ ਜਿਹੜਾ ਸਤਿਗੁਰੂ ਦਾ ਦੱਸਿਆ ਰਾਹ ਹੈ ਉਹਦੇ ਵਰਗੀ ਤੇ ਰੀਸ ਹੀ ਕੋਈ ਨਹੀਂ ਨਾ ਸੋ ਆ ਸੌਖਾ ਰਾਹ ਜਿਹੜਾ ਗੁਰੂ ਜੀ ਨੇ ਦੱਸਿਆ ਉਹ ਫੜੀਏ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਨਾਮ ਸਚੀਤ ਚਿਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀ ਚਿਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਚਿਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਚਿਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਚਿਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਚਿਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਚਿਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਚਿਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਚਿਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਚਿਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਚਿਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਬਾਬਾ ਹਰੀ ਹੱਥੀ ਪੈਰੀ ਕੰਮ ਕਰੀਏ ਬਾਬਾ ਬਾਬਾ 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 ਹੱਥੀ ਪੈਰੀ ਕੰਮ ਕਰੀਏ ਚਿਤ ਜੋੜ ਕੇ ਹਰੀ ਦੇ ਨਾਲ ਜੀ ਹਰੀ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਚਿਤ ਜੋੜ ਕੇ ਹਰੀ ਦੇ ਨਾਲ ਹੱਥੀ ਪੈਰੀ ਕੰਮ ਚਿਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਚਿਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਚਿਤ ਜੋੜ ਕੇ ਹਰੀ ਦੇ ਨਾਲ ਹੱਥੀ ਪੈਰੀ कहे सलोचना मुख ते राम संभाल हाथ पांव कर काम सब बोलो हाथ पांव कर
काम सब
चीत हाथां पैरां नाल काम करन वाला बंदा 50% ते वैसे ही सुखी रहना उन्हें क्योंकि जेब भरी है बिल बत्तियां सही भरी जांदा कर्जा ही कोई नहीं 50% ते वैसे ही ठीक है ਕੰਮ ਕਾਰ ਕਰਦਾ ਹੈ ਤੇ ਜੇ ਚਿੱਤ ਮਾਲਕ ਨਾਲ ਜੁੜਿਆ ਫਿਰ ਗਲਤ ਨਹੀਂ ਕੋਈ ਕੰਮ ਕਰਦਾ ਸਹੀ ਕੰਮ ਕਰਦਾ ਹੈ ਤੇ ਸਹੀ ਕੰਮ ਕਰਨ ਵਾਲਾ ਕਹਿੰਦਾ ਕੋਈ ਨਹੀਂ ਅੱਧੀ ਰੋਟੀ ਵੀ ਮਿਲ ਜੂ ਤਾਂ ਵੀ ਕੋਈ ਨਹੀਂ ਖੁਸ਼ ਆ ਗਲਤ ਕੰਮ ਨਹੀਂ ਜ਼ਿੰਦਗੀ 'ਚ ਕਰਦੇ ਕੋਈ ਇਹ ਅਸਲ ਵਿੱਚ ਤੁਹਾਨੂੰ ਸ਼ਾਂਤੀ ਦੇਵੇਗਾ ਸਪਿਰਟ ਭਰੇਗਾ ਅੱਖਾਂ ਬੰਦ ਕਰਕੇ ਕੀ ਵੇਖੇਗਾ ਕਹਿੰਦਾ ਰੱਬ ਵੇਖਾਂਗਾ ਉਹ ਸਾਰਿਆਂ 'ਚ ਹੀ ਵੇਖ ਆਖੋ ਸਤਨਾਮ
ਤੇਰੀ ਬਾਸ
ਸਭ 'ਚ ਵੇਖ ਰੱਬ ਹੀ ਹੈ ਸਭ 'ਚ ਵਸਦਾ ਹੈ ਫਰੀਦਾ ਖਲਕ ਖਲਕ ਮੈਂ ਖਲਕ ਵਸੈ
ਰੱਬ ਵਾਹ
ਪੜੋ
ਫਰੀਦਾ ਖਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸਨੋ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ
ਮੰਦਾ ਕਿਹਨੂੰ ਆਖੀਏ ਉਹਦੇ ਤੋਂ ਬਿਨਾਂ ਤੇ ਕੁਛ ਹੈ ਹੀ ਨਹੀਂ ਠੀਕ ਹੈ ਔਰੰਗਜ਼ੇਬ ਕੋਲ ਪਾਵਰ ਪਰਮਾਤਮਾ ਪਰਮਾਤਮਾ ਦੀ ਹੋਈ ਸੀ ਹੈਗਾ ਉਹਦੇ ਵਿੱਚ ਵੀ ਹੈ ਪੰਥ ਦੇ ਦੁਖੀ ਨੇ ਜਿਹੜੇ ਮੰਨ ਲਓ ਇਦਾਂ ਲਾ ਲਓ ਵੀ ਅੱਜ ਨੂਰ ਮਹਿਲੀ ਆ ਭਨਿਆਰੇ ਵਾਲਾ ਦੂਜਾ ਤੀਜਾ ਰੱਬ ਤੇ ਉਹਨਾਂ 'ਚ ਵੀ ਹੈ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਹੈ ਸਾਰਿਆਂ 'ਚ ਹੀ ਹੈ ਰੱਬ ਹੈ ਉਹਨਾਂ 'ਚ ਹਾਂ ਪਰਮਾਤਮਾ ਦੀ ਸ਼ਕਤੀ ਉਹਨਾਂ ਵਿੱਚ ਵਰਤਦੀ ਹੈ ਫਿਰ ਗੱਲ ਕੀ ਹੈ ਮਾੜਾ ਕਿਉਂ ਉਹਨਾਂ ਲੋਕਾਂ ਨੂੰ ਮਾਲਕ ਦੀ ਸ਼ਕਤੀ ਨੂੰ ਵਰਤਣਾ ਨਹੀਂ ਆਇਆ ਆਖੋ ਸਤਨਾਮ ਪਾਵਰ ਤੇ ਰੱਬ ਦੀ ਹੋਈ ਹੈ ਉਹਨਾਂ 'ਚ ਸਾਰਿਆਂ 'ਚ ਰੱਬ ਦੀ ਔਰੰਗਜ਼ੇਬ ਨੂੰ ਵਰਤਣੀ ਨਹੀਂ ਆਈ ਸ਼ਕਤੀ ਗੁਰੂ ਗੋਬਿੰਦ ਸਿੰਘ ਨੂੰ ਵਰਤਣੀ ਆ ਗਈ ਬਾਬਰ ਨੂੰ ਵਰਤਣੀ ਨਹੀਂ ਆਈ ਗੁਰੂ ਨਾਨਕ ਨੂੰ ਉਸ ਸ਼ਕਤੀ ਨੂੰ ਵਰਤਣਾ ਆ ਗਿਆ ਉਸ ਪਾਵਰ ਨੂੰ ਵਰਤਣਾ ਨਹੀਂ ਆਇਆ ਹੈ ਤੇ ਸਾਰਿਆਂ 'ਚ ਹੀ ਹੈ ਖਲਕ ਵਿੱਚੋਂ ਖਲਕਤ ਵਿੱਚੋਂ ਤੁਹਾਨੂੰ ਖਾਲਕ ਨਜ਼ਰ ਆਉਣਾ ਚਾਹੀਦਾ ਹੈ ਦੁਨੀਆ ਦੇ ਵਿੱਚੋਂ ਰੱਬ ਨਜ਼ਰ ਆਵੇ ਗੁਰੂ ਨਾਨਕ ਦਾ ਇਹ ਮਤ ਹੈ ਵੀ ਇਕੱਲਾ ਬਹਿ ਕੇ ਕੀ ਵੇਖਦਾ ਕਹਿੰਦੇ ਰੱਬ ਵੇਖਦਾ ਤੇਰੇ ਰੱਬ ਵੇਖੇ ਤਾਂ ਦੁਨੀਆ ਨੂੰ ਕੀ ਫਾਇਦਾ ਦੁਨੀਆ ਰੁੜਦੀ ਜਾਂਦੀ ਹੈ ਤੂੰ ਰੱਬ ਵੇਖਦਾ ਹੈ ਬੱਚੇ ਭੁੱਖੇ ਮਰਦੇ ਆ ਤੂੰ ਰੱਬ ਵੇਖਦਾ ਹੈ ਤੇਰੇ ਮਾਂ ਪਿਓ ਰੋਂਦੇ ਆ ਵੀ ਘਰ ਬਾਰ ਛੱਡ ਕੇ ਕਿੱਧਰ ਚਲ ਗਿਆ ਤੂੰ ਘਰ ਬਾਰ ਛੱਡ ਕੇ ਤੂੰ ਚਲਿਆ ਗਿਆ ਤੇਰੇ ਮਾਂ ਪਿਓ ਨੇ ਤੈਨੂੰ ਪੜ੍ਹਾਇਆ ਲਿਖਾਇਆ ਇਸ ਕਰਕੇ ਸੀ ਵੀ ਨੌਕਰੀ ਕਰੇਗਾ ਕੁਝ ਕਮਾ ਕੇ ਲਿਆਏਗਾ ਪਰਿਵਾਰ ਤੇਰਾ ਰੁੜ ਗਿਆ ਤੇ ਤੂੰ ਕਹਿੰਦਾ ਮੈਂ ਰੱਬ ਵੇਖਦਾ ਤੈਨੂੰ ਮਾਂ 'ਚੋਂ ਰੱਬ ਨਹੀਂ ਦਿਸਿਆ ਪਿਤਾ 'ਚੋਂ ਰੱਬ ਨਹੀਂ ਦਿਸਿਆ ਬੱਚਿਆਂ 'ਚੋਂ ਰੱਬ ਨਹੀਂ ਦਿਸਦਾ ਆ ਸਾਰੀ ਦੁਨੀਆ 'ਚ ਰੱਬ ਵੇਖਾਂਗੇ ਜਿੱਦਣ ਅਸਲ ਉਦਣ ਰੱਬ ਦੇ ਦਰਸ਼ਨ ਮੰਨੇ ਜਾਣਗੇ ਉਹਨਾਂ ਚਿਰ ਨਹੀਂ ਸਾਰਿਆਂ 'ਚੋਂ ਰੱਬ ਵੇਖਾਂਗੇ ਜਿੱਦਣ ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਜਿੱਦਣ ਸਾਰਿਆਂ ਦੇ ਵਿੱਚ ਉਸ ਇੱਕ ਰੱਬ ਦੀ ਜੋਤ ਵੇਖਾਂਗੇ ਉਦਣ ਮੰਨੀ ਜਾਏਗੀ ਗੱਲ ਤੇ ਸਹੀ ਕੰਮ ਕਰ ਵਫਾਦਾਰ ਬਣ ਕੇ ਰਹਿ ਵਫਾਦਾਰ ਸਾਰੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਓ ਆਪਣੇ ਕੰਮ ਪ੍ਰਤੀ ਵਫਾਦਾਰ ਹੋਵੋ ਜਿਹੜਾ ਬੰਦਾ ਕਿਸੇ ਨਾਲ ਧੋਖਾ ਕਰਦਾ ਉਹ ਕਿਸੇ ਨਾਲ ਧੋਖਾ ਨਹੀਂ ਆਪਣੇ ਆਪ ਨਾਲ ਧੋਖਾ ਹੁੰਦਾ ਹੈ ਕਿਸੇ ਨਾਲ ਧੋਖਾ ਹੋਇਆ ਉਹ ਤੇ ਚਲੋ ਗੱਲ ਅਗਲਾ ਭੁੱਲ ਵੀ ਜਾਏਗਾ ਜਿਹੜਾ ਤੂੰ ਕਿਸੇ ਨਾਲ ਧੋਖਾ ਕਰਦਾ ਹੈ ਉਹ ਤੇਰਾ ਕਰਮ ਸੰਸਕਾਰ ਰੂਪ ਵਿੱਚ ਤੇਰੇ ਅੰਦਰ ਹੀ ਫੋਟੋ ਖਿੱਚੀ ਜਾਂਦੀ ਹੈ ਜਿੰਨਾ ਚਿਰ ਜਿਉਂਦਾ ਰਹੇਗਾ ਲੇਖੇ ਦੇਣੇ ਪੈਣਗੇ ਆਖੋ ਸਤਨਾਮ ਸੰਸਕਾਰ ਰੂਪ ਵਿੱਚ ਤੇਰੇ ਅੰਦਰ ਉਹ ਤੇਰੇ ਕਰਮ ਨੇ ਬਹਿ ਜਾਣਾ ਹੈ ਕਿਸੇ ਨਾਲ ਧੋਖਾ ਆਪਣੇ ਆਪ ਨਾਲ ਧੋਖਾ ਹੈ ਆਪਣੇ ਕੰਮਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਵਫਾਦਾਰ ਹੋਈਏ ਆ ਪਤਾ ਨਹੀਂ ਕਿੱਥੋਂ ਪੁੱਠੀਆਂ ਮੱਤਾਂ ਸਾਡੇ ਭਾਰਤ ਵਿੱਚ ਇਹ ਆਈਆਂ ਨੇ ਕਿੱਦਾਂ ਦੇ ਮੱਤ ਲੈ ਆਉਂਦੇ ਕਈ ਤੇ ਸਾਰਾ ਸਾਰਾ ਦਿਨ ਪੂਜਾ ਤੇ ਲੱਗੇ ਰਹਿੰਦੇ ਐ ਤੇ ਕਈ ਸਾਰਾ ਸਾਰਾ ਦਿਨ ਅੱਖਾਂ ਬੰਦ ਕਰਕੇ ਬੈਠੇ ਰਹਿੰਦੇ ਐ ਬਹੁਤੀ ਦੁਨੀਆ ਵਿਹਲੜ ਹੋ ਗਈ ਤੇ ਜੋਗੀਆਂ ਦੀਆਂ ਜੇ ਸਮਾਧੀਆਂ ਦਾ ਰਸ ਹੋਵੇ ਨਸ਼ੇ ਕਿਉਂ ਕਰਨ ਜੋਗੀਆਂ ਨੇ ਆ ਜਿਹੜੇ ਨਸ਼ੇ ਨੇ ਨਾ ਜ਼ਿਆਦਾ ਨਸ਼ੇ ਜਿਹੜੇ ਇੱਥੇ ਆਏ ਐ ਇਹ ਜੋਗੀਆਂ ਨੇ ਕੱਢੇ ਨੇ ਅੰਦਰੋਂ ਜੋਗੀ ਵਿਹਲੇ ਨੇ ਤਜਰਬੇ ਕਰੀ ਜਾਂਦੇ ਨੇ ਕਦੇ ਕਿਵੇਂ ਦਾ ਨਸ਼ਾ ਕੱਢ ਲਿਆ ਕਦੇ ਕਹਿੰਦੇ ਕਿਵੇਂ ਦਾ ਇਹ ਬਹੁਤੀਆਂ ਨਸ਼ਿਆਂ ਦੀਆਂ ਕਾਢਾਂ ਸ਼ਰਾਬ ਵੀ ਜੋਗੀਆਂ ਦੀ ਕੱਢੀ ਹੋਈ ਹੈ ਇਹ ਨਸ਼ੇ ਜਿਹੜੇ ਨੇ ਜੋਗੀਆਂ ਦੇ ਕੱਢੇ ਹੋਏ ਕਿਵੇਂ ਕਿਹੜੀ ਹੁਣ ਜਿਵੇਂ ਹੌਲੀ ਹੌਲੀ ਭੱਜੇ ਜਿੱਦਾਂ ਪਿੱਛੇ ਜੇ ਆਪਾਂ ਸੁਣਦੇ ਰਹੇ ਵੀ ਕਾਲਜਾਂ ਦੇ ਵਿੱਚ ਕਈ ਨੌਜਵਾਨ ਇੰਨੇ ਨਸ਼ੇ ਕਰਦੇ ਆ ਵੀ ਕਿਰਲੀਆਂ ਦੀਆਂ ਪੂਛਾਂ ਵੀ ਭੁੱਲ ਕੇ ਖਾ ਜਾਂਦੇ ਆ ਸੁਣਦੇ ਆ ਨਾ ਆਪਾਂ ਵੀ ਏਡੇ ਭੈੜੇ ਨਸ਼ੇ ਆ ਰਹੇ ਹੋ ਟੈਕਸ ਉਹ ਉਹ ਜਿਹੜੀ ਉਹਦੇ ਨਾਲ ਬੂਟ ਪੋਲਿਸ਼ ਹੁੰਦੀ ਹੈ ਕਿਉਂ ਜ਼ਖਮਾਂ ਜ਼ੁਖਮਾਂ ਇਹਦੇ ਤੇ ਦਰਦ ਹੋਵੇ ਜੀ ਉਹ ਲਾਣ ਵਾਸਤੇ ਹੁੰਦੀ ਹੈ ਉਹ ਵੀ ਵੇਖੋ ਤੁਸੀਂ ਵੀ ਕਹਿੰਦੇ ਬ੍ਰੈਡਾਂ ਦੇ ਵਿਚਾਲੇ ਰੱਖ ਕੇ ਉਹ ਵੀ ਖਾ ਜਾਂਦੇ ਆ ਕਿਤੇ ਨਸ਼ਾ ਕਰਦੇ ਜਿਹੜੀ ਦਵਾਈ ਦਾ ਇਹਨਾਂ ਨੂੰ ਪਤਾ ਲੱਗ ਜਾਂਦਾ ਉਹੀ ਦਵਾਈ ਖਤਮ ਹੋ ਜਾਂਦੀ ਹੈ ਸਟੋਰਾਂ ਤੋਂ ਮੈਡੀਕਲ ਸਟੋਰਾਂ ਤੇ ਮਿਲਦੀਆਂ ਨਹੀਂ ਇੰਨਾ ਨਸ਼ਾ ਕਰਦੇ ਆ ਤੇ ਜੇ ਜੋਗੀਆਂ ਨੂੰ ਅਨਹਦ ਨਾਦ ਤੇ ਚਾਨਣ ਦਿਸਦੇ ਹੋਣ ਇਹ ਨਸ਼ੇ ਕਿਉਂ ਕਰਨ ਆਖੋ ਸਤਨਾਮ
ਸ੍ਰੀ ਵਾਹ
ਇਹ ਨਸ਼ੇ ਕਿਉਂ ਕਰਨ ਜੇ ਇਹਨਾਂ ਨੂੰ ਰੱਬ ਮਿਲ ਜਾਂਦਾ ਹੋਵੇ ਚਾਨਣ ਵੇਖ ਕੇ ਫਿਰ ਤੇ ਬਸ ਵੇਖ ਲਿਆ ਫਿਰ ਤੂੰ ਹੋਰ ਕੀ ਨਸ਼ਾ ਭਾਲਦਾ ਫਿਰ ਤੇ ਤੂੰ ਅਨਹਦ ਨਾਦ ਸੁਣ ਲਿਆ ਹੁਣ ਤੂੰ ਹੁਣ ਕਿਉਂ ਨਸ਼ੇ ਕਰਦਾ ਫਿਰ ਭਾਵ ਕਹਿਣ ਦਾ ਇਸ ਗੱਲ ਨੂੰ ਸਮਝੋ ਵੀ ਇਹ ਬੰਦੇ ਤੁਰੇ ਜ਼ਰੂਰ ਹੈ ਪਰ ਸਿਰੇ ਨਹੀਂ ਪਹੁੰਚੇ ਚੱਲ ਇੱਥੇ ਹਰ ਮਿਲਨ ਕੋ ਬੀਚੇ ਅਟਕਿਓ ਇਹਨਾਂ ਦਾ ਚਿੱਤ ਰਾਹ ਚ ਅਟਕਿਆ ਹੋਇਆ ਹੈ ਇਹ ਸਿਰੇ ਪਹੁੰਚਣ ਵਾਲੀ ਗੱਲ ਹੀ ਨਹੀਂ ਸਿਰੇ ਪਹੁੰਚਣ ਵਾਲਾ ਰਾਹ ਸਤਿਗੁਰੂ ਜੀ ਦੱਸਦੇ ਆ ਸੌਖਾ ਪ੍ਰੈਕਟੀਕਲੀ ਜਦੋਂ ਤੁਸੀਂ ਗੁਰੂ ਜੀ ਦੇ ਬਚਨਾਂ ਨੂੰ ਲਾਗੂ ਕਰਾਂਗੇ ਆਪਾਂ ਆਪਣੀ ਜ਼ਿੰਦਗੀ ਵਿੱਚ ਬਸ ਸੌਖੇ ਹੋ ਜਾਵਾਂਗੇ ਮਨ ਸ਼ਾਂਤ ਰਹੇਗਾ ਸਹੀ ਆਪਣੇ ਫਰਜ਼ ਨਿਭਾਵਾਂਗੇ ਨਾ ਫਰਜ਼ ਇਹ ਆਪਣੇ ਫਰਜ਼ਾਂ ਪ੍ਰਤੀ ਵਫਾਦਾਰ ਹੋ ਜਾਓ ਵੇਖਿਓ ਫਿਰ ਜ਼ਿੰਦਗੀ ਚ ਆਨੰਦ ਆਉਂਦਾ ਮੈਂ ਇੱਥੇ ਪੱਖੋਵਾਲ ਦੀਵਾਨ ਵਿੱਚ ਬੇਨਤੀ ਕੀਤੀ ਸੀ ਵੈਸੇ ਫੇਰ ਕਰ ਦੇਣਾ ਜਰਾ ਸਮਝਿਓ ਗੱਲ ਜੇ ਗੱਲ ਪਕੜ ਚ ਆਉਂਦੀ ਹੈ ਸਿੱਧੀ ਜੀ ਗੱਲ ਸਿੱਧੀ ਜੀ ਗੱਲ ਵੇਖੋ ਅਸਲ ਆਨੰਦ ਕੀ ਹੈ ਪ੍ਰੈਕਟੀਕਲ ਲਾਈਫ ਜਿਹੜੀ ਸੋਹਣੀ ਬਣੇ ਤੇਰਾ ਲਾਈਫ ਸਟਾਈਲ ਸੋਹਣਾ ਬਣੇ ਕਿਵੇਂ ਸਮਝਿਓ ਜਰਾ ਗੱਲ ਇੱਕਦਮ ਕਾਇਮ ਹੋ ਕੇ ਬੈਠਿਓ ਗੱਲ ਪਕੜ ਲਿਓ ਭਾਈ ਸਮਝਿਓ ਵੇਖਿਓ ਇੱਕ ਬੰਦੇ ਨੇ 9 ਵਜੇ ਟ੍ਰੇਨ ਫੜਨੀ ਹੈ ਰੇਲਵੇ ਸਟੇਸ਼ਨ ਤੋਂ ਪਟਿਆਲੇ ਤੋਂ ਟ੍ਰੇਨ ਫੜਨੀ ਸਮਝਿਓ ਗੱਲ ਚੰਗੀ ਤਰ੍ਹਾਂ ਦਿਮਾਗ 'ਚ ਵਾੜਿਓ ਸਟੇਸ਼ਨ ਤੋਂ ਟ੍ਰੇਨ ਫੜਨੀ ਹੈ ਬੰਦੇ ਨੇ ਉਹ ਬੰਦਾ ਵੀ ਕੀ ਹੋਇਆ ਵੀ ਉਹਨੇ ਕੀ ਕੀਤਾ ਉਹਨੇ ਸੋਚਿਆ ਵੀ ਆਪਾਂ ਨਾ 4 ਵਜੇ ਉੱਠਾਂਗੇ ਤੇ ਜੇ 4 ਵਜੇ ਤਾਂ ਉੱਠੇਗਾ ਜੇ 9 ਵਜੇ ਸੋਏਗਾ 9 ਵਜੇ ਸੋਵੇਗਾ ਤਾਂ ਹੀ ਗੱਲ ਬਣੇਗੀ 7 ਘੰਟੇ ਸੋਏਗਾ ਸਫ਼ਰ ਕਰਨਾ ਹੈ ਬਈ ਬਾਡੀ ਨੂੰ ਆਰਾਮ ਚਾਹੀਦਾ ਬਣਦਾ ਕੁਦਰਤ ਦਾ ਨਿਯਮ ਹੈ ਬਾਡੀ ਸੌਣਾ ਚਾਹੁੰਦੀ ਹੈ ਨਿਯਮ ਤੋੜ ਨਹੀਂ ਸਕਦੇ ਉਹ ਕੀ ਕਹਿੰਦਾ ਹੈ ਕਿ 9 ਵਜੇ ਆਪਾਂ ਆਰਾਮ 'ਚ ਹੋ ਜਾਓ ਉਹ 9 ਵਜੇ ਆਰਾਮ 'ਚ ਹੋ ਜਾਂਦਾ ਹੈ ਉਸ ਤੋਂ ਬਾਅਦ ਫਿਰ ਨਾ ਜੀ ਉਸ ਆਰਾਮ ਨਾਲ ਸੁੱਤਾ ਡ੍ਰੀਮਲੈਸ ਸਲੀਪ ਉਹਦੀ ਨੀਂਦ ਉਹਦੇ ਸੁਪਨਿਆਂ ਰਹਿਤ ਉਹਦੀ ਨੀਂਦ ਸੀ ਬੜੀ ਸੋਹਣੀ ਨੀਂਦ ਆਈ ਉਹਨੂੰ ਅੱਜ ਬੜੀ ਸੋਹਣੀ ਉਸ ਤੋਂ ਬਾਅਦ ਜੀ ਉਹਨੇ ਸਵੇਰੇ 4 ਵਜੇ ਉੱਠ ਪਿਆ ਆਪਣੇ ਆਪ ਵੀ ਜਾਗ ਆ ਜਾਂਦੀ ਹੈ ਅਲਾਰਮ ਦੀ ਲੋੜ ਹੀ ਨਹੀਂ ਚਲੋ ਜਾਗ ਆ ਗਈ 4 ਵਜੇ ਉੱਠ ਪਿਆ ਅਲਾਰਮ ਲਾਇਆ ਪੂਰੇ 4 ਵਜੇ ਉੱਠ ਕੇ ਪਹਿਲਾਂ ਤੇ ਨਾ ਧਿਆਨ ਨਾਲ ਸੁਣਿਓ ਗੱਲ ਇਹ ਐਦਾਂ ਬਹਿ ਗਿਆ ਚੌਂਕੜਾ ਮਾਰ ਕੇ 5 ਕੁ ਮਿੰਟ ਰਿਲੈਕਸ ਜਿਹਾ ਬੈਠਾ ਸਰੀਰ ਤੇ ਮਨ ਵਿੱਚ ਕੀ ਸੋਚਦਾ ਮਾਲਕਾ ਜਹ ਪ੍ਰਸਾਦ ਸੁਖ ਸੇਜ ਸੋਈ ਤੇਰੀ ਕਿਰਪਾ ਨਾਲ ਹੀ ਸੋਹਣੀ ਸੇਜ ਤੇ ਪਏ ਆ ਬੜੀ ਦੁਨੀਆ ਫੁੱਟਪਾਥਾਂ ਤੇ ਪੈਂਦੀ ਹੈ ਗੱਦਾ ਤੇ ਲੱਗਿਆ ਹੈ ਸਰਾਣਾ ਹੈ ਮੰਜੇ ਤੇ ਪਏ ਆ ਮੰਜਾ ਹੈ ਉੱਤੇ ਤਲਾਈ ਵਿਛਾਈ ਹੈ ਉੱਤੇ ਰਜਾਈ ਲਈ ਹੈ ਯਾਰ ਕਿੱਡੀ ਪਰ ਮਾਲਕ ਜੀ ਤੇਰੀ ਕਿਰਪਾ ਹੈ ਇਦਾਂ ਕਹਿੰਦਾ ਮਨ ਮਾਲਕ ਜੀ ਤੇਰੀ ਕਿੱਡੀ ਕਿਰਪਾ ਵੇਖੋ ਬੰਦਾ ਕਿੰਨਾ ਸ਼ਾਂਤ ਸ਼ਾਂਤ ਹੈ ਨਾ ਅੱਛਾ ਫੇਰ ਕੀ ਹੋਇਆ ਉਹ ਬੰਦਾ ਫਿਰ ਨਹਾਉਣ ਜਾਂਦਾ ਗੀਜ਼ਰ ਔਨ ਕੀਤਾ ਹੈ ਪਾਣੀ ਗਰਮ ਹੋ ਗਿਆ ਆਰਾਮ ਨਾਲ ਪਹਿਲਾਂ ਉਹਨੇ ਕੀ ਕੀਤਾ ਸਾਰੀ ਬਾਡੀ ਦੀ ਮਾਲਿਸ਼ ਕਰਨੀ ਚੰਗੀ ਤਰ੍ਹਾਂ ਵੀ ਅੱਜ ਸਫ਼ਰ ਕਰਨਾ ਹੈ ਤੇ ਥੋੜ੍ਹਾ ਜਿਹਾ ਸਟ੍ਰੈਚ ਕਰਦਾ ਹੈ ਐਕਸਰਸਾਈਜ਼ ਕਰਦਾ ਹੈ ਛਾਲਾਂ ਛੂਲਾਂ ਮਾਰਦਾ ਵੀ ਥੋੜ੍ਹਾ ਜਿਹਾ ਖੋਲ੍ਹ ਲਓ ਸਰੀਰ ਜ਼ਰੂਰੀ ਹੈ ਜੁੜਿਆ ਹੁੰਦਾ ਸਰੀਰ ਸੌਣ ਕਰਕੇ ਥੋੜ੍ਹਾ ਜਿਹਾ ਕੋਈ ਡੰਡ ਬੈਠਕਾਂ ਕਰ ਲਓ ਕੋਈ ਮਾੜਾ ਮੋਟਾ ਹਿੱਲ ਜੁੱਲ ਨੂੰ ਵੀ ਥੋੜ੍ਹਾ ਖੋਲ੍ਹ ਲਓ ਇਹਨੂੰ ਸਰੀਰ ਖੋਲ੍ਹ ਜੇ ਲਿਆ 5 ਕੁ ਮਿੰਟ ਇਹਦੇ ਤੇ ਲਾ ਲਏ ਬੜਾ ਆਨੰਦ ਆਇਆ ਫਿਰ ਉਸ ਤੋਂ ਬਾਅਦ ਉਹਨੇ ਚੰਗੀ ਤਰ੍ਹਾਂ ਬੋਡੀ ਦੀ ਆਪ ਹੀ ਮਾਲਿਸ਼ ਕੀਤੀ ਚੰਗੀ ਤਰ੍ਹਾਂ ਕਰਕੇ ਫਿਰ ਉਹਨੇ ਕੀ ਕੀਤਾ ਨਹਾਉਣ ਤੇ ਵੀ ਪੂਰੀ ਰੀਤ ਨਾਲ ਨਹਾਤਾ ਚੰਗੀ ਤਰ੍ਹਾਂ ਸਾਬਣ ਲਾਇਆ ਰਿਲੈਕਸ ਹੋ ਕੇ ਪੂਰਾ ਵਧੀਆ ਨਹਾਉਣ ਦਾ ਵੀ ਬੜਾ ਆਨੰਦ ਆਇਆ 15 ਮਿੰਟ ਨਹਾਉਣ ਤੇ ਲਾਤੇ ਫਿਰ ਆਰਾਮ ਨਾਲ ਫਰੈਸ਼ ਜਿਹਾ ਹੋ ਕੇ ਤੇ ਆਰਾਮ ਨਾਲ ਬਹਿ ਕੇ ਲਓ ਜੀ ਹੁਣ ਨਿਤਨੇਮ ਕਰਦਾ ਹੈ ਲਾਤਾ ਤਾਂ ਘੰਟਾ ਨਿਤਨੇਮ ਤੇ ਫਿਰ ਅੱਖਾਂ ਬੰਦ ਕਰਕੇ ਵੀ ਬਹਿ ਜਾਂਦਾ ਵਿੱਚ ਵਿੱਚ ਦੀ ਵੀ ਜਪਜੀ ਸਾਹਿਬ ਪੜ੍ਹ ਲਿਆ ਫਿਰ ਬਹਿ ਗਿਆ 5 ਮਿੰਟ ਫਿਰ ਯਾਨੀ ਕਿ ਪੂਰਾ ਟਿਕਿਆ ਹੋਇਆ ਮਨ ਉਸ ਤੋਂ ਬਾਅਦ ਉਸ ਬੰਦੇ ਨੇ ਤਿਆਰ ਹੋਇਆ ਬੜੀ ਰੀਤ ਨਾਲ ਦਸਤਾਰ ਵੀ ਸਜਾਈ ਦਾੜਾ ਵੀ ਵਾਹਿਆ ਚੰਗੀ ਤਰ੍ਹਾਂ ਤੇਲ ਲਾਇਆ ਦਾੜੀ ਨੂੰ ਚੰਗੀ ਤਰ੍ਹਾਂ ਵਾਹਿਆ ਤਿਆਰ ਹੋਇਆ ਉਦੋਂ ਬਾਅਦ ਘਰ ਵਾਲੀ ਕਹਿੰਦੀ ਹੈ ਜੀ ਬਾਹਰਲੀਆਂ ਕਹਿਣਗੀਆਂ ਵੀ ਤੇਰੇ ਲਈ ਬ੍ਰੇਕਫਾਸਟ ਤਿਆਰ ਹੈ ਉਹ ਬ੍ਰੈਡ 'ਚ ਜੈਮ ਜੂਮ ਲਾ ਦੇਣਗੀਆਂ ਇੱਥੋਂ ਵਾਲੀਆਂ ਭੈਣਾਂ ਨੇ ਕਹਿਣਾ ਵੀ ਪਰੌਂਠਾ ਬਣ ਗਿਆ ਤੇਰਾ ਇਦਾਂ ਹੀ ਹੋ ਵੀ ਲੈ ਵੀ ਹੁਣ ਜਾਣਾ ਹੈ ਤੇ ਉਹ ਘਰ ਵਾਲੀ ਦਾ ਕਹਿੰਦਾ ਆ ਜਾ ਫਿਰ ਇੱਥੇ ਬਹਿ ਗਏ ਪਰੌਂਠਾ ਨਾਲੇ ਛਕੀ ਜਾਂਦਾ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਹੈ ਚੱਲ ਉਹਨੂੰ ਵੀ ਕਹਿਤਾ ਵੀ ਸਵਾਦ ਬਹੁਤ ਬਣਿਆ ਉਹ ਵੀ ਖੁਸ਼ ਹੋ ਗਈ ਵੀ ਮੈਂ ਸਵੇਰ ਦੀ ਲੱਗੀ ਸੀ ਮੈਂ ਵੀ ਤੜਕੇ ਦੀ ਉੱਠੀ ਹਾਂ ਜਾਣਾ ਦੇਣੇ ਵੀ ਚੱਲ ਇਹਨੇ ਪਰੌਂਠਾ ਖਾਂਦਾ ਖਾਂਦਾ ਵੀ ਕਹਿੰਦਾ ਵੀ ਤੇਰੇ ਹੱਥਾਂ ਦਾ ਸਵਾਦ ਬਹੁਤ ਖੁਸ਼ ਹੋ ਗਈ ਚੱਲ ਇਹਨੇ ਨਾਲ ਉਹਨੂੰ ਇਹਨੇ ਨਾਲ ਚਾਹੀਦਾ ਉਹਨੂੰ ਖੁਸ਼ੀ ਖੁਸ਼ ਹੋ ਗਈ ਘਰ ਵਾਲੀ ਖੁਸ਼ ਹੈ ਉਹ ਖੁਸ਼ ਹੈ ਇਹ ਹੁਣ ਕਹਿੰਦਾ ਵੀ ਬੱਚੇ ਸਕੂਲ ਜਾਣ ਦੇ ਠਾ ਲਾਇਆ ਚਲੋ ਨਿਆਣਿਆਂ ਨੂੰ ਠਾ ਲਿਆ ਕੋਲ ਬਹਿ ਕੇ ਕਦੋਂ ਆਏਗਾ ਕਹਿੰਦਾ ਮੈਂ ਆਉਂ ਦੱਸਦੇ ਨੇ ਵੀ ਮੈਂ 4-5 ਦਿਨਾਂ ਨੂੰ ਮੁੜ ਆਉਂਗਾ ਉਹਨਾਂ ਨੂੰ ਮਿਲਦਾ ਹੈ ਹੋਰ ਭਾਈ ਪੜ੍ਹਾਈ ਕਿਵੇਂ ਚੱਲਦੀ ਹੈ ਸਾਰਾ ਕੁਝ ਪੁੱਛਦਾ ਅੱਧਾ ਘੰਟਾ ਬੱਚਿਆਂ ਤੇ ਲਾਇਆ ਬੱਚੇ ਪੂਰੇ ਖੁਸ਼ ਨੇ ਵੀ ਪਾਪਾ ਸਾਡਾ ਬਹੁਤ ਚੰਗਾ ਮਿਲ ਕੇ ਗਿਆ ਟਾਈਮ ਦਿੱਤਾ ਬਹਿ ਕੇ ਗੱਲਾਂ ਮਾਰਦਾ ਸਾਰਾ ਕੁਝ ਪੁੱਛ ਲਿਆ ਹੁਣ ਸੁਣਿਓ ਉਸ ਤੋਂ ਬਾਅਦ ਉਹ ਬੰਦਾ ਨਾ ਜੀ ਗੱਡੀ 'ਚ ਬਹਿੰਦਾ ਹੈ ਚਾਹੇ ਮੋਟਰਸਾਈਕਲ ਤੇ ਹੈ ਚਾਹੇ ਗੱਡੀ ਤੇ ਗੱਡੀ 'ਚ ਬਹਿ ਕੇ ਵੀ ਬਾਣੀ ਦੀ ਟੇਪ ਚੱਲਦੀ ਜਾਂਦੀ ਹੈ ਐਂ ਹੌਲੀ ਹੌਲੀ ਜਾਂਦਾ ਵੀ ਚੱਲ ਯਾਰ 50 ਦੀ ਸਪੀਡ ਤੇ ਚੱਲਦੇ ਹਾਂ ਕਿਹੜਾ ਅੱਗ ਲੱਗੀ ਹੈ ਵੀ ਟਾਈਮ ਬਥੇਰਾ ਪਿਆ ਆਰਾਮ ਨਾਲ ਹੀ ਜਾਏਗਾ ਹੁਣ ਅੱਗੇ ਜਾ ਕੇ ਉਹਨੇ ਟ੍ਰੇਨ ਫੜਨੀ ਹੈ ਹੁਣ ਆਰਾਮ ਨਾਲ ਉੱਥੇ ਬਹਿ ਕੇ ਵੀ ਆਰਾਮ ਨਾਲ ਸਟੇਸ਼ਨ ਤੇ ਵੀ ਕਹਿੰਦਾ ਵੀ ਕਾਫੀ ਚਾਹ ਪੀਓ ਥੋੜ੍ਹੀ ਜਿਹੀ ਟਾਈਮ ਵਾਧੂ ਪਿਆ ਆਰਾਮ ਨਾਲ ਟ੍ਰੇਨ ਫੜੀ ਤੇ ਚੱਲਿਆ ਗਿਆ ਇਹ ਇੱਕ ਬੰਦਾ ਹੈ ਤੁਸੀਂ ਇਹ ਵੇਖ ਲਓ ਵੀ ਆਨੰਦੇ ਦਾ ਇੱਕ ਮਿੰਟ ਵੀ ਖਰਾਬ ਨਹੀਂ ਹੋਇਆ ਰਾਸੀ ਰਸ ਹੈ ਇਹਦੀ ਜਦੋਂ ਤੋਂ ਉੱਠਿਆ ਰੱਬ ਨਾਲ ਜੁੜਿਆ ਹੋਇਆ ਸਾਰੇ ਖੁਸ਼ ਨੇ ਆਪ ਜੁੜਿਆ ਤੇ ਬੱਚੇ ਵੀ ਸਭ ਜ਼ਿੰਮੇਵਾਰੀਆਂ ਇਹ ਨਿਭਾ ਰਿਹਾ ਪੂਰੀਆਂ ਦੂਜਾ ਪੁਆਇੰਟ ਦੇਖੋ ਅਗਲੀ ਗੱਲ ਸੁਣੋ ਇੱਕ ਬੰਦਾ ਉਹ ਹੈ ਜਿਹੜਾ ਫੇਸਬੁੱਕ ਤੇ ਰਾਤ ਰੱਖਿਆ ਲੱਗਿਆ ਰਿਹਾ ਫਿਲਮ ਵਧੀਆ ਆਈ ਸੀ 1 ਵਜਾ 10 ਸੌਣ ਲੱਗੇ ਇੱਕ ਵਜਾ ਪ੍ਰੈਕਟੀਕਲ ਲਾਈਫ ਗਲਤ ਹੈ ਨਾ ਜੇ ਜੇ ਤੁਹਾਡੀ ਪ੍ਰੈਕਟੀਕਲ ਲਾਈਫ ਗਲਤ ਹੈ ਸਾਰਾ ਕੁਝ ਹੀ ਗਲਤ ਹੋ ਜਾਂਦਾ ਤੁਸੀਂ ਦੇਖਿਓ ਹੁਣ ਤਜਰਬਾ ਕਰਿਓ ਸੁਣੋ ਉਹਨੇ 12-1 ਵਜਾ ਫੇਸਬੁੱਕ ਤੇ ਲੱਗਾ ਰਿਹਾ ਟੀਵੀ ਵੇਖਦਾ ਰਿਹਾ ਜਾਂ ਗੱਪਾਂ ਮਾਰਦਾ ਰਿਹਾ ਜੋ ਮਰਜ਼ੀ ਲਾ ਲਓ ਉਹਨੇ 1 ਵਜਾ ਸੌਣ ਲੱਗੇ ਹੁਣ ਜਿਹੜਾ 1 ਵਜੇ ਉੱਠਿਆ ਉਹ 4 ਵਜੇ ਕਿਵੇਂ ਉੱਠੇ ਨਾ ਤਾਂ ਉਹਦੀ ਬੋਡੀ ਚਾਰਜ ਹੋਈ ਸੈੱਲ ਉਹਦੇ ਸਾਰੇ ਹੀ ਉਲਝ ਗਈ ਤਾਣੀ ਜਾਗ ਆਉਣੀ ਸੀ 4 ਵਜੇ ਤੇ ਜਾਗ ਆਈ 6 ਵਜੇ ਫਿਰ ਇਹਨੇ ਪਤਾ ਕੀ ਕੀਤਾ ਛਾਲ ਹੀ ਮਾਰੀ ਬਸ ਫਿਰ ਇਹ ਕਹੇਗਾ ਜੈ ਪ੍ਰਸਾਦ ਸੁੱਖ ਸੇਜ ਸੋਈ ਇਹ ਕਿਤੇ ਔੜਦੀ ਆ ਉੱਥੇ ਐਂ ਮਾਰੀ ਛਾਲ ਬਸ ਜਿਵੇਂ ਬਸ ਵੀ ਪਾਵੇ ਚ ਭਾਵੇਂ ਗੋਡਾ ਹੀ ਵੱਜ ਜੇ ਇਹਦਾ ਛਾਲ ਮਾਰੀ ਵੀ ਉੱਠ ਕੇ ਛੇਤੀ ਛੇਤੀ ਬਸ ਹੁਣ ਫਿਰ ਬਈ ਫਿਰ ਇਹ ਕਹਿੰਦਾ ਵੀ ਬ੍ਰਸ਼ ਵੀ ਐਂ ਮਾੜਾ ਮੋਟਾ ਜਿਹਾ ਕਰਕੇ ਨਹਾਉਣਾ ਘਰ ਵਾਲੀ ਕਹਿੰਦੀ ਨਹਾਲਾ ਹੈ ਕਹਿੰਦੇ ਰਹਿ ਨਹੀਂ ਦੇ ਨਹਾਉਣ ਨੂੰ ਰਹਿਣ ਟਾਈਮ ਬਾਹਲਾ ਲੱਗਦਾ ਨਹਾਤਾ ਨਹੀਂ ਮਾਲਿਸ਼ ਇਹਨੇ ਕੀ ਕਰਨੀ ਸੀ ਨਹਾਤਾ ਹੀ ਨਹੀਂ ਨਾ ਕੋਈ ਸਟ੍ਰੈਚ ਕੀਤਾ ਨਾ ਕੋਈ ਡੰਡ ਪੈਡ ਕੱਖ ਵੀ ਨਹੀਂ ਸਾਰਾ ਤਾਂ ਸੱਤਿਆਨਾਸ਼ ਕਰ ਲਿਆ ਫੇਸਬੁੱਕ ਨੇ ਰਾਤ ਜਦ ਟੀਵੀ ਨੇ ਕਰਤਾ ਰਾਤ ਸਾਰੀ ਰਾਤ 1-2 ਵਜਾ ਤੱਕ ਗੱਪਾਂ ਮਾਰਦੇ ਨੇ ਹੁਣ ਕਿੱਥੇ ਅੱਛਾ ਹੁਣ ਇਹ ਛਫਟਾ ਫਟ ਪੱਗ ਵੀ ਕਾਹਦੀ ਬੰਨਣੀ ਸੀ ਨਾ ਕੋਈ ਦਾੜੀ ਬਾਈ ਨਾ ਅਈ ਬਸ ਰੋਲ ਕਚੋਲਾ ਜਾ ਕਰਕੇ ਘਰ ਵਾਲੀ ਕਹਿੰਦੀ ਉਹ ਆਈ ਫਿਰ ਪਰੌਂਠਾ ਤੇ ਖਾਲ ਪਰੇ ਲੈ ਜਾ ਮੈਨੂੰ ਕੋਈ ਪਰੌਂਠਾ ਨਹੀਂ ਦੇਦਾ ਲੈ ਉਹਦਾ ਐਡਾ ਮੂੰਹ ਸੁੱਜ ਗਿਆ ਔਰ ਸੁੱਜਣਾ ਹੀ ਹੈ ਅਗਲੀ ਕਹਿੰਦੀ ਮੈਂ 4 ਵਜੇ ਉੱਠੀ ਫਿਰਦੀਆਂ ਨੇ ਖਾਦਾ ਹੀ ਨਹੀਂ ਵੀ ਬਿਨਾ ਖਾਦਾ ਹੀ ਭੱਜ ਗਿਆ ਅਗਲੀ ਚਾਹੁੰਦੀ ਸੀ ਵੀ ਤੂੰ ਐਂ ਕਹਿ ਵੀ ਸ਼ਾਬਾਸ਼ ਵਧੀਆ ਬਣਾਇਆ ਉਹ ਸਵੇਰ ਦੀ ਲੱਗੀ ਉਹ ਆ ਰੋਟੀ ਤੇ ਖਾ ਲਓ ਜੀ ਆ ਬੱਚੇ ਕਹਿੰਦੇ ਸੀ ਮਿਲਣਾ ਹੈ ਬੱਚਿਆਂ ਨੂੰ ਥਾਵਾਂ ਤੋਂ ਰਹਿਣ ਦੇ ਨਿਆਣਿਆਂ ਨੂੰ ਛੱਪ ਕੱਪ ਆ ਕੇ ਮਿਲ ਲੂੰਗਾ ਕਿਧਰੇ ਵੀ ਭੱਜੇ ਜਾਂਦੇ ਨਿਆਣੇ ਏਦਾਂ ਹੀ ਹੈ ਕਿਧਰੇ ਨੇ ਨਿਆਣੇ ਭੱਜ ਚੱਲੇ ਇੱਥੇ ਹੀ ਰਹੇ ਕਿਹੜਾ ਕਿਤੇ ਚੱਲੇ ਭੱਜ ਗਿਆ ਲੈ ਗੱਡੀ 'ਚ ਬਹਿ ਗਿਆ ਨਾ ਰੋਟੀ ਖਾਧੀ ਨਾ ਚਾਹ ਪੀਤੀ ਘਰ ਵਾਲੇ ਵੀ ਬੱਚੇ ਵੀ ਰਸਾਲੇ ਤੇ ਘਰ ਵਾਲੀ ਦਾ ਵੀ ਮੂੰਹ ਬਣ ਗਿਆ ਏਡਾ ਸਾਰਾ ਕੁਝ ਹੀ ਖਰਾਬ ਕਰ ਲਿਆ ਨਿਤਨੇਮ ਇਹਨੇ ਕੀਤਾ ਹੀ ਨਹੀਂ ਐਕਸਰਸਾਈਜ਼ ਇਹਨੇ ਕੋਈ ਨਹੀਂ ਕੀਤੀ, ਨਹਾਤਾ ਹੀ ਨਹੀਂ ਬੰਦਾ। ਹੋਰ ਤੇ ਗੱਲਾਂ ਦੇ ਗੱਲਾਂ, ਉਦੋਂ ਬਾਅਦ ਸੁਣੋ, ਉਦੋਂ ਬਾਅਦ ਨਾ ਉਹ ਬੰਦਾ ਗੱਡੀ 'ਚ ਬੈਠਾ, ਸਪੀਡ ਤੇ ਜ਼ਿਆਦਾ ਜਾ ਰਿਹਾ ਸੀ, ਰਾਹ 'ਚ ਪੁਲਿਸ ਵਾਲਿਆਂ ਨੇ ਰੋਕ ਲਿਆ, ਕਹਿੰਦੇ ਚਲਾਨ ਕੱਟਾਂਗੇ ਤੇਰਾ ਹੁਣ ਚਲਾਨ। ਉਹ ਹੋਰ ਸਟ੍ਰੈਸ ਪੈ ਗਿਆ, ਮੇਰੀ ਗੱਡੀ ਲੰਘ ਗਈ, ਜਦੋਂ ਉੱਥੇ ਪਹੁੰਚੇਗਾ ਟ੍ਰੇਨ ਲੰਘ ਗਈ। ਹੁਣ ਇਹ ਹੁਣ ਨਾ ਜੀ ਉੱਥੇ ਬੈਠਾ ਹੈ ਏਅਰਪੋਰਟ ਤੇ, ਮੰਨ ਲਓ ਭਾਵੇਂ ਤੁਸੀਂ ਰੇਲਵੇ ਸਟੇਸ਼ਨ ਤੇ, ਮੰਨ ਲਓ ਸਟੇਸ਼ਨ ਤੇ ਬਹਿ ਕੇ ਨਾ ਬਾਹਰ ਟੇਬਲ ਜੇ ਦੇ ਉੱਤੇ ਜਿਹੜੇ ਹੁੰਦਾ ਬੈਂਚ ਜਿਹਾ, ਉੱਥੇ ਬੈਠਾ ਪਤਾ ਕੀ ਸੋਚਦਾ ਹੈ, ਲਓ ਜੀ ਹੁਣ ਐਂ ਕਰੀਏ ਥੋੜਾ ਚਿਰ ਮੈਡੀਟੇਸ਼ਨ ਕਰੀਏ, ਕੀ ਕਰੀਏ, ਕਹਿੰਦਾ ਜੀ ਸਿਮਰਨ ਕਰਦੇ ਆ, ਚਲੋ ਟਾਈਮ ਪਿਆ ਸ਼ਾਮ ਨੂੰ, ਹੁਣ ਤੇ ਜਾਣੀ ਟ੍ਰੇਨ ਲੇਟ ਹੈ, ਲੈ ਹੁਣ ਐਂ ਕਰਦੇ ਆ ਅੱਖਾਂ ਬੰਦ ਕਰਕੇ ਸਿਮਰਨ ਕਰੀਏ ਜਾਂ ਬਾਣੀ ਦੇ ਅਰਥ ਪੜ੍ਹ ਲੈਂਦੇ ਆ ਹੁਣ ਨਿਤਨੇਮ। ਹੁਣ ਤੁਸੀਂ ਮੈਨੂੰ ਜਦ ਦੱਸੋ ਜਰਾ ਵੀ ਇਸ ਬੰਦੇ ਦਾ ਨਿਤਨੇਮ 'ਚ ਮਨ ਲੱਗੂ, ਬਾਡੀ ਵਿੱਚ ਵੀ ਸਟ੍ਰੈਸ ਹੈ, ਘਰ ਵਾਲੀ ਦਾ ਮੂੰਹ ਬਣਿਆ ਪਿਆ, ਉਹ ਤੇ ਕੰਮ ਖਰਾਬ ਕਰ ਲਿਆ ਇਹਨੇ ਸਾਰਾ, ਦਿਮਾਗ 'ਚ ਇੱਦਾਂ ਹੀ ਆਈ ਜੋ ਵੀ ਕੀ ਸੋਚੂ ਹੁਣ, ਮੈਂ ਉਹਨੂੰ ਫੋਨ ਕਰਾਂ ਕਿ ਨਾ ਕਰਾਂ, ਚੱਲ ਆ ਕੇ ਮਨਾ ਲਾਂਗਾ, ਕਿੰਨਾ ਕੁਝ ਚੱਲਦਾ ਵੇਖੋ, ਉਲਝ ਗਈ ਸਾਰੀ ਦਾਣੀ, ਚਲਾਨ ਕੱਟਿਆ ਗਿਆ ਇਹਦਾ, ਸਾਰੇ ਕੰਮ ਖਰਾਬ ਕਰਕੇ, ਤੇ ਹੁਣ ਉਹ ਬੰਦੇ ਦਾ ਨਿਤਨੇਮ 'ਚ ਮਨ ਲੱਗੂ, ਦੱਸ ਦਿਓ ਜਰਾ, ਲੱਗ ਜੂ ਸਿਮਰਨ 'ਚ ਮਨ ਲੱਗੇਗਾ ਉਹਦਾ, ਕੱਖ ਵੀ ਨਹੀਂ। ਤੇ ਜਿਹੜਾ ਦੂਜਾ ਹੈ ਉਹ ਜਿਹੜਾ ਦੂਜਾ ਸੀ ਉਹ ਕੋਲ ਬੈਠਾ ਹੈ, ਉਹਨੂੰ ਕਹਿੰਦਾ ਆ ਜਾ ਆਪਾਂ ਸਿਮਰਨ ਕਰੀਏ, ਕਹਿੰਦਾ ਮੈਂ ਤੇ ਜਦੋਂ ਦਾ ਸਵੇਰ ਦਾ ਉੱਠਿਆ ਮੇਰਾ ਤੇ ਸਿਮਰਨ ਹੋ ਹੀ ਰਿਹਾ, ਆਖੋ
ਸਤਨਾਮ
ਮੇਰਾ ਤੇ ਸਿਮਰਨ ਹੋ ਰਿਹਾ। ਸਿਮਰਨ ਦਾ ਹੁਣ ਦੋਵਾਂ ਚੋਂ ਪਤਾ ਕਿਵੇਂ ਲੱਗੇ, ਲੈ ਹੁਣ ਜੇ ਕੋਈ ਬੰਦਾ ਸੁਣੇ ਇੱਕ ਗੱਲ ਹੋਰ ਸੁਣ ਲਓ ਵੀ ਜੇ ਕੋਈ ਬੰਦਾ ਬਾਹਰੋਂ ਆਵੇ ਉਹ ਐਂ ਵੇਖੇ ਵੀ ਇੱਕ ਬੰਦਾ ਤੇ ਆ ਬੈਠਾ, ਇਹ ਤੇ ਐਰ ਆਰਾਮ ਨਾਲ ਇੱਕ ਸਿਮਰਨ ਅੱਖਾਂ ਬੰਦ ਕਰਕੇ ਕਰਦਾ, ਆਹ ਬੜੀ ਸਿਮਰਨ ਵਾਲੀ ਰੂਹ ਹੈ, ਸਿਮਰਨ ਵਾਲੀ ਰੂਹ ਉਹ ਹੈ ਜਿਹਨੇ ਹਰ ਚੀਜ਼ ਸਹੀ ਕੀਤੀ ਹੈ, ਰੱਬ ਨੂੰ ਯਾਦ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ, ਉਹਦੀ ਪ੍ਰੈਕਟੀਕਲ ਲਾਈਫ ਬੜੀ ਵਧੀਆ ਹੈ। ਹਮੇਸ਼ਾ ਹੀ ਹੁੰਦਾ ਜੀ ਅਸੀਂ ਆਪਣੀ ਗੱਲ ਕਰਦਾ ਮੈਂ ਵੀ ਜੇ ਤੇ ਤੁਰੀਏ ਵੇਲੇ ਨਾਲ, ਤੇ ਫਿਰ ਫੋਨ ਕਰਕੇ ਕਹੀਦਾ ਵੀ ਗੱਡੀਆਂ ਹੌਲੀ ਚੱਲੋ ਵੀ ਟਾਈਮ ਬਥੇਰਾ ਪਿਆ, ਆਰਾਮ ਨਾਲ ਚੱਲਦੇ ਆ, ਹੁਣ ਅੱਜ ਆਇਆ ਤਾਂ 50 ਦੀ ਸਪੀਡ ਤੇ ਆਇਆ, ਹੌਲੀ ਹੌਲੀ ਪਹਿਲਾਂ ਹੀ ਤੁਰ ਪਏ ਸੀ, ਤੇ ਜਿੱਦਣ ਲੇਟ ਹੋ ਜਾਈਏ ਫਿਰ ਤੁਸੀਂ ਵੇਖ ਲਓ ਵੀ 5-4 ਗੱਡੀਆਂ, ਐਂ ਲੱਗਦਾ ਵੀ ਕੋਈ ਨਿਆਣਾ ਹੀ ਨਾ ਥੱਲੇ ਆ ਜਾਏ, ਕੋਈ ਕੁੱਤਾ ਹੀ ਨਾ ਥੱਲੇ ਆ ਜਾਏ, ਪਤਾ ਹੀ ਨਹੀਂ ਲੋਕੀ ਤੇ ਵੈਸੇ ਹੀ ਵਿਰੁੱਧ ਹੋਣ ਨੂੰ ਤਿਆਰ ਹੀ ਬੈਠੇ, ਵੀ ਮਾੜਾ ਜਾ ਕੇ ਤੇ ਕੁਝ ਹੋ ਗਿਆ ਕਹਿਣਗੇ ਪਾਪਿਆਂ ਨੂੰ ਅੱਗ ਲੱਗੀ ਹੁੰਦੀ ਹੈ ਇਹਨਾਂ ਦੀ ਗੱਡੀਆਂ ਭੰਨੋ ਪਹਿਲਾਂ, ਵੀ ਤਿਆਰ ਹੀ ਬੈਠੇ ਆ ਬਈ ਇਹ ਤੇ ਉਦੋਂ ਫਿਰ ਦਿਲ ਐਂ ਕਰਦਾ ਹੁੰਦਾ ਵੀ ਹਾਏ ਲੇਟ ਹੋ ਗਿਆ, ਉਧਰੋਂ 2 ਵਜੇ ਤੋਂ ਪਹਿਲਾਂ ਪਹੁੰਚਣਾ ਸੀ, ਸੰਗਤ ਪਹੁੰਚੋ ਕਹਿਣਗੇ ਵੀ ਲਿਆਏ ਨਹੀਂ ਆ 15 ਮਿੰਟ ਲੇਟ ਕਰਤਾ, ਵੀ ਉਦੋਂ ਟਾਈਮ ਤੋਂ ਪਹਿਲਾਂ ਜਾਈਏ 5 ਮਿੰਟ, ਤੇ ਜਿੱਦਣ ਉਹ ਹੋ ਜਾਂਦਾ ਕੰਮ ਉਦੋਂ ਫਿਰ ਐਸੀ ਹਫੜਾ ਦਫੜੀ ਮੱਚਦੀ ਏ, ਇੱਥੇ ਆ ਕੇ ਬਹਿ ਕੇ ਏਦਾਂ ਰਿਲੈਕਸ ਕੀ ਰਹਿਣਾ ਹੈ, ਉੱਥੇ ਤੇ ਫਿਰ ਅੱਗ ਲੱਗੀ ਵਾਲਿਆਂ ਵਾਂਗੂ ਸ਼ੁਰੂ ਕਰਾਂਗੇ, ਫਿਰ ਫਿਰ ਦੱਸੋ ਤੁਸੀਂ ਕਿ ਕਾਹਦਾ ਆਨੰਦ ਆਏਗਾ। ਮੈਂ ਕਹਿਣਾ ਇਹ ਚਾਹੁੰਦਾ ਕਿ ਜਦੋਂ ਤੁਹਾਡੀ ਲਾਈਫ ਸਟਾਈਲ ਕਿੱਦਾਂ ਦਾ, ਇੱਥੋਂ ਭਗਤੀ ਦਾ ਪਤਾ, ਹਰ ਚੀਜ਼ ਨੂੰ ਸਹੀ ਕਰੋ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸਿੱਖੋ, ਸਭ ਤੋਂ ਵੱਡੀ ਜ਼ਿੰਮੇਵਾਰੀ ਰੱਬ ਜੀ ਦੀ ਪਤਾ ਕੀ ਮਿਲੀ ਹੈ, ਆ ਸਰੀਰ ਮਿਲਿਆ, ਆ ਸਰੀਰ ਮਿਲਿਆ ਜੀ, ਆ ਜ਼ਿੰਮੇਵਾਰੀ ਹੈ ਵੀ ਹੁਣ ਇਹਨੂੰ ਮੇਨਟੇਨ ਰੱਖਣਾ ਤੂੰ, ਤੇ ਜਿਹੜਾ ਬੰਦਾ ਸਰੀਰ ਦੀ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ ਉਹ ਰੱਬ ਦੀਆਂ ਪੰਥ ਦੀਆਂ ਜ਼ਿੰਮੇਵਾਰੀਆਂ ਕੀ ਨਿਭਾਏਗਾ, ਜ਼ਿੰਮੇਵਾਰੀਆਂ ਕੀ ਨਿਭਾਏਗਾ ਉਹ, ਵੀ ਇੱਥੇ ਆ ਗਿਆ ਢਿੱਡ ਉਹਦਾ ਜ਼ਿੰਮੇਵਾਰੀ, ਉਹ ਜਿਹੜੇ ਬੰਦੇ ਨੂੰ ਸਰੀਰ ਦੀ ਜ਼ਿੰਮੇਵਾਰੀ ਦਾ ਨਹੀਂ ਪਤਾ ਉਹ ਬਾਕੀ ਦੀਆਂ ਜ਼ਿੰਮੇਵਾਰੀਆਂ ਕੀ ਨਿਭਾਏਗਾ, ਰੱਬ ਦੀ ਦਿੱਤੀ ਦਾਤ ਨੂੰ ਜਿੰਨੇ ਸੰਭਾਲਿਆ ਹੀ ਨਹੀਂ ਯਾਰ, ਰੱਬ ਦਾ ਦਿੱਤਾ ਸਰੀਰ ਸੀ, ਆ ਸਰੀਰ ਦੀ ਜ਼ਿੰਮੇਵਾਰੀ ਨਹੀਂ ਨਿਭਾਈ ਜਿੰਨੇ ਬਾਕੀ ਕੀ ਨਿਭਾ ਲੂ, ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੇ, ਆ ਸਰੀਰ ਮਿਲਿਆ ਸੀ ਤੈਨੂੰ, ਇਹਨੂੰ ਸਾਂਭਣਾ ਨਹੀਂ ਸੀ, ਇਹਦੀ ਸੰਭਾਲ ਨਹੀਂ ਸੀ ਕਰਨੀ, ਜੇ ਤਲਿਆ ਖਾਣਾ ਪੈਂਦਾ ਵਿਆਹਾਂ ਵਿੱਚ ਜਾਂਦੇ ਹੋ ਤੇ ਫਿਰ ਐਕਸਰਸਾਈਜ਼ ਕਰਨੀ ਨਹੀਂ ਸੀ ਚਾਹੀਦੀ, ਭੱਜਣਾ ਨਹੀਂ ਸੀ ਚਾਹੀਦਾ, ਮਾੜਾ ਮੋਟਾ ਇਹਨੂੰ ਖੋਲਣਾ ਨਹੀਂ ਸੀ ਚਾਹੀਦਾ, ਇਹ ਜ਼ਿੰਮੇਵਾਰੀ ਸੀ। ਤੇ ਜਦੋਂ ਆਪਾਂ ਫੌਜੀ ਭਰਤੀ ਹੋ ਜਾਈਏ ਉੱਥੇ ਬਥੇਰਾ ਕੁਝ ਕਰਨਾ ਪੈਂਦਾ, ਉੱਥੇ ਬੰਦਾ ਜ਼ਿੰਮੇਵਾਰੀਆਂ ਡੰਡੇ ਤੋਂ ਡਰਦਾ ਨਿਭਾਉਂਦਾ ਹੈ, ਫਿੱਟ ਹੋ ਜਾਂਦੇ ਨੇ ਸਰੀਰ, ਭਰਤੀ ਹੋਣ ਤੋਂ ਪਹਿਲਾਂ ਭੱਜਦੇ ਆ ਸਾਡੇ ਨੌਜਵਾਨ, ਇਹ ਸਾਰੀ ਜ਼ਿੰਦਗੀ ਦੀ ਆਦਤ ਬਣਾਓ ਵੀ ਮੇਰੀ ਜ਼ਿੰਮੇਵਾਰੀ ਹੈ, ਅਜੇ ਸਰੀਰ ਦੀ ਜ਼ਿੰਮੇਵਾਰੀ ਮੈਂ ਨਾ ਸਮਝਿਆ, ਇਹਦੇ ਤੋਂ ਪੈਦਾ ਹੋਣ ਵਾਲਿਆਂ ਦੀ ਜ਼ਿੰਮੇਵਾਰੀ ਕੀ ਸਮਝੂ, ਆਖੋ ਸਤਨਾਮ, ਵੀ ਸਰੀਰ ਦੀ ਜ਼ਿੰਮੇਵਾਰੀ ਤਾਂ ਮੈਂ ਸਮਝ ਨਹੀਂ ਸਕਿਆ, ਬਾਕੀ ਕੀ ਸਮਝ ਜੂ ਮੈਂ, ਪੰਥ ਦੀਆਂ ਜ਼ਿੰਮੇਵਾਰੀਆਂ ਸਾਂਭ ਲਾਂਗੇ ਅਸੀਂ। ਜ਼ਿੰਮੇਵਾਰੀ ਦੇ ਦੀ ਨਹੀਂ ਸਮਝੀ ਸਮਝਣੀ ਆਉਂਦੀ। ਇਸ ਕਰਕੇ ਭਾਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੋ, ਆਪਣੇ ਆਪ ਨਾਲ ਧੋਖਾ ਨਾ ਕਰੋ ਤੇ ਸਾਰੀ ਜ਼ਿੰਦਗੀ ਨੂੰ ਬੰਦਗੀ ਬਣਾਉਣ ਦੀ ਜਾਚ ਸਿੱਖ ਲਓ। ਗੁਰੂ ਜੀ ਸਾਡੇ ਕੀ ਸਿਖਾਉਂਦੇ ਐ? ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸਮਾ, ਹਾਥ ਪਾਉ ਕਰ ਕਾਮ ਸਭ ਪਰ ਚੀਤ ਨਿਰੰਜਿਤ ਮਾਲਕ ਨਾਲ ਜੋੜ ਕੇ ਰੱਖੀ। ਗਲਤ ਕੰਮ ਜ਼ਿੰਦਗੀ 'ਚ ਕੋਈ ਨਾ ਕਰੀ, ਫਿਰ ਵੇਖਿਓ ਸਾਰਾ ਕੁਝ ਸਹੀ ਹੁੰਦਾ। ਪਰ ਜੇ ਸਿਸਟਮ ਖਰਾਬ ਕਰਨਾ ਹੈ ਤੇ ਇੱਕ ਗੱਲ ਹੋਰ ਵੀ ਵਿੱਚ ਦੀ ਕਹਿ ਦਿਆਂ, ਜਿਹੜਾ ਬੰਦਾ ਲੇਟ ਹੋਇਆ ਸੀ ਉਹ ਭਾਵੇਂ 1 ਵਜੇ ਤੱਕ ਸਹਿਜ ਪਾਠ ਕਰਦਾ ਲੇਟ ਹੋ ਜੇ, ਨਹੀਂ ਤੈਨੂੰ ਸਹਿਜ ਪਾਠ ਦਾ ਵੀ ਟਾਈਮ ਬਣਾਉਣਾ ਪੈਣਾ ਵੀ 9 ਵਜੇ ਮੈਂ ਆਰਾਮ ਕਰਨਾ, ਸਹਿਜ ਪਾਠ ਮੈਂ ਸ਼ਾਮ ਨੂੰ 7 ਤੋਂ 9 ਕਰਾਂਗਾ, ਉਹਦਾ ਵੀ ਟਾਈਮ ਟੇਬਲ ਬਣਾਉਣਾ ਪੈਣਾ। ਸਹਿਜ ਪਾਠ ਨੇ ਤੈਨੂੰ ਸਹੀ ਸਿਸਟਮ ਤੇ ਸਿਖਾਉਣਾ ਤੇ ਸਿਸਟਮ ਨਿਕਲਿਆ ਫਿਰਦਾ ਸਾਰਾ ਹੀ, ਸਾਰਾ ਕੁਝ ਭੁੱਲੇ ਫਿਰਦੇ ਆ ਆਪਾਂ। ਇਸ ਕਰਕੇ ਧੋਖਾ ਨਾ ਕਰੀਏ, ਜਿੱਥੇ ਡਿਊਟੀ ਕਰਦੇ ਆ ਜਿੱਥੇ ਜੌਬ ਕਰਦੇ ਆ ਸਹੀ ਕਰੀਏ, ਆਪਣੀਆਂ ਜ਼ਿੰਮੇਵਾਰੀਆਂ ਨਿਭਾਣੀਆਂ। ਵਫਾਦਾਰੀ ਵਫਾਦਾਰੀ, ਅੱਜ ਮੈਂ ਨਾ ਇੱਕ ਵਫਾਦਾਰ ਦੀ ਗੱਲ ਪੜ੍ਹਦਾ ਸੀ, ਬੜਾ ਚੰਗਾ ਲੱਗਿਆ ਮੈਨੂੰ। ਸੰਜਮ ਰਾਏ ਇੱਕ ਬੜਾ ਨਿਕਟਵਰਤੀ ਸੀ ਪ੍ਰਿਥਵੀ ਰਾਜ ਦਾ, ਇਹ 11ਵੀਂ ਸਦੀ ਦੇ ਵਿੱਚ ਕਹਿ ਲਓ ਤੁਸੀਂ ਵੀ ਹੁਣ ਚੱਲਦੀ ਹੈ 20ਵੀਂ ਸਦੀ, 11ਵੀਂ ਸਦੀ ਵਿੱਚ ਅੱਜ ਤੋਂ 900 ਸਾਲ ਪਹਿਲਾਂ ਭਾਰਤ ਦੇ ਉੱਤੇ ਤੇ ਪ੍ਰਿਥਵੀ ਰਾਜ ਨੇ ਉਸ ਵੇਲੇ ਰੋਕਿਆ ਹਮਲਾ ਕਰਨ ਵਾਲੇ ਨੂੰ। ਹੁਣ ਜਦੋਂ ਉਹ ਪਾਣੀਪਤ ਦੇ ਵਿੱਚ ਇਹਨਾਂ ਨੇ ਜਾ ਕੇ ਜਦੋਂ ਮੁਕਾਬਲਾ ਕੀਤਾ, ਚਲੋ ਹੁਣ ਉਹਦੇ ਅੱਗੇ ਕੋਈ ਨਹੀਂ ਸੀ ਖੜਨ ਵਾਲਾ, ਸਾਰੇ ਭਾਰਤ ਵਿੱਚ ਕੋਈ ਉਹਦੇ ਅੱਗੇ ਖੜਨ ਵਾਲਾ ਨਹੀਂ ਸੀ ਤੇ ਪ੍ਰਿਥਵੀ ਰਾਜ ਖੜਿਆ। ਉਸ ਤੋਂ ਬਾਅਦ ਇਹਦੇ ਨਾਲ ਦਾ ਇਹਦਾ ਨੌਕਰ ਹੈ, ਇਹਦਾ ਸਾਥੀ ਹੈ, ਮਾਫ ਕਰਨਾ ਸਾਥੀ, ਵਫਾਦਾਰ ਹੈ ਸੰਜਮ ਰਾਏ, ਬੜਾ ਪਿਆਰਾ, ਬਹੁਤ ਪਿਆਰ ਕਰਦਾ ਹੈ ਪ੍ਰਿਥਵੀ ਰਾਜ ਨੂੰ। ਉਸ ਵੇਲੇ ਉਹ ਆਏ ਹੋਏ ਧਾਵਾ ਕਰਕੇ ਆਏ ਹੋਏ ਦੇ ਜਦੋਂ ਦੰਦ ਖੱਟੇ ਕੀਤੇ, ਉਹ ਰਾਤ ਨੂੰ ਆਪਣੀ ਜਾਨ ਬਚਾ ਕੇ ਭੱਜੇ, ਦਿੱਲੀ ਦੇ ਤਖਤ ਤੇ ਕਬਜ਼ਾ ਨਹੀਂ ਕਰ ਸਕੇ। ਚਲੋ ਗੱਲ ਮਕਾਓ, ਕਬਜ਼ਾ ਨਹੀਂ ਕਰ ਸਕੇ, ਸਾਲ ਬਾਅਦ ਉਹਨਾਂ ਨੇ ਫੇਰ ਤਿਆਰੀ ਕਰ ਲਈ। ਸਾਲ ਬਾਅਦ ਉਹਨਾਂ ਨੇ ਜਦੋਂ ਦੁਬਾਰਾ ਹੱਲਾ ਕੀਤਾ ਤੇ ਇਹਦੀ ਪ੍ਰਿਥਵੀ ਰਾਜ ਦੀ ਕੋਈ ਤਿਆਰੀ ਨਹੀਂ ਸੀ, ਇਹ ਤੇ ਖੁਸ਼ੀਆਂ ਹੀ ਮਨਾਉਂਦਾ ਰਿਹਾ ਵੀ ਲੋਕਾਂ 'ਚ ਬੱਲੇ ਬੱਲੇ ਬਹੁਤ ਹੋ ਗਈ ਵੀ ਇਸ ਬੰਦੇ ਨੇ ਭਾਰਤ ਬਚਾ ਦਿੱਤਾ ਸਾਰਾ, ਵੀ ਲਓ ਜੀ ਕਬਜ਼ਾ ਨਹੀਂ ਕਰਨ ਦਿੱਤਾ, ਇਹ ਖੁਸ਼ੀਆਂ ਹੀ ਮਨਾਉਂਦਾ ਰਹਿ ਗਿਆ। ਉਹ ਸਾਲ ਬਾਅਦ ਫਿਰ ਦੁਬਾਰਾ ਚੜ੍ਹਾਈ ਕਰਕੇ ਆ ਗਿਆ, ਧਿਆਨ ਨਾਲ ਸੁਣਿਓ, ਸਾਲ ਬਾਅਦ ਜਦੋਂ ਚੜ੍ਹਾਈ ਕਰਕੇ ਆਇਆ ਤੇ ਪ੍ਰਿਥਵੀ ਰਾਜ ਨੇ ਦੁਬਾਰਾ ਪਾਣੀਪਤ ਕੋਲ ਮੁਕਾਬਲਾ ਕੀਤਾ, ਅਗਲਾ ਪੂਰੀ ਤਿਆਰੀ ਜਾਇਆ ਸੀ, ਇਹ ਬੇਪਰਵਾਹ ਹੋ ਕੇ ਪਏ ਰਹੇ। ਉਹ ਚੜ੍ਹ ਕੇ ਆਇਆ ਬੰਦੇ ਬਹੁਤ ਭਰਤੀ, ਉਹਨੇ ਦੁਬਾਰਾ ਕਰ ਲਏ, ਫਿਰ ਕੀ ਹੁੰਦਾ ਹੈ ਉਸ ਤੋਂ ਬਾਅਦ ਫਿਰ ਮੁਕਾਬਲਾ ਬੜਾ ਸਖਤ ਹੋਇਆ, ਇਹਨਾਂ ਸਾਰਿਆਂ ਨੂੰ ਮਾਰ ਮੁਕਾ ਕੇ ਦਿੱਲੀ ਨਿਕਲ ਗਿਆ, ਦਿੱਲੀ ਤੇ ਕਬਜ਼ਾ ਹੁੰਦਾ ਹੈ। ਚਲੋ ਜਦੋਂ ਇਹ ਸਾਰਿਆਂ ਨੂੰ ਜੰਗ ਹੁੰਦਾ ਰਿਹਾ ਕਾਫੀ ਲੰਮਾ ਸਮਾਂ ਤੇ ਬੇਹੋਸ਼ ਪਏ ਹੈ, ਬਹੁਤੇ ਮਾਰੇ ਗਏ, ਪ੍ਰਿਥਵੀ ਰਾਜ ਆਪ ਬੇਹੋਸ਼ ਪਿਆ, ਤੀਰ ਇਹਦੀ ਛਾਤੀ 'ਚ ਵੱਜਿਆ, ਛਾਤੀ ਵਿੱਚ ਤੀਰ ਵੱਜਣ ਕਰਕੇ ਖੂਨ ਨਿਕਲਣ ਕਰਕੇ ਪ੍ਰਿਥਵੀ ਰਾਜ ਬੇਹੋਸ਼ ਹੋ ਗਿਆ। ਜਦੋਂ ਬੇਹੋਸ਼ ਹੋਇਆ ਤੇ ਇਹਦੇ ਨਾਲ ਸਾਥੀ ਸੰਜਮ ਰਾਏ ਹੈ, ਉਹ ਕੋਈ 10-12 ਫੁੱਟ ਤੇ 15 ਫੁੱਟ ਤੇ ਦੂਰ ਡਿੱਗਿਆ ਪਿਆ, ਉਹ ਬੇਹੋਸ਼ ਨਹੀਂ ਹੋਇਆ, ਉਹਦੀ ਅੱਖ ਥੋੜੀ ਜਿਹੀ ਖੁੱਲੀ ਹੈ, ਉਹ ਬੇਹੋਸ਼ ਨਹੀਂ ਹੋਇਆ। ਪ੍ਰਿਥਵੀ ਰਾਜ ਜਦੋਂ ਧਰਤੀ ਤੇ ਡਿੱਗਿਆ ਪਿਆ ਹੈ, ਕਹਿੰਦੇ ਆਕਾਸ਼ ਵਿੱਚ ਇੱਲਾਂ ਉੱਡਦੀਆਂ ਨੇ ਤੇ ਵੇਖਿਆ ਵੀ ਉਹ ਇੱਲਾਂ ਥੱਲੇ ਆਈਆਂ, ਮਾਸ ਮੋਚਦੀਆਂ ਨੇ ਲਾਸ਼ਾਂ ਦਾ, ਇੱਕ ਇੱਲ ਪ੍ਰਿਥਵੀ ਰਾਜ ਦੇ ਉੱਤੇ ਆ ਕੇ ਛਾਤੀ ਤੇ ਬਹਿ ਗਈ। ਧਿਆਨ ਨਾਲ ਸੁਣਿਓ, ਪ੍ਰਿਥਵੀ ਰਾਜ ਦੀ ਛਾਤੀ ਦੇ ਉੱਤੇ ਆ ਕੇ ਇੱਲ ਬਹਿ ਗਈ ਇੱਕ, ਉਹ ਮਾਸ ਲੋਚੇ ਵੀ ਅੱਖਾਂ 'ਚ ਮਾਰਨ ਲੱਗੀ ਹੈ, ਏਦਾਂ ਉਹ ਠੁੰਗੇ ਮਾਰਨੇ ਨੇ ਉਹਨੇ ਅੱਖਾਂ 'ਚ ਮਾਰੇਗੀ, ਸੰਜਮ ਰਾਏ ਨੇ ਸੋਚਿਆ ਵੀ ਪ੍ਰਿਥਵੀ ਰਾਜ ਦਾ ਮੈਂ ਵਫਾਦਾਰ ਹਾਂ ਤੇ ਮੈਨੂੰ ਇਹ ਲੱਗਦਾ ਵੀ ਇਹ ਬੰਦਾ ਜੇ ਜਿਉਂਦਾ ਹੈ ਇਹ ਜਿਉਂਦਾ ਹੈ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਉਂਦਾ ਹੈ ਇਹਨੇ ਫਿਰ ਕੀ ਕੀਤਾ ਵੀ ਹੁਣ ਕਰਾਂ ਕੀ ਇਹਦਾ ਹੱਥ ਥੋੜਾ ਜਿਹਾ ਜ਼ੋਰ ਨਾਲ ਇਹਨੇ ਕਿਵੇਂ ਨਾ ਕਿਵੇਂ ਆਪਣੇ ਚ ਮਜ਼ਬੂਤ ਹੋ ਕੇ ਇਹਨੇ ਆਪਣਾ ਹੱਥ ਉੱਪਰ ਚੁੱਕਿਆ ਤੇ ਖੱਬੀ ਬਾਹ ਇਹਦੀ ਥੋੜੀ ਜਿਹੀ ਨਾਲ ਲੱਗੀ ਹੋਈ ਸੀ ਆਪਣੀ ਬਾਹ ਨੂੰ ਕੱਟਿਆ ਤਲਵਾਰ ਨਾਲ ਤੇ ਕੱਟ ਕੇ ਬਾਹ ਇਹਨੇ ਜ਼ੋਰ ਨਾਲ ਸੁੱਟੀ ਇਲ ਕੰਨੀ ਤੇ ਇਲ ਨੂੰ ਵੇਖਿਆ ਵੀ ਮਾਸ ਦਾ ਟੁਕੜਾ ਹੈ ਉਹਨੂੰ ਛੱਡ ਕੇ ਇਲ ਨੇ ਉਹਦੀ ਬਾਹ ਨੂੰ ਖਾਣਾ ਸ਼ੁਰੂ ਕਰ ਦਿੱਤਾ ਉਹਨੂੰ ਛੱਡਤਾ ਉਦੋਂ ਬਾਅਦ ਉਹ ਬਾਹ ਦਾ ਮਾਸ ਸਾਰਾ ਇਲ ਖਾ ਗਈ ਖਾਣ ਤੋਂ ਬਾਅਦ ਉਹ ਫਿਰ ਪ੍ਰਿਥੀ ਚੰਦ ਪ੍ਰਿਥਵੀ ਰਾਜ ਕੰਨੀ ਹੋ ਗਈ ਫੇਰ ਹੋ ਗਈ ਉਧਰ ਜਦੋਂ ਪ੍ਰਿਥਵੀ ਰਾਜ ਵੱਲ ਦੁਬਾਰਾ ਹੋਈ ਤੇ ਇਹਨੇ ਵੇਖਿਆ ਵੀ ਇਲ ਤੇ ਫਿਰ ਉਧਰ ਨੂੰ ਹੋ ਗਈ ਇਹਨੇ ਫਿਰ ਕਹਿੰਦੇ ਐ ਆਪਣਾ ਪੈਰ ਕੱਟਿਆ ਮਾਰ ਕੇ ਜ਼ੋਰ ਨਾਲ ਪੈਰ ਕੱਟ ਕੇ ਉਹਦੇ ਕੰਨੀ ਪੈਰ ਸੁੱਟਿਆ ਉਹ ਫਿਰ ਪੈਰ ਖਾਂਦੀ ਰਹੀ ਉਹ ਫਿਰ ਨਹੀਂ ਰੱਜੀ ਉਹਨੇ ਫਿਰ ਜਾ ਕੇ ਉਹਨੂੰ ਜਦੋਂ ਦੁਬਾਰਾ ਇਹਨੇ ਫਿਰ ਕਹਿੰਦੇ ਨੇ ਵੀ ਆਪਣੇ ਸਰੀਰ ਦੇ ਟੁਕੜੇ ਟੁਕੜੇ ਲੱਤ ਕੱਟ ਕੇ ਫਿਰ ਸੁੱਟੀ ਆਪਣੇ ਆਪ ਨੂੰ ਇੰਨੀ ਤਕਲੀਫ ਦਿੱਤੀ ਇਸ ਬੰਦੇ ਨੇ ਲੱਤ ਵੀ ਕੱਟ ਲੱਤਾਂ ਕੱਟੀਆਂ ਗਈਆਂ ਪੈਰ ਕੱਟੇ ਗਏ ਬਾਹ ਕੱਟੀ ਗਈ ਉਹ ਇਲ ਆਖਰਕਾਰ ਰੱਜ ਗਈ ਤੇ ਉੱਡ ਗਈ ਜਦੋਂ ਤੱਕ ਉਹ ਉੱਡੀ ਇਹਦੀ ਇੱਕ ਹੀ ਬਾਹ ਰਹਿ ਗਈ ਸੀ ਜਿਹਦੇ ਨਾਲ ਵੱਢਦਾ ਸੀ ਬਾਕੀ ਸਾਰਾ ਸਰੀਰ ਬੋਟੀ ਬੋਟੀ ਆਪਣੀ ਇਲ ਨੂੰ ਖਵਾਤੀ ਪ੍ਰਿਥਵੀ ਰਾਜ ਕਰਕੇ ਜੀ ਇਲ ਨੂੰ ਬੋਟੀ ਬੋਟੀ ਖਵਾਤੀ ਆਪਣੀ ਹੁਣ ਅਗਲੀ ਗੱਲ ਸੇਵਾ ਦਲ ਆ ਗਏ ਜਿਹੜੇ ਜਿਨ੍ਹਾਂ ਨੇ ਸਾਹਮਣੇ ਸੀ ਬੰਦੇ ਉਹਨਾਂ ਨੇ ਆ ਕੇ ਲਾਸ਼ਾਂ ਚੁੱਕੀਆਂ ਇਹਨੂੰ ਵੇਖਿਆ ਤੇ ਲੱਗੇ ਚੁੱਕਣ ਕਹਿੰਦਾ ਮੈਨੂੰ ਨਾ ਚੁੱਕੋ ਮੈਂ ਨਹੀਂ ਹੁਣ ਬਚਣਾ ਮੈਂ ਤੇ ਬੋਟੀ ਬੋਟੀ ਆਪਣੀ ਇਲਾਂ ਨੂੰ ਖਵਾਤੀ ਇਲਾਂ ਨੂੰ ਖਵਾਤੀ ਆਪਣੀ ਬੋਟੀ ਬੋਟੀ ਸਾਰੀ ਪਰ ਮੈਨੂੰ ਇਹ ਲੱਗਦਾ ਵੀ ਪ੍ਰਿਥਵੀ ਰਾਜ ਦੇ ਨਾ ਜੇ ਸਾਹ ਚੱਲਦੇ ਐ ਪ੍ਰਿਥਵੀ ਰਾਜ ਦੇ ਤੇ ਸਾਹ ਚੱਲਦੇ ਐ ਇਹ ਮਜ਼ਬੂਤ ਬੰਦਾ ਹੈ ਇਹ ਅੱਗੇ ਤੋਂ ਵੀ ਰੱਖਿਆ ਕਰ ਸਕਦਾ ਭਾਰਤ ਦੀ ਅੱਗੇ ਤੋਂ ਵੀ ਇਹ ਲੜਾਈ ਲੜ ਸਕਦਾ ਤੇ ਤੁਸੀਂ ਇਦਾਂ ਕਰੋ ਵੀ ਇਹਨੂੰ ਲੈ ਜਾਓ ਉਹਨਾਂ ਨੇ ਫਟਾਫਟ ਪ੍ਰਿਥਵੀ ਰਾਜ ਨੂੰ ਚੱਕਿਆ ਤੇ ਉਹਦਾ ਇਲਾਜ ਕਰਾਇਆ ਉਹ ਉੱਥੇ ਦੀ ਮੌਤ ਹੋ ਗਈ ਥੋੜੇ ਚਿਰ ਬਾਅਦ ਉਹਦੀ ਡੈਥ ਹੋ ਗਈ ਸੰਜਮ ਰਾਏ ਦੀ ਡੈਥ ਹੋ ਗਈ ਮੌਤ ਹੋ ਗਈ ਤੇ ਇਹ ਉਹਦੇ ਲਾਸ਼ ਜਿਹੜੀ ਹੈ ਉਹ ਉੱਥੇ ਛੱਡ ਆਏ ਪ੍ਰਿਥਵੀ ਰਾਜ ਨੂੰ ਬਚਾਇਆ ਥੋੜੇ ਚਿਰ ਬਾਅਦ ਪ੍ਰਿਥਵੀ ਰਾਜ ਨੂੰ ਹੋਸ਼ ਆਈ ਥੋੜਾ ਠੀਕ ਹੋਇਆ ਤੇ ਉਹ ਤਿੰਨ ਚਾਰ ਦਿਨਾਂ ਬਾਅਦ ਪੁੱਛਦਾ ਕਹਿੰਦਾ ਮੇਰਾ ਸਭ ਤੋਂ ਨੇੜੇ ਵਾਲਾ ਸਾਥੀ ਸੰਜਮ ਰਾਏ ਦੱਸੋ ਕਹਿੰਦੇ ਸੰਜਮ ਰਾਏ ਕਿੱਥੇ ਹੈ ਕਹਿੰਦੇ ਜੀ ਸੰਜਮ ਰਾਏ ਜਿਹੜਾ ਹੈ ਨਾ ਉਹ ਕਹਿੰਦਾ ਮੇਰਾ ਸਭ ਤੋਂ ਵਫਾਦਾਰ ਬੰਦਾ ਸਭ ਤੋਂ ਨੇੜੇ ਵਫਾਦਾਰ ਕਹਿੰਦੇ ਜੀ ਉਹ ਸੰਜਮ ਰਾਏ ਨੂੰ ਤੇ ਅਸੀਂ ਜਦੋਂ ਗਏ ਸੀ ਨਾ ਉਹਨੇ ਤੇ ਤੁਹਾਡੇ ਤੇ ਇਲਾਂ ਆ ਕੇ ਬਹਿ ਗਈਆਂ ਸੀ ਮੁਰਦਾ ਸਮਝ ਕੇ ਉਹਨੇ ਆਪਣੀ ਬੋਟੀ ਬੋਟੀ ਤੁਹਾਨੂੰ ਬਚਾਉਣ ਵਾਸਤੇ ਇਲਾਂ ਨੂੰ ਪਾਤੀ ਬਾਹ ਵੀ ਕੱਟ ਕੇ ਪਾਤੀ ਲੱਤ ਵੀ ਕੱਟ ਕੇ ਪਾਤੀ ਤੁਹਾਨੂੰ ਬਚਾਉਣ ਲਈ ਭੁੱਬਾ ਮਾਰ ਕੇ ਰੋਇਆ ਕਹਿੰਦੇ ਪ੍ਰਿਥਵੀ ਰਾਜ ਰੋਵੇ ਉਹਨੇ ਫਿਰ ਕਿਹਾ ਵੀ ਫਟਾਫਟ ਉਹਦੀ ਲਾਸ਼ ਲੱਭ ਕੇ ਲਿਆਓ ਉਹਦੀ ਗਲੀ ਸੜੀ ਲਾਸ਼ ਹੱਡੀਆਂ ਉਹਦੀਆਂ ਲੱਭ ਕੇ ਲਿਆਂਦੀਆਂ ਤੇ ਬੜੇ ਸ਼ਾਹੀ ਸਨਮਾਨ ਨਾਲ ਉਹਦਾ ਸਤਿਕਾਰ ਕੀਤਾ ਗਿਆ ਉਹਨੂੰ ਉਸ ਵੇਲੇ ਕੌਮੀ ਸ਼ਹੀਦ ਕਿਹਾ ਗਿਆ ਬੜਾ ਵੱਡਾ ਉਹਦਾ ਰੁਤਬਾ ਦਿੱਤਾ ਗਿਆ ਉਹਦਾ ਉਹਦੇ ਨਾਂ ਤੇ ਕਵਿਤਾਵਾਂ ਪੜੀਆਂ ਉਹਦੇ ਨਾਂ ਤੇ ਦੁਨੀਆ ਨੇ ਬੜੀ ਉਹਦੀ ਸਤਿਕਾਰ ਕੀਤਾ ਪ੍ਰਿਥਵੀ ਰਾਜ ਨੇ ਕਿਹਾ ਵੀ ਇਹਨੂੰ ਭੁੱਲਣਾ ਨਹੀਂ ਕਿਸੇ ਹਾਲਤ ਵਿੱਚ ਇਹੋ ਜਿਹਾ ਬੰਦਾ ਇੰਨੀ ਵਫਾਦਾਰੀ ਨਿਭਾ ਗਿਆ ਜਿਹੜਾ ਵਫਾਦਾਰੀ ਇਹ ਹੈ ਇਦਾਂ ਦੀ ਵਫਾਦਾਰੀ ਵੇਖੋ ਕਿ ਬੰਦਾ ਟੁਕੜੇ ਟੁਕੜੇ ਆਪਣੇ ਕਰਵਾ ਗਿਆ ਵਫਾਦਾਰੀ ਇਹ ਹੈ ਧੋਖਾ ਨਹੀਂ ਕੀਤਾ ਆਪਣੇ ਮਾਲਕ ਨਾਲ ਜਿੱਥੇ ਡਿਊਟੀ ਕਰਦਾ ਜਿੱਥੇ ਉਹ ਜਿੱਥੇ ਉਹਦਾ ਕੰਮ ਹੈ ਉੱਥੇ ਵਫਾਦਾਰੀ ਸੱਚ ਨਾਲ ਜਦੋਂ ਬੰਦਾ ਸਮਝ ਜਾਂਦਾ ਨਾ ਸੱਚ ਨਾਲ ਉਹਦੇ ਨਿਯਮ ਨੇ ਸੱਚ ਮਤਲਬ ਨਿਯਮ ਪਰਮਾਤਮਾ ਦੇ ਕਾਨੂੰਨ ਉਹਦੇ ਨਿਯਮਾਂ ਨਾਲ ਵਫਾਦਾਰੀ ਕਰਨੀ ਰੱਬ ਨਾਲ ਵਫਾਦਾਰੀ ਕਰਨੀ ਹੁੰਦੀ ਹੈ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਉਹਨਾਂ ਨਿਯਮਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਪਰਮਾਤਮਾ ਨਾਲ ਵਫਾਦਾਰੀ ਅਸਲ ਵਿੱਚ ਆਪਣੇ ਆਪ ਨਾਲ ਹੀ ਵਫਾਦਾਰੀ ਹੁੰਦੀ ਹੈ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਨਿਭਾਈਏ ਤੇ ਨਿਭਾਇਆ ਨਹੀਂ ਵੇਖੋ ਉਹ ਕਹਿੰਦੇ ਟੁਕੜੇ ਟੁਕੜੇ ਕਰਵਾਤੇ ਉਹ ਸੰਜਮ ਰਾਏ ਦੀ ਗੱਲ ਮੈਂ ਪੜ੍ਹਦਾ ਸੀ ਤੇ ਮੇਰੇ ਮਨ ਵਿੱਚ ਆ ਰਿਹਾ ਸੀ ਮੈਂ ਕਿਹਾ ਮਤੀ ਦਾਸ ਨੇ ਵੀ ਤੇ ਆਪਣੇ ਟੁਕੜੇ ਟੁਕੜੇ ਕਰਵਾਏ ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਨਹੀਂ ਸਾੜਿਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਧੜ ਤੋਂ ਜੁਦਾ ਨਹੀਂ ਕੀਤਾ ਗਿਆ ਪਰ ਉਹਨਾਂ ਦੀ ਕਿੰਨੀ ਕੁ ਕਦਰ ਕੀਤੀ ਹੈ ਉਹ ਕਹਿੰਦੇ ਸੀ ਉਸ ਵੇਲੇ ਹਿੰਦੂ ਖਤਰੇ ਦੇ ਵਿੱਚ ਸੀ ਭਾਰਤ ਖਤਰੇ ਵਿੱਚ ਸੀ ਇੱਕੋ ਹੀ ਧਰਮ ਕਰ ਦੇਣਾ ਕਹਿੰਦੇ ਤਿਲਕ ਜੰਜੂ ਰਹਿਣ ਹੀ ਨਹੀਂ ਦੇਣਾ ਜਨੇਊ ਵਾਲਾ ਇੱਕ ਵੀ ਨਹੀਂ ਦਿਸਣਾ ਚਾਹੀਦਾ ਤੇ ਸਾਰਾ ਕੁਝ ਖਤਮ ਹੋ ਜਾਣਾ ਮੰਦਰਾਂ ਦੇ ਵਿੱਚ ਟੱਲ ਨਹੀਂ ਸੀ ਵੱਜਣੇ ਨਾ ਮੰਦਰ ਹੋਣੇ ਸੀ ਇਹ ਸਭ ਕੁਝ ਖਤਮ ਹੋ ਜਾਣਾ ਸੀ ਜੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਇਹਨਾਂ ਵਿੱਚ ਸਪਿਰਟ ਭਰਨ ਵਾਸਤੇ ਨਾ ਜਾਂਦੇ ਜੋਸ਼ ਭਰਨ ਲਈ ਨਾ ਜਾਂਦੇ ਟੁਕੜੇ ਟੁਕੜੇ ਮਤੀ ਦਾਸ ਵਰਗਿਆਂ ਨੇ ਸਤੀ ਦਾਸ ਵਰਗਿਆਂ ਨੇ ਭਾਈ ਦਿਆਲਾ ਜੀ ਵਰਗਿਆਂ ਨੇ ਆਪਣੇ ਆਪ ਦੇ ਕਰਵਾਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਪਰ ਕਹਿੰਦੇ ਸੰਜਮ ਰਾਏ ਦੀ ਤਸਵੀਰ ਰਾਜਸਥਾਨ ਦੇ ਘਰ ਘਰ ਲੱਗੀ ਹੈ ਇੰਨੀ ਕਦਰ ਕੀਤੀ ਉਹਨਾਂ ਨੇ ਵੀ ਇਸ ਇਹਨਾਂ ਨੇ ਸਾਡੇ ਲਈ ਕੀ ਕੁਛ ਕੀਤਾ ਹੈ ਪ੍ਰਿਥਵੀ ਰਾਜ ਕਹਿੰਦਾ ਮੈਨੂੰ ਬਚਾਉਣ ਲਈ ਇਹਨਾਂ ਨੇ ਕੀ ਕੁਛ ਕੀਤਾ ਹੈ ਸੰਜਮ ਰਾਏ ਨੇ ਬਚਾਉਣ ਲਈ ਵੇਖੋ ਕੀ ਕੁਛ ਕੀਤਾ ਹੈ ਪਰ ਇੱਕ ਪਾਸੇ ਉਹ ਹੈ ਘਰ ਘਰ ਉਹਦੀ ਤਸਵੀਰ ਲੱਗੀ ਹੈ ਇੱਕ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਮਤੀ ਦਾਸ ਤੇ ਸਤੀ ਦਾਸ ਵਰਗੇ ਹੈ ਉਹਨਾਂ ਦੇਆਂ ਪੈਰੋਕਾਰਾਂ ਨਾਲ ਕਿੰਨੀਆਂ ਵਧੀਕੀਆਂ ਕੀਤੀਆਂ ਜਾਂਦੀਆਂ ਇੱਥੇ ਕਿੰਨਾ ਵੱਡਾ ਫਰਕ ਹੈ ਬਾਕੀ ਇੱਕ ਗੱਲ ਮੈਂ ਹੋਰ ਕਹਿ ਦਿਆਂ ਵਫਾਦਾਰੀ ਸਾਡੀ ਤਿਲਕ ਤੇ ਜੰਜੂ ਲਈ ਨਹੀਂ ਇਹ ਚੇਤਾ ਰੱਖਣਾ ਆਹ ਗੱਲ ਜ਼ਰੂਰ ਕਲੀਅਰ ਕਰ ਲਈਏ ਕਿਉਂਕਿ ਸਾਡੀ ਵਫਾਦਾਰੀ ਤਿਲਕ ਤੇ ਜੰਜੂ ਲਈ ਨਹੀਂ ਸਾਡੀ ਹਮਾਇਤ ਤੇ ਉੱਥੇ ਧੱਕੇ ਨਾਲ ਇਹ ਜੋ ਜ਼ੁਲਮ ਹੋ ਰਿਹਾ ਹੈ ਉਸ ਵੇਲੇ ਮਜ਼ਲੂਮ ਨੇ ਜਿਹੜੇ ਹੁਣ ਸਿੱਧੀ ਜੀ ਗੱਲ ਇੱਦਾਂ ਕਹਿ ਲਓ ਵੀ ਸਾਡੇ ਪਿੰਡ ਦੇ ਵਿੱਚ ਮੰਨ ਲਓ ਵੀ ਭਨਿਆਰੇ ਵਾਲੇ ਦੇ ਚੇਲੇ ਰਹਿੰਦੇ ਹੋਣ ਮੰਨ ਲਓ ਪੰਜ ਚਾਰ ਘਰ ਭਨਿਆਰੇ ਵਾਲੇ ਕੋਲ ਜਾਂਦੇ ਹੋਣ ਆਪਣੇ ਪਿੰਡ ਚ ਤੇ ਉਹਨਾਂ ਨੂੰ ਰਾਤ ਨੂੰ ਕੋਈ ਮਾਰਨ ਵਾਲਾ ਆ ਜੇ ਵੀ ਉਹਨਾਂ ਉੱਤੇ 50 ਬੰਦੇ ਚੜ੍ਹ ਕੇ ਆ ਜਾਣ ਉਹਨਾਂ ਨੂੰ ਕੁੱਟਦੇ ਹੋਣ ਉਹਨਾਂ ਦੇ ਨਿਆਣਿਆਂ ਨੂੰ ਮਾਰਦੇ ਹੋਣ ਧੱਕਾ ਕਰ ਰਹੇ ਹੋਣ ਉਹਨਾਂ ਦੀਆਂ ਔਰਤਾਂ ਦੀ ਬੇਪੱਤੀ ਕਰਦੇ ਹੋਣ ਦੱਸੋ ਫਿਰ ਆਪਾਂ ਭਾਵੇਂ ਭਨਿਆਰੇ ਵਾਲੇ ਨੂੰ ਮੰਨਦੇ ਨਹੀਂ ਉਹਨਾਂ ਦੀ ਵਿਚਾਰਧਾਰਾ ਨਾਲ ਅਸੀਂ ਸਹਿਮਤ ਨਹੀਂ ਪਰ ਦੱਸੋ ਭਲਾ ਫਿਰ ਮੰਨੀਏ ਨਾ ਮੰਨੀਏ ਪਿੰਡ 'ਚ ਰਹਿੰਦੇ ਆ ਸ਼ਰੇਆਮ ਧੱਕਾ ਹੋ ਰਿਹਾ ਕੋਈ ਬੰਦਾ ਚੜ੍ਹ ਕੇ ਆਇਆ ਔਰਤਾਂ ਨਾਲ ਬੇਪੱਤੀ ਕਰ ਰਿਹਾ ਬੱਚਿਆਂ ਨੂੰ ਮਾਰ ਰਿਹਾ ਜ਼ਬਰਦਸਤੀ ਕਰ ਰਿਹਾ ਦੱਸੋ ਫਿਰ ਆਪਾਂ ਉਹਨਾਂ ਦੀ ਮਦਦ ਕਰਾਂਗੇ ਕਿ ਨਹੀਂ ਕਰਾਂਗੇ ਕਰਾਂਗੇ ਤੇ ਇਹਦੇ ਨਾਲ ਇਹ ਕਿੱਥੇ ਸਿੱਧ ਹੋ ਗਿਆ ਵੀ ਅਸੀਂ ਭਨਿਆਰੇ ਵਾਲੇ ਦੇ ਸੋਚ ਨੂੰ ਪਸੰਦ ਕਰਦੇ ਹਾਂ ਆਖੋ ਸਤਨਾਮ ਇਹ ਗੱਲ ਕਿੱਥੇ ਬਣ ਗਈ ਫਿਰ ਇਹ ਕਿਵੇਂ ਕਲੀਅਰ ਕਰ ਦਿਓਗੇ ਤੁਸੀਂ ਵੀ ਅਸੀਂ ਪਸੰਦ ਕਰਦੇ ਹਾਂ ਪਰ ਇਹਨਾਂ ਨੇ ਪਤਾ ਕੀ ਕੀਤਾ ਜਿਹੜੇ ਅਜਿਵੇਂ ਹੁਣ 350 ਸਾਲਾਂ ਵੀ ਮਨਾ ਕੇ ਹਟੇ ਉਹਦੇ ਵਿੱਚ ਪਤਾ ਕੀ ਸਿੱਧ ਕੀਤਾ ਜਾ ਰਿਹਾ ਇਹ ਸਿੱਧ ਕੀਤਾ ਜਾ ਰਿਹਾ ਵੀ ਭਾਰਤ ਦੀ ਰੱਖਿਆ ਵਾਸਤੇ ਤਿਲਕ ਰਹਿਣ ਮੰਦਰ ਰਹਿਣ ਜੰਜੂ ਰਹਿਣ ਇਹਦੇ ਵਾਸਤੇ ਤਿਲਕਾਂ ਲਈ ਜੰਜੂ ਲਈ ਮੰਦਰਾਂ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤ ਵਾਰ ਦਿੱਤੇ ਇਸ ਗੱਲ ਨੂੰ ਸਮਝਿਓ ਇਹਦੇ ਲਈ ਗੁਰੂ ਸਾਹਿਬ ਨੇ ਸਾਰੀਆਂ ਕੁਰਬਾਨੀਆਂ ਕੀਤੀਆਂ ਨੇ ਨਾ ਭਾਈ ਇਸ ਗੱਲ ਨੂੰ ਸਮਝ ਲਿਓ ਉਸ ਵੇਲੇ ਉਹ ਸਿਚੁਏਸ਼ਨ ਇਦਾਂ ਦੀ ਸੀ ਵੀ ਉਹਨਾਂ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਸੀ ਉਸ ਧੱਕੇ ਦੇ ਵਿਰੁੱਧ ਆਵਾਜ਼ ਉਠਾਉਣ ਲਈ ਉਹਨਾਂ ਨੂੰ ਕਾਇਮ ਕਰਨ ਲਈ ਵੀ ਉੱਠੋ ਜੇ ਮੈਂ ਆ ਕੇ ਇਹਨਾਂ ਦਾ ਮੁਕਾਬਲਾ ਕਰ ਸਕਦਾ ਔਰੰਗਜ਼ੇਬ ਦੀ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕਦਾ ਮੈਂ ਤੇ ਨਾਲੇ ਤਿਲਕ ਲਾਉਂਦਾ ਨਹੀਂ ਜੰਜੂ ਪਾਉਂਦਾ ਨਹੀਂ ਜੇ ਮੇਰੇ 'ਚ ਜੁਰਤ ਆ ਸਕਦੀ ਹੈ ਤੁਸੀਂ ਕਿਉਂ ਮਰੇ ਪਏ ਹੋ ਉੱਠੋ ਆਖੋ ਸਤਨਾਮ ਉਹਨਾਂ ਨੂੰ ਕਾਇਮ ਕੀਤਾ ਗੁਰੂ ਸਾਹਿਬ ਨੇ ਕਾਇਮ ਕੀਤਾ ਜੇ ਭਨਿਆਰੇ ਵਾਲੇ ਦੇ ਚੇਲਿਆਂ ਨੂੰ ਆਪਾਂ ਸਾਰਾ ਪਿੰਡ ਰਲ ਕੇ ਬਚਾਈਏ ਤੇ ਕੀ ਆਪਾਂ ਭਨਿਆਰੇ ਵਾਲੇ ਦੇ ਚੇਲਿਆਂ ਦੀ ਉਹੀ ਸੋਚ ਨੂੰ ਪਸੰਦ ਕਰਦੇ ਆ ਅਸੀਂ ਤੇ ਉਹਨਾਂ ਨਾਲ ਧੱਕਾ ਹੋ ਰਿਹਾ ਸੀ ਤੇ ਉਹਨਾਂ ਧੱਕਾ ਵੇਖਿਆ ਤੇ ਜਾ ਕੇ ਅਸੀਂ ਉੱਥੇ ਲੜਨ ਲੱਗ ਪਏ ਵੀ ਕੱਢਿਆ ਉਹਨਾਂ ਨੂੰ ਉੱਥੋਂ ਇਹਦਾ ਅਰਥ ਇਹ ਥੋੜਾ ਹੋ ਗਿਆ ਪਰ ਸਿੱਧ ਇਹ ਕੀਤਾ ਜਾਂਦਾ ਇੱਥੇ ਵੀ ਭਾਰਤ ਦੀ ਸੰਸਕ੍ਰਿਤੀ ਬੜੀ ਮਹਾਨ ਹੈ ਲੈਕਚਰ ਸੁਣ ਕੇ ਵੇਖਿਓ ਤੁਸੀਂ ਲੀਡਰਾਂ ਦੇ ਭਾਸ਼ਣ 350 ਸਾਲੇ ਤੇ ਭਾਸ਼ਣ ਸੁਣ ਕੇ ਵੇਖਿਓ ਉਹ ਕਹਿੰਦੇ ਨੇ ਭਾਰਤ ਦੀ ਸੰਸਕ੍ਰਿਤੀ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਬੱਚਿਆਂ ਦਾ ਬਲੀਦਾਨ ਦਿੱਤਾ ਭਾਰਤ ਦੀ ਸੰਸਕ੍ਰਿਤੀ ਵਾਸਤੇ ਇੱਥੋਂ ਦੇ ਇਹਦੇ ਵਾਸਤੇ ਸਤਿਗੁਰੂ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਆਪ ਕੁਰਬਾਨ ਕਰਤਾ ਇਹ ਸ਼ਹੀਦ ਨੇ ਇਹਨਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਨੇ ਸਾਡੇ ਵਾਸਤੇ ਨਾ ਭਾਈ ਨਾ ਉਸ ਵੇਲੇ ਜੇ ਤੁਸੀਂ ਜਾਬਰ ਹੁੰਦੇ ਤੁਸੀਂ ਜਾਬਰ ਹੁੰਦੇ ਤੇ ਮਜਲੂਮ ਮੁਸਲਮਾਨ ਹੁੰਦਾ ਅਸੀਂ ਤੇ ਉਹਨਾਂ ਲਈ ਵੀ ਤੁਰ ਜਾਣਾ ਸੀ ਆਖੋ ਸਤਨਾਮ ਅਸਲ ਗੱਲ ਨੂੰ ਪਕੜਨਾ ਹੈ ਅਗਲੇ ਸਾਨੂੰ ਪਹਿਰੇਦਾਰ ਬਣਾਉਂਦੇ ਆ ਬੋਡੀਗਾਰਡ ਸਮਝਾਇਆ ਤੇ ਇਦਾਂ ਹੀ ਗਿਆ ਵੀ ਬੋਡੀਗਾਰਡ ਬਣੇ ਰਹੋ ਬੋਡੀਗਾਰਡ ਕਿਉਂ ਬਣੇ ਰਹੋ ਕੁਰਸੀ ਤੇ ਕਿੱਥੇ ਭਾਉਂਗੇ ਬਾਹਰ ਕਿਉਂ ਖਲਾ ਰਿਹਾ ਅੰਦਰ ਕਿਦਨ ਭਾਉਂਗੇ ਗੱਲ ਤੇ ਇਹ ਕਰਦੇ ਆ ਅਸੀਂ ਸਾਡੇ ਦਿਮਾਗ ਵਿੱਚ ਇਹੀ ਭਰਿਆ ਗਿਆ ਵੀ ਤੁਸੀਂ ਵੀ ਬਸ ਕੁਰਬਾਨੀਆਂ ਲਈ ਬਣੇ ਤੇ ਕੁਰਬਾਨੀਆਂ ਇਹਨਾਂ ਲਈ ਕਰਦੇ ਰਹੋ ਪਹਿਰੇਦਾਰ ਬਣੇ ਰਹੋ ਸਾਰੀ ਜ਼ਿੰਦਗੀ ਪਹਿਰੇਦਾਰ ਕਿਉਂ ਬਈ ਜਿਦਨ ਹੱਕ ਦੀ ਗੱਲ ਆਉਂਦੀ ਹੈ ਕੁਰਸੀਆਂ ਤੇ ਕੋਈ ਹੋਰ ਬਹਿ ਜਾਂਦਾ ਪਹਿਰੇ ਤੇ ਅਸੀਂ ਖੜੇ ਰਹੀਏ ਕੀਤਾ ਇਹ ਜਾ ਰਿਹਾ ਸਾਡੀ ਜਵਾਨੀ ਨੂੰ ਇਹ ਸਮਝਾਇਆ ਜਾਂਦਾ ਵੀ ਭਾਰਤ ਦੀ ਸੰਸਕ੍ਰਿਤੀ ਬਹੁਤ ਮਹਾਨ ਹੈ ਮਾਫ ਕਰਨਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੇ ਇੱਥੋਂ ਦੀ ਸੰਸਕ੍ਰਿਤੀ ਨੂੰ ਤੇ ਮੰਨੀ ਕੱਖ ਨਹੀਂ ਇੱਥੋਂ ਦੀ ਸੰਸਕ੍ਰਿਤੀ ਨੂੰ ਮੰਨਦੇ ਤੇ ਸਾਰਾ ਭਾਰਤ ਵਿਹਲੜ ਬਣ ਜਾਂਦਾ ਵਿਹਲੜ ਇਹਦੇ ਵਿਹਲੜਾਂ ਦਾ ਦੇਸ਼ ਬਣਿਆ ਪਿਆ ਸੀ ਗੁਰੂ ਨਾਨਕ ਸਾਹਿਬ ਨੇ ਆ ਕੇ ਆਖਿਆ ਤੁਸੀਂ ਗਵਾਲੀਅਰ ਦੇ ਇਲਾਕੇ 'ਚ ਜਾਓ ਜਿੰਨੇ ਉੱਥੇ ਤੁਸੀਂ ਵੇਖੋਗੇ ਗਵਾਲੀਅਰ ਦੇ ਇਲਾਕੇ 'ਚ ਦੀਵਾਨ ਲਾਣ ਕਈ ਵਾਰੀ ਜਾਈਦਾ ਉੱਥੇ ਕਹਿਣਗੇ ਮੰਗ ਕੇ ਉੱਥੋਂ ਦੇ ਰਾਜੇ ਨੇ ਪੰਜਾਬੀ ਪਰਿਵਾਰ ਪਟਿਆਲੇ ਵਾਲੇ ਰਾਜੇ ਨੂੰ ਆ ਕੇ ਕਿਹਾ ਸੀ ਵੀ 100 ਪਰਿਵਾਰ ਘੱਟ ਤੋਂ ਘੱਟ ਮੇਰੇ ਨਾਲ ਤੋਰ ਸਾਡੀ ਬੰਜਰ ਜ਼ਮੀਨ ਆਬਾਦ ਹੋ ਜੇ ਰਾਜਸਥਾਨ ਵਾਲੇ ਵੀ ਮੰਗ ਕੇ ਲਿਜਾਂਦੇ ਰਹੇ ਹੋਰ ਸਾਰੇ ਦੇਸ਼ਾਂ ਵਾਲੇ ਆ ਜਿਹੜੇ ਛੋਟੀ ਛੋਟੀਆਂ ਸਟੇਟਾਂ ਨੇ ਆਪਣੀਆਂ ਉਹ ਮੰਗ ਕੇ ਆ ਪੰਜਾਬੀਆਂ ਨੂੰ ਲਿਜਾਂਦੇ ਰਹੇ ਜੇ 10 ਪਰਿਵਾਰ ਵੀ ਚਲੇ ਗਏ ਇਹਨਾਂ ਨੇ ਬੰਜਰਾਂ ਜ਼ਮੀਨਾਂ ਆਬਾਦ ਕਰ ਦੇਣੀਆਂ ਨੇ ਵਿਹਲੜਾਂ ਦਾ ਦੇਸ਼ ਬਣ ਗਿਆ ਸੀ ਇੱਥੇ ਜੋਗੀ ਇੱਥੇ ਪੰਡਤ ਇੱਥੇ ਮਲਾਣੇ ਕਾਦੀ ਕੂੜ ਮੋਲ ਮਲ ਖਾਏ ਬਾਹਮਣ ਨਹਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ ਬੰਧ ਆ ਸਾਰਾ ਸਿਸਟਮ ਇੱਥੇ ਇੰਨਾ ਵਿਗਾੜਿਆ ਪਿਆ ਸੀ ਕੋਈ ਕੁਛ ਕਰਦਾ ਹੀ ਨਹੀਂ ਸੀ ਕੋਈ ਡੱਕਾ ਤੋੜਦਾ ਹੀ ਨਹੀਂ ਸੀ ਇੱਥੇ ਸਾਡੇ ਗੁਰੂ ਨਾਨਕ ਸਾਹਿਬ ਨੇ ਆ ਕੇ ਸੰਸਕ੍ਰਿਤੀ ਪਸੰਦ ਨਹੀਂ ਕੀਤੀ ਉਹ ਕਹਿੰਦੇ ਵਿਹਲੜ ਬਣੇ ਬੈਠੇ ਸਾਰੇ ਡੱਕਾ ਤੋੜਦੇ ਨਹੀਂ ਕੋਈ ਸੰਸਕ੍ਰਿਤੀ ਪਸੰਦ ਨਹੀਂ ਕੀਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਸ ਵੇਲੇ ਆਖਿਆ ਓਏ ਆਹ ਤੇ ਸਾਰਾ ਹੀ ਗੰਦ ਪਾਇਆ ਪਿਆ ਕਾਜੀ ਕਾਦੀ ਝੂਠ ਬੋਲਦੇ ਨੇ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਹਾਵੇ ਜੀਆਂ ਘਾਏ ਉੱਤੋਂ ਨਹਾਈ ਜਾਂਦਾ ਲੋਕਾਂ ਨਾਲ ਧੱਕਾ ਕਰਦਾ ਵਹਿਮਾਂ ਭਰਮਾਂ ਦੇ ਵਿੱਚ ਪਾਉਂਦੇ ਆ ਲੋਕਾਂ ਨੂੰ ਲੁੱਟਦੇ ਆ ਜੋਗੀ ਜੁਗਤ ਨਾ ਜਾਣਾ ਆ ਤੇ ਜੋਗੀਆਂ ਦੀ ਗੱਲ ਤੇ ਆਪਾਂ ਕਾਹਦੀ ਲਈ ਕਹਿੰਦੇ ਜੋਗੀ ਨੂੰ ਜੁਗਤੀ ਆਉਂਦੀ ਕੋਈ ਨਹੀਂ ਕੋਈ ਜਿਉਣ ਦੀ ਮੈਥਡ ਆਉਂਦਾ ਹੀ ਨਹੀਂ ਜਿਉਣ ਜੋਗੀ ਜੋਗੀ ਦੀ ਗੱਲ ਹੋ ਗਈ ਆਪਣੀ ਕਾਜੀ ਬਾਹਮਣ ਜੋਗੀ ਇਹਨਾਂ ਦੇ ਮਗਰ ਸਾਰੀ ਦੁਨੀਆ ਲੱਗੀ ਫਿਰਦੀ ਹੈ ਇੱਥੇ ਕਿਹੜੀ ਸੰਸਕ੍ਰਿਤੀ ਸੀ ਆਖੋ ਸਤਨਾਮ ਕਿਹੜੀ ਸੰਸਕ੍ਰਿਤੀ ਦੀ ਰੱਖਿਆ ਕਰਨ ਦੀ ਗੱਲ ਕਰਦੇ ਹੋ ਤੁਸੀਂ ਉਹ ਤੇ ਧੱਕਾ ਹੋ ਰਿਹਾ ਸੀ ਉਸ ਵੇਲੇ ਉਹ ਸਮੇਂ ਦੀ ਮੰਗ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ 'ਚ ਜੋਸ਼ ਭਰਨ ਲਈ ਜਾਗੋ ਉੱਠੋ ਤਾਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਜਾ ਕੇ ਆਪਣੇ ਆਪ ਦਾ ਬਲੀਦਾਨ ਦਿੱਤਾ ਪਰ ਕਦਰ ਵੇਖ ਲਓ ਅੱਜ ਸੱਚ ਦੀ ਗੱਲ ਕਰ ਲਓ ਕਿੰਨਾ ਉਸ ਉਹਨਾਂ ਦੇ ਪੁੱਤ ਪੋਤੇ ਨੇ ਅੱਗੇ ਸਾਰੇ ਪਰ ਉਸ ਵੇਲੇ ਕਿੱਡਾ ਵੱਡਾ ਸਪਿਰਿਟ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਭਰਿਆ ਪਰ ਅੱਜ ਦੇ ਹਾਲਤ ਵੇਖ ਲਓ ਕੀ ਇਸ ਕਰਕੇ ਭਾਈ ਸਿਰਫ ਇਕੱਲੇ ਪਹਿਰੇਦਾਰ ਬਣ ਕੇ ਨਾ ਰਹੋ ਵੀ ਅਸੀਂ ਪਹਿਰੇਦਾਰ ਹੀ ਆ ਨਾ ਗੁਰਬਾਣੀ ਨੂੰ ਪੜ੍ਹੋ ਵੱਧ ਤੋਂ ਵੱਧ ਪੜ੍ਹਾਈਆਂ ਕਰੋ ਆਪਣੇ ਬੱਚਿਆਂ ਨੂੰ ਵੱਧ ਵਧੀਆ ਤੋਂ ਵਧੀਆ ਐਜੂਕੇਸ਼ਨ ਦਿਓ ਹੁਣ ਵੀ ਸਾਰਿਆਂ ਤੋਂ ਵੱਧ ਕੋਈ ਜੰਗਾਂ ਹੋਣ ਸਭ ਤੋਂ ਵੱਧ ਲਾਸ਼ਾਂ ਪੰਜਾਬ ਵਿੱਚ ਆਉਂਦੀਆਂ ਨੇ ਫੌਜੀਆਂ ਦੀਆਂ ਜੰਗ ਜਿਹੜੀ ਮਰਜ਼ੀ ਲੱਗ ਜੇ ਸਭ ਤੋਂ ਵੱਧ ਮਾਵਾਂ ਦੇ ਪੁੱਤ ਪੰਜਾਬ ਦੇ ਸ਼ਹੀਦ ਹੁੰਦੇ ਆ ਇਹੀ ਗੱਲ ਸਾਡੇ ਦਿਮਾਗ 'ਚ ਬਿਠਾਈ ਜਾਂਦੀ ਹੈ ਬਾਰ ਬਾਰ ਵੀ ਤੁਸੀਂ ਤੇ ਸੂਰਬੀਰ ਬਹੁਤ ਹੋ ਇਹਦੇ 'ਚ ਸ਼ੱਕ ਕੋਈ ਨਹੀਂ ਹੈ ਸੂਰਬੀਰ ਨੇ ਇਹਦੇ 'ਚ ਸ਼ੱਕ ਕੋਈ ਨਹੀਂ ਵੀ ਜ਼ਮੀਨਾਂ ਨੂੰ ਆਬਾਦ ਕਰ ਦਿੰਦੇ ਨੇ ਇਹਦੇ 'ਚ ਸ਼ੱਕ ਕੋਈ ਨਹੀਂ ਪਰ ਮੈਂ ਇਹ ਬੇਨਤੀ ਕਰਦਾ ਵੀ ਇਹ ਸਾਰਾ ਕੁਝ ਰੱਖੋ ਪਰ ਸਭ ਤੋਂ ਜ਼ਰੂਰੀ ਹੈ ਇਸ ਗੱਲ ਵੱਲ ਧਿਆਨ ਦਿਓ ਵੀ ਗੁਰੂ ਨਾਨਕ ਵਰਗਾ ਗਿਆਨੀ ਵੀ ਕੋਈ ਨਹੀਂ ਸੀ ਆਖੋ ਸਤਨਾਮ ਸਿੱਖ ਗਿਆਨਵਾਨ ਵੀ ਬਹੁਤ ਸੀ ਸਿੱਖ ਇਕੱਲੇ ਨਾਰੇ ਜਕਾਰਿਆਂ ਵਾਲਾ ਨਹੀਂ ਕੱਲਾ ਸਿੱਖ ਇਸ ਵਾਸਤੇ ਹੀ ਨਹੀਂ ਸੀ, ਸਿੱਖ ਦੇ ਲਈ ਪੜ੍ਹਨਾ ਲਿਖਣਾ ਜ਼ਰੂਰੀ ਹੈ, ਸਿੱਖ ਲਈ ਵੱਡਾ ਆਫੀਸਰ ਬਣਨਾ ਜ਼ਰੂਰੀ ਹੈ, ਸਿੱਖ ਲਈ ਬਹੁਤ ਅੱਗੇ ਤੱਕ ਜਾਣਾ ਬੜਾ ਜ਼ਰੂਰੀ ਹੈ। ਜਿਹੜੇ ਵੀ ਫੀਲਡ ਵਿੱਚ ਉਹਨਾਂ ਨੂੰ ਵੀ ਪਤਾ ਹੈ ਵੀ ਜਿਹੜੇ ਵੀ ਫੀਲਡ ਵਿੱਚ ਇਹ ਪੈ ਗਏ ਇਹਨਾਂ ਨੇ ਸਿਰਾ ਲਾ ਕੇ ਹਟਣਾ ਹੈ, ਇਹ ਪਿੱਛੇ ਹਟਣ ਵਾਲੀ ਕੌਮ ਨਹੀਂ। ਇਦਾਂ ਦੇ ਲੋਕ ਨੇ ਵੀ ਇਹ ਜਿਹੜੇ ਵੀ ਫੀਲਡ ਵਿੱਚ ਪੈ ਗਏ ਨਾ ਇਹ ਸਿਰੇ ਜਾਣਗੇ। ਤਾਂ ਕਰਕੇ ਸਾਨੂੰ ਬਹੁਤਿਆਂ ਨੂੰ ਅੱਗੇ ਜਾ ਕੇ ਉਲਝਾ ਦਿੱਤਾ ਜਾਂਦਾ, ਇੱਦਾਂ ਇੱਧਰ ਵਾਲੇ ਪਾਸੇ ਨੂੰ ਤੋਰਿਆ ਜਾਂਦਾ ਇੱਧਰ ਵਾਲੇ ਪਾਸੇ। ਠੀਕ ਹੈ, ਸਾਡੇ 'ਚ ਜੋਸ਼ ਹੈ, ਸਪਿਰਿਟ ਹੈ, ਅਸੀਂ ਸ਼ਹੀਦੀਆਂ ਦੇ ਸਕਦੇ ਹਾਂ, ਆਪਾਂ ਕੁਰਬਾਨ ਕਰ ਸਕਦੇ ਹਾਂ, ਪਰ ਇੱਥੇ ਅਸੀਂ ਪਿੱਛੇ ਨਹੀਂ ਰਹਿਣਾ। ਐਜੂਕੇਸ਼ਨ ਲੈਣੀ, ਪੜ੍ਹਾਈ ਕਰਨੀ, ਤਰੱਕੀ ਕਰਨੀ। ਵਿਦੇਸ਼ਾਂ ਦੇ ਵਿੱਚ ਸਾਰੇ ਭਾਰਤ ਦੇ ਉਨੇ ਲੋਕ ਗਏ ਹੈ ਜਿੰਨੇ ਇਕੱਲੇ ਪੰਜਾਬ ਦੇ ਗਏ। ਏਅਰਪੋਰਟਾਂ ਤੇ ਜਾਈਦਾ ਨਾ, ਜਦੋਂ ਅੱਜ ਕੱਲ੍ਹ ਵੇਖੀਦਾ ਏਅਰਪੋਰਟ ਤੇ, ਇਹ ਕਹਿ ਲਓ ਤੁਸੀਂ ਵੀ ਦਿੱਲੀ ਵਾਲੇ, ਦਿੱਲੀ ਵਾਲਾ ਏਅਰਪੋਰਟ ਹਰਿਆਣੇ ਨੂੰ ਵੀ ਲੱਗਦਾ, ਰਾਜਸਥਾਨ ਨੂੰ ਵੀ ਲੱਗਦਾ, ਦਿੱਲੀ ਵੀ ਸਾਰੀ ਉੱਥੇ ਜਾਂਦੀ ਹੈ। ਆਹ ਨੇੜੇ ਨੇੜੇ ਸਾਰੇ ਕਈ ਸਟੇਟਾਂ ਨੂੰ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਵਾਲਾ ਲੱਗਦਾ, ਪਰ ਉੱਥੇ ਜੇ ਤੁਸੀਂ ਕਦੇ ਵੀ ਤੁਸੀਂ ਫਲਾਈਟ ਲਓ ਚਾਹੇ ਰਾਤ ਨੂੰ ਚਾਹੇ ਦਿਨੇ, ਅੱਜ ਵੀ ਦਿੱਲੀ ਵਾਲੇ ਏਅਰਪੋਰਟ ਤੇ 30% ਤੁਹਾਨੂੰ ਪੰਜਾਬੀ ਹੀ ਮਿਲਦੇ, 30% ਪੰਜਾਬੀ ਚੜ੍ਹਦੇ ਨੇ, ਪੰਜਾਬੀ ਹੀ ਆ ਰਹੇ ਨੇ, ਪੰਜਾਬੀ ਜਾ ਰਹੇ ਨੇ। ਹਰ ਕੰਮ ਵਿੱਚ ਤਰੱਕੀ ਕੀਤੀ ਹੈ, ਹਰ ਕੰਮ ਵਿੱਚ ਤਰੱਕੀ ਕੀਤੀ। ਪਰ ਇਸ ਗੱਲ ਦਾ ਜ਼ਰੂਰ ਖਿਆਲ ਰੱਖੋ ਵੀ ਬੱਚਿਆਂ ਨੂੰ ਵੱਧ ਵਧੀਆ ਤੋਂ ਵਧੀਆ ਐਜੂਕੇਸ਼ਨ ਦਿਓ, ਪੜ੍ਹਾਓ। ਜਿਹੜਾ ਵੀ ਕੰਮ ਕਰਦੇ ਆ ਵਫਾਦਾਰੀ ਨਾਲ ਕਰੀਏ, ਵਫਾਦਾਰੀ ਨਾਲ ਕਰੀਏ, ਆਪਣੇ ਵੱਲੋਂ ਬੈਸਟ ਕਰੋ ਆਪਣੀ ਜ਼ਿੰਦਗੀ ਦੇ ਵਿੱਚ। ਬਸ ਸਤਿਗੁਰੂ ਜੀ ਨੇ ਸਾਨੂੰ ਇਹ ਸਿਖਾਇਆ, ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀ ਦੀ, ਫਿਰ ਸਾਰੀ ਜ਼ਿੰਦਗੀ ਮਿੱਠੀ ਮਿੱਠੀ ਬਣ ਗਈ। ਜਿਵੇਂ ਹੁਣ ਮੈਂ ਗੱਲ ਖੋਲ ਕੇ ਕੀਤੀ ਕਲੀਅਰ ਵੀ ਜਦੋਂ ਇੱਕ ਬੰਦਾ ਸਵੇਰੇ ਉੱਠਦਾ ਹੈ ਉਹਦਾ ਨਹਾਉਣਾ ਹੀ ਆਨੰਦ ਹੈ, ਉਹਦਾ ਰੋਟੀ ਖਾਣਾ ਵੀ ਆਨੰਦ ਹੈ, ਉਹਦੇ ਬੱਚੇ ਵੀ ਖੁਸ਼ ਨੇ, ਘਰ ਵਾਲੀ ਵੱਲੋਂ ਵੀ, ਸਾਰੇ ਪਾਸਿਆਂ ਤੋਂ ਠੰਡੀ ਹਵਾ ਹੀ ਆਉਂਦੀ ਹੈ, ਇੱਧਰੋਂ ਵੀ ਠੰਡੀ ਹਵਾ ਆਉਂਦੀ, ਇੱਧਰੋਂ ਵੀ ਆਉਂਦੀ, ਉਹਨੇ ਕੰਮ ਖਰਾਬ ਹੀ ਨਹੀਂ ਕੋਈ ਕੀਤਾ, ਫਸਲ ਨੂੰ ਪਾਣੀ ਲਾ ਕੇ ਚੱਲਿਆ, ਇੱਧਰੋਂ ਵੀ ਠੰਡੀ ਹਵਾ ਵੀ, ਚੱਲ ਕੋਈ ਨਹੀਂ ਮੈਂ ਦੋ ਦਿਨ ਲੇਟ ਵੀ ਹੋ ਗਿਆ ਤਾਂ ਵੀ ਕੋਈ ਨਹੀਂ, ਬਿੱਲ ਭਰ ਆਇਆ ਸੀਗਾ, ਟੈਨਸ਼ਨ ਹੀ ਕੋਈ ਨਹੀਂ, ਆਪ ਕੰਮ ਵੀ ਨਿਬੇੜਿਆ ਹੋਇਆ, ਕੋਈ ਟੈਨਸ਼ਨ ਨਹੀਂ, ਸਾਰੇ ਪਾਸਿਆਂ ਤੋਂ ਰਿਲੈਕਸ ਰਹਿੰਦਾ ਹੈ, ਫਿਰ ਸਦਾ ਆਨੰਦ ਰਹੇ ਦਿਨ ਰਾਤੀ। ਇਹ ਤਾਂ ਹੀ ਹੋ ਸਕਦਾ ਜੇ ਅਸੀਂ ਗੁਰਬਾਣੀ ਦਾ ਗਿਆਨ ਲੈ ਕੇ ਹਰ ਕੰਮ ਟਾਈਮ ਤੇ ਕਰੀਏ ਤੇ ਸਹੀ ਕਰੀਏ, ਹਰ ਕੰਮ ਸਹੀ ਵੀ ਕਰੀਏ ਤੇ ਟਾਈਮ ਤੇ ਕਰੀਏ, ਫਿਰ ਆਨੰਦ ਆਏਗਾ। ਕਿਹੜਾ ਆਨੰਦ ਭਾਲਦਾ ਹੈ? ਅੱਧਾ ਘੰਟਾ ਘੰਟੇ ਦਾ ਆਨੰਦ ਨਹੀਂ, ਗੁਰੂ ਦੇ ਸਿੱਖ ਦੀ ਸਾਰੀ ਜ਼ਿੰਦਗੀ ਹੀ ਆਨੰਦਮਈ ਹੁੰਦੀ ਹੈ, ਸਾਰੀ ਜ਼ਿੰਦਗੀ ਆਨੰਦ। ਅਸੀਂ ਸਦਾ ਦੇ ਆਨੰਦ ਦੀ ਗੱਲ ਕਰਦੇ ਹਾਂ, ਸਾਡੀ ਜ਼ਿੰਦਗੀ ਬੰਦਗੀ ਬਣੇ, ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਾਇਆ, ਸਾਡੀ ਸਾਰੀ ਜ਼ਿੰਦਗੀ ਬੰਦਗੀ ਬਣੇ। ਆਓ ਗੁਰੂ ਜੀ ਦੇ ਜਾਣ ਤੋਂ ਬਾਅਦ ਚਾਲਾ ਪਾਵਾਂਗੇ, ਪਹਿਲਾਂ ਨਹੀਂ ਖਾਣਾ, ਸਤਿਗੁਰ ਜੀ ਜਾਣਗੇ ਜੀ ਫਿਰ ਆਪਾਂ ਚੱਲਾਂਗੇ। ਤੇ ਕੱਲ ਤੇ ਪਰਸੋਂ ਦੋਵੇਂ ਦਿਨ ਆਪ ਜੀ ਨੇ ਕੋਸ਼ਿਸ਼ ਕਰਨੀ ਵੀ ਆਪਾਂ ਵੇਲੇ ਨਾਲ 2 ਵਜੇ ਤੋਂ ਪਹਿਲਾਂ ਪਹਿਲਾਂ 1:45 ਸੱਜ ਜਾਇਆ ਕਰੀਏ, ਆ ਕੇ ਜਥਾ ਵੀ ਪਹਿਲਾਂ ਹੀ ਆ ਜਾਣਾ ਚਾਹੀਦਾ। ਵੈਸੇ ਬਾਕੀ ਅੰਮ੍ਰਿਤ ਛਕਣ ਵਾਲੇ ਵੀਰ ਭਰਾਵਾਂ ਨੂੰ ਬੇਨਤੀ ਹੈ, ਪ੍ਰਬੰਧਕਾਂ ਕੋਲ ਆਪਣੇ ਨਾਮ ਦਰਜ ਕਰਾਓ, ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਵੀਰਾਂ ਭਰਾਵਾਂ ਭੈਣਾਂ ਨੂੰ ਸਭ ਨੂੰ ਬੇਨਤੀ ਹੈ ਜੀ, ਪ੍ਰਬੰਧਕਾਂ ਦੇ ਪਾਸ ਆਪਣੇ ਨਾਮ ਦਰਜ ਕਰਾਓ, ਦਾਖਲਾ ਲਈਏ, ਦਾਖਲਾ ਗੁਰੂ ਦੀ ਮੱਤ ਲੈਣੀ ਹੈ, ਐਡਮਿਸ਼ਨ ਬੜੀ ਜ਼ਰੂਰੀ ਹੈ, ਇਸ ਸਕੂਲ ਵਿੱਚ ਦਾਖਲਾ ਲਈਏ। ਕੱਲ੍ਹ ਨੂੰ ਅੱਜ ਤੇ ਕੱਲ੍ਹ ਤੱਕ ਆਪਣੇ ਨਾਮ ਲਿਖਾਓ, ਪਰਸੋਂ ਫਿਰ ਇੱਥੇ ਅੰਮ੍ਰਿਤ ਸੰਚਾਰ ਹੋਏਗਾ, ਵੱਧ ਚੜ੍ਹ ਕੇ ਆਪਾਂ ਗੁਰੂ ਵਾਲੇ ਬਣੀਏ। ਤੇ ਗੁਰੂ ਜੀ ਜਾਣਗੇ ਫਿਰ ਚੱਲਾਂਗੇ, 5-4 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਭਾਈ, 5-4 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ, 5 ਕੁ ਮਿੰਟ ਸਜੇ ਰਹੋ, ਗੁਰੂ ਸਾਹਿਬ ਜਾਣਗੇ ਫਿਰ ਆਪਾਂ ਸਾਰੇ ਚਾਲਾ ਪਾਵਾਂਗੇ। ਕੋਸ਼ਿਸ਼ ਕਰਿਆ ਕਰਾਂਗੇ ਵੀ 4:15-4 ਵਜੇ ਤੱਕ ਸਮਾਪਤੀ ਹੋ ਜਾਏ, 4:30 ਹੱਦ ਚਲੋ, ਜੇ 4:30 ਜ਼ਿਆਦਾ ਵੀ ਲੇਟ ਹੋਵੇ, ਕਿਉਂਕਿ ਮੱਝਾਂ ਨੂੰ ਕੱਖ ਪੱਠੇ ਵੀ ਪਾਉਣੇ ਨੇ, ਮੈਂ ਉਹੀ ਗੱਲ ਕਰਦੇ ਹਾਂ ਵੀ ਡਿਸਿਪਲਨ ਤੇ ਸਿੱਖਣ ਆਉਣਾ ਤੇ ਡਿਸਿਪਲਨ ਹੀ ਟੁੱਟ ਗਿਆ, ਸਿਸਟਮ ਹੀ ਖਰਾਬ ਕਰ ਲਿਆ ਇੱਥੇ ਬੈਠਿਆਂ ਨੇ, ਇਹ ਵੀ ਨਹੀਂ ਠੀਕ, ਇਹਦਾ ਵੀ ਟਾਈਮ ਹੈ, ਉਦੋਂ ਬਾਅਦ ਘਰ ਦੇ ਕੰਮ ਕਾਰ ਵੀ ਕਰਨੇ ਨੇ, ਜਾ ਕੇ ਮੱਝਾਂ ਵੀ ਵੇਖਣੀਆਂ ਨੇ, ਰੋਟੀ ਪਾਣੀ ਵੀ ਬੀਬੀਆਂ ਨੇ ਕਰਨਾ, ਉਹ ਵੀ ਬੜਾ ਜ਼ਰੂਰੀ ਹੈ। ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰਾਂਗੇ ਆਪਾਂ ਵੀ 1:45 ਸ਼ੁਰੂ ਕਰਕੇ 4:15 ਤੱਕ ਸਮਾਪਤੀ ਕਰਦੇ। ਆਓ ਗੱਜ ਕੇ ਆਨੰਦ ਸਾਹਿਬ ਚ ਬੋਲੋ। ਜਿਹੜੇ ਰਹਿ ਗਏ ਭਾਈ ਆ ਕੇ ਗੁਰੂ ਜੀ ਨੂੰ ਮੱਥਾ ਟੇਕ ਲਓ, ਨਮਸਕਾਰ ਕਰ ਲਓ, ਅੱਗੇ ਆ ਕੇ ਵਾਰੀ ਵਾਰੀ ਨਮਸਕਾਰ ਕਰੋ। ਸਤਿਗੁਰ ਜੀ ਜਾਣਗੇ ਫਿਰ ਚਾਲਾ ਪਾਵਾਂਗੇ, ਬਾਕੀ ਸੰਗਤ ਬੈਠੀ ਰਹੇ। ਗੁਰੂ ਜੀ ਜਾਣਗੇ ਭਾਈ ਫਿਰ ਆਪਾਂ ਸਾਰਿਆਂ ਨੇ ਚਾਲਾ ਪਾਉਣਾ, ਪਹਿਲਾਂ ਜਾਣ ਦੇ ਕਿਸੇ ਨੇ ਖੇਚਲ।
ਰਾਮ ਕਲੀ ਮੁਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਪਾਏ ਸਤਿਗੁਰੂ ਨੇ ਪਾਇਆ। ਰਾਗਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਇਆ, ਹੋ ਹਰੀ ਤੇਰਾ ਨਾਮ ਜਿਨੀ ਵਸਾਇਆ, ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਮੇਰਿਆ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਧਨਾ, ਪਿਆਰੋ ਕਰੇ ਤੇਰਾ ਕਾਜ ਸਭ ਸਵਾਰਨਾ, ਕਲਾ ਸਮਰਤ ਸਵਾਮੀ ਸੋ ਕਿਉਂ ਨਾ ਮਨ ਸਾਰੇ, ਹੈ ਨਾਨਕ ਮਾਨਵ ਮੇਰੇ ਸਦਾ ਰਹੋ ਹਰ ਨਾਮੇ। ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ, ਵਰਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ, ਵਸਿਆ ਸ਼ਬਦ ਕਹੇ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ, ਜਿਨ ਇੱਛਾ ਸਭ ਪੁਜਾਰੀਆਂ ਕਿਤਾ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਜਾ, ਕਰਮ ਪਾਇਆ ਤੁਮ ਜਿਨ ਪਾਉਂਦੇ ਨਾਮ ਹਰ ਗੁਰੂ ਪਾਣੀ ਪਿਤਾ ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥੇ ਸੁਣੀ ਸੱਚੀ ਸੁਣਦੇ ਪੁਨੀਤ ਕਹਿੰਦੇ ਸਤਿਗੁਰ ਰਹਿਆ ਪਰ ਪੂਰੇ ਸੁਣਦੇ ਤੁਸੀਂ ਕਹਿੰਦੇ ਪਵਿੱਤ ਸਤਿਗੁਰ ਰਹਿਆ ਪਰ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ
ਮਹਾਦਾਈ ਦਾਇਆ ਆਈਆਂ
ਪੁਰਿਆਈਆਂ
ਦੂਰ
ਨਾਮ ਪਿਆਇਆ ਕੈਪ ਸਕਤ ਕਾਲ
ਨਾਨਕ ਦੇਵੀ ਸੁਖੀ ਨਾਲ,
ਜਿਨੀ ਨਾਮ ਪਿਆਇਆ ਕੈਪ ਸਕਤ ਕਾਲ
ਨਾਨਕ ਦੇਵੇ ਕੇਤੀ ਸੁਖੀ ਨਾਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਸੋ ਕਹੋ ਡਲ ਗੁਰੂ ਸੇਵੀਏ ਐਹ ਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ, ਵਾ ਵਾਹਿਗੁਰੂ ਜੀ ਸੋਹੀ ਮਹੱਲਾ ਪੰਜਵਾਂ ਜਾਗੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹੋ ਭਵ ਜਲ ਤਾਰੇ ਜਾਗੈ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹੋ ਭਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਉ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮ ਦੂਤ ਬੇਦਾਰੇ ਜਾ ਕੀ ਧੀਰਕ ਇਸ ਮਨ ਹੈ ਸਾਧਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਣ ਨਾਨਕ ਤਿਨ ਸਦ ਬਲਿਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਣ ਨਾਨਕ ਤਿਨ ਸਦ ਬਲਿਹਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ